ਜੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਡੰਡੋਤ ਵੰਦਨ ਅਨ ਕੁਮਾਰ ਸਰਬ ਕਲਾ ਸਮਰਥ ਲੋਮਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭਿਆਇਆ ਪਰਿਆ ਤਾ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਾਤੀ ਲਾਏ ਬਾਬੋ ਗੁਰਾਂ ਦੀ ਬਾਣੀ ਆਵੋ ਸਿੱਖੋ
ਐਸੀ ਧੁੱਪ ਦੇ ਅੰਦਰ ਹੜ੍ਹ ਦੇ ਮਹੀਨੇ ਦੀ ਸੰਗਰਾਂਦ ਮਨਾਉਣ ਵਾਸਤੇ ਬਹੁਤ ਦੂਰ ਦਰਾਜ ਤੋਂ ਆ ਪਾਏ, ਬਹੁਤ ਦੂਰ ਤੋਂ। ਇਹ ਮੈਂ ਜਾਣਦਾ ਬਹੁਤਿਆਂ ਨੂੰ ਨਹੀਂ ਪਤਾ ਵੀ ਸੰਗਤ ਕਿੱਥੋਂ ਕਿੱਥੋਂ ਆਉਂਦੀ। ਪੌਂਟਾ ਸਾਹਿਬ ਤੋਂ ਲੈ ਕੇ ਅੰਬਾਲਾ, ਰੋਪੜ, ਹੋਰ ਇੱਧਰ ਮਾਛੂਵਾੜੇ ਥਾਈ, ਰਾਜਪੁਰਾ, ਦੂਰ ਤੋਂ ਸੰਗਤ ਪਹੁੰਚਦੀ ਹੈ। ਕਿੱਡਾ ਬੜਾ ਤਪ ਹੈ, ਕਿੰਨੀ ਗਰਮੀ ਪੈ ਰਹੀ ਹੈ। ਉਹ ਪ੍ਰੇਮੀ ਜਿਹੜਾ ਪੰਜ ਧੂਣੀਆਂ ਤਾਪਦਾ, ਚਾਰ ਆਲੇ ਦੁਆਲੇ ਲਾਉਂਦਾ, ਪੰਜਵਾਂ ਸੂਰਜ ਸਿਰ ਤੇ ਪੈਂਦਾ, ਅਸੀਂ ਕਹਿੰਦੇ ਹਾਂ ਕਿ ਉਹ ਬਹੁਤ ਤਪ ਕਰ ਰਿਹਾ। ਮਹਾਰਾਜ ਕਹਿੰਦੇ ਕੁਛ ਵੀ ਨਹੀਂ ਹੈ, ਉਹਦੇ 100 ਸਾਲ ਤਪ ਕਰੀ ਜਾਵੇ। ਸਤਸੰਗ ਜੀ, ਤੁਸੀਂ ਜੇ ਚਿੱਤ ਇਕਾਗਰ ਕਰਕੇ ਇੱਕ ਦੀਵਾਨ ਸਰਵਣ ਕਰ ਲਓ, ਇਹਦਾ ਫਲ 100 ਸਾਲ ਦੀ ਤਪੱਸਿਆ ਤੋਂ ਵੱਧ ਹੈ। ਇਹ ਕੋਈ ਐਸੀ ਬਾਤ ਨਹੀਂ, ਨਿਰਾਰਥਕ ਨਹੀਂ, ਕਿਉਂਕਿ ਉਹ ਹੱਠ ਤਪ ਹੈ, ਇਹ ਸਹਿਜ ਤਪ ਹੈ। ਸਹਿਜ ਤਪ ਦਾ, ਸਹਿਜ ਭਜਨ ਦਾ ਫਲ ਬੇਅੰਤ ਵੱਧ ਹੋਇਆ ਕਰਦਾ। ਸਿਰਫ ਇਹਦੇ 'ਚ ਇਹ ਹੁੰਦਾ ਕਿ ਚਿੱਤ ਨੂੰ ਇਕਾਗਰ ਕਰਕੇ ਫੁਰਨਿਆਂ ਨੂੰ ਰੋਕੋ, ਨੇਤਰ ਗੁਰੂ ਸਰੂਪ ਵੱਲ ਰੱਖੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕਰੋ, ਰਸਨਾ ਦੇ ਨਾਲ ਗਾਓ, ਫਿਰ ਫਲ ਕਿੰਨਾ ਹੋ ਜਾਏਗਾ। ਮਹਾਰਾਜ ਕਹਿੰਦੇ ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇ ਨਾਲ, ਜਿਹੜੇ ਕਈ ਕਰੋੜ ਜਗਾਂ ਦਾ ਫਲ ਮਿਲਦਾ, ਜਿਹੜੇ ਸੁਣਦੇ ਨੇ ਤੇ ਫਿਰ ਗਾਉਂਦੇ ਨੇ। ਕਿੰਨਾ ਸੁਖਾਲਾ ਕਰ ਦਿੱਤਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ, ਇਹਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ। ਇਹ ਤਾਂ ਸ਼ੁਕਰ ਹੈ ਜਿਹੜੇ ਇਸ ਘਰ ਚ ਪੈਦਾ ਹੋ ਗਏ। ਜੇ ਹੁਣ ਵੀ ਉਹ ਗਰੀਬੀ ਚ ਰਹਿਣ, ਰੂਹਾਨੀਅਤ ਦੀ ਗਰੀਬੀ ਚ, ਫਿਰ ਉਹਨਾਂ ਵਰਗਾ ਮੰਦ ਭਾਗੀ ਸੰਸਾਰ ਤੇ ਕੋਈ ਨਹੀਂ। ਇੱਕ ਤਾਂ ਕਲਯੁਗ ਚ ਜਨਮ ਮਿਲ ਗਿਆ। ਕਲਯੁਗ ਦੇ ਅੰਦਰ ਇਹ ਵਿਸ਼ੇਸ਼ਤਾ, ਪਿਛਲੀ ਵਾਰੀ ਦੱਸਿਆ ਸੀ ਕਿ ਸਤਯੁਗ ਦੇ ਅੰਦਰ 1 ਲੱਖ ਸਾਲ ਕੋਈ ਆਦਮੀ ਤਪ ਕਰਦਾ, ਦੁਆਪਰ ਦੇ ਤ੍ਰੇਤੇ ਦੇ ਅੰਦਰ 10,000 ਸਾਲ ਕਰਦਾ, ਦੁਆਪਰ ਯੁਗ ਦੇ ਅੰਦਰ 1,000 ਸਾਲ ਕਰਦਾ। ਇਹ ਕਲਯੁਗ ਦੇ ਅੰਦਰ ਇੱਕ ਸਤਸੰਗ ਕਰ ਲਓ, ਮਨ ਚਿਤ ਲਾ ਕੇ, ਉਹ ਤੋਂ ਵੱਧ ਫਲ ਹੋ ਜਾਏਗਾ। ਇਹ ਵੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ, ਕਿਉਂਕਿ ਆਪ ਪ੍ਰਸੰਨ ਹੋ ਗਏ ਸੀ। ਗੁਰੂ ਨਾਨਕ ਪਾਤਸ਼ਾਹ ਕੋਈ ਐਵੇਂ ਮਾਮੂਲੀ ਉਤਾਰ ਨਹੀਂ ਸੀਗੇ। ਜਿਹੜੇ ਬੰਦੇ ਕਈ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਜੀ ਦਾ ਅਵਤਾਰ ਸੀ, ਪਤਾ ਨਹੀਂ ਵਿਸ਼ਨੂੰ ਜੀ ਨੂੰ ਉਹ ਕੀ ਸਮਝਦੇ ਨੇ। ਮਹਾਰਾਜ ਤੇ ਕਹਿੰਦੇ ਕਿਸ਼ਨ ਵਿਸ਼ਨ ਕਵੋ ਨਹੀਂ ਧਿਆਓ, ਅਸੀਂ ਤਾਂ ਧਿਆਨ ਵਿੱਚ ਨਹੀਂ ਲਿਆਉਂਦੇ, ਕਿਉਂਕਿ ਗੁਰਸਿੱਖ ਵੀ ਜਿਹੜੇ ਨੇ ਇਹਨਾਂ ਦੇਵਤਿਆਂ ਤੋਂ ਉੱਪਰ ਲੰਘ ਜਾਂਦੇ, ਦੇਵਤੇ ਹੇਠਾਂ ਰਹਿ ਜਾਂਦੇ। ਬੜੀ ਵਾਰੀ ਇਹ ਗੱਲ ਦੱਸੀ ਹੈ, ਬੋਲੋ ਨਾ ਭਾਈ, ਬੋਲੋ ਨਾ, ਚੁੱਪ ਕਰੋ ਸਾਰੇ, ਬੋਲਣਾ ਨਹੀਂ ਹੈ ਬਿਲਕੁਲ। ਸੋ ਇਹ ਧਿਆਨ ਦੇ ਨਾਲ ਸ਼ਰਵਣ ਕਰੋ ਕਿ ਗੁਰੂ ਨਾਨਕ ਪਾਤਸ਼ਾਹ ਇੱਕ ਤਾਂ ਵਾਹਿਗੁਰੂ ਹੈ। ਵਾਹਿਗੁਰੂ ਜੀ ਕਹਿੰਦੇ ਮੈਂ ਤਾਂ ਹੈਗਾ ਪਾਰਬ੍ਰਹਮ ਪਰਮੇਸ਼ਰ, ਮੇਰਾ ਕੋਈ ਨਾ ਆਦ ਹੈ ਨਾ ਅੰਤ ਹੈ, ਨਾ ਮੇਰਾ ਕੋਈ ਪਾਰਾਵਾਰ ਪਾ ਸਕਦਾ, ਨਾ ਮੇਰੇ ਬਾਰੇ ਕੋਈ ਜਾਣ ਸਕਦਾ, ਨਾ ਬਰਮਾ ਨਾ ਵਿਸ਼ਨੂੰ ਨਾ ਸ਼ਿਵ ਜੀ ਮੇਰੇ ਬਾਰੇ ਨਹੀਂ ਜਾਣ ਸਕਦੇ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾ, ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾਲ। ਬਹੁਤ ਆਏ ਵਿਡਾਣ ਕਹਿੰਦੇ ਚਰਜੇ ਹੈ ਵੀ ਵਾਹਿਗੁਰੂ ਜੀ ਤਾਂ ਦੇਖ ਰਹੇ ਨੇ ਤਿੰਨਾਂ ਦੇਵਤਿਆਂ ਨੂੰ, ਤਿੰਨਾਂ ਦੇਵਤਿਆਂ ਨੂੰ ਵਾਹਿਗੁਰੂ ਦਾ ਨਹੀਂ ਪਤਾ ਲੱਗਦਾ, ਨਾਰਦ ਸੇ ਚਿਤਰਾਨੰਦ ਸੇ ਰੋਮਨਾਰਿਕ ਸੇ ਸਭ ਹੀ ਮਿਰ ਗਾਇਓ, ਵੇਦ ਪ੍ਰਾਣ ਨਾ ਭੇਦ ਰੱਖਿਓ, ਸਭ ਹਾਰ ਪਰਿਓ ਹਰ ਹਾਥ ਨਾ ਆਇਓ, ਪਾਏ ਸਕਿਓ ਨਹੀਂ ਪਾਰੋਮਾ ਪਤ, ਸਿੱਧ ਸਨਾਤ ਸਨਾਤਨ ਧਿਆਇਓ, ਧਿਆਨ ਕਰੋ ਤੇ ਕੋ ਮਨਵੇ, ਜੇ ਤੇ ਮਿਤ ਓਜ ਸਵੈ ਜਗ ਛਾਇਓ। ਕੋਈ ਵੀ ਜਾਣ ਨਹੀਂ ਸਕਦਾ, ਨੇਤ 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 ਵੇਦ ਉਚਾਰਦੇ ਨੇ। ਸੋ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਹੇ ਨਾਨਕ ਮੈਂ ਤਾਂ ਹਾਂ ਪਾਰਬ੍ਰਹਮ ਪਰਮੇਸ਼ਰ ਤੇ ਤੂੰ ਹੈ ਗੁਰੂ ਪਰਮੇਸ਼ਰ। ਹੁਣ ਗੁਰੂ ਪਰਮੇਸ਼ਰ ਨੇ ਸਾਡੇ ਉੱਤੇ ਤਰਸ ਕੀਤਾ, ਕਿਉਂ ਕਲਯੁਗ ਹੈ ਐਡਾ ਮਾੜਾ ਯੁਗ ਹੈ ਕਿ ਬੰਦਾ ਪਰਮੇਸ਼ਰ ਵੱਲ ਲੱਗ ਨਹੀਂ ਸਕਦਾ। ਮਹਾਰਾਜ ਕਹਿੰਦੇ ਕੋਈ ਨਾ ਤੂੰ ਫਿਕਰ ਨਾ ਕਰ, ਤੈਨੂੰ ਅਸੀਂ ਚੰਗਾ ਬਣਾ ਦਿੰਦੇ, ਪਰ ਇੱਕ ਸ਼ਰਤ ਹੈ ਮੇਰੇ ਸਿੱਖਾਂ ਨੂੰ ਤੰਗ ਨਾ ਕਰੀ, ਜਿਹੜੇ ਸਤਸੰਗ ਚ ਆ ਕੇ ਬਹਿ ਜਾਣਗੇ ਉੱਥੇ ਨਾ ਤੂੰ ਗੜਬੜੀ ਮਚਾਈ, ਫੇਰ ਤੇਰਾ ਅਸੀਂ ਤੇਜ ਵਧਾ ਦਿੰਦੇ ਹਾਂ। ਕਹਿੰਦੇ ਤੇਰੇ ਯੁਗ ਦੇ ਅੰਦਰ ਜਿਹੜਾ ਮਨੁੱਖਾ ਜਨਮ ਧਾਰਨ ਕਰ ਲੂ, ਜੇ ਉਹ ਇੱਕ ਵਾਰੀ ਵੀ ਵਾਹਿਗੁਰੂ ਰਾਮ ਅੱਲਾ ਉਹਦੇ ਮੂੰਹ ਚੋਂ ਨਿਕਲ ਜਾਵੇ ਇੱਕ ਵਾਰੀ, ਏਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਕਾਲ ਦੀ ਫਾਸੀ ਉਹਦੇ ਗਲ ਨਹੀਂ ਪਏਗੀ। ਕਿੱਡਾ ਬੜਾ ਯੁਗ ਹੈ, ਕਿੱਡੀ ਬੜੀ ਰਹਿਮਤ ਸਾਡੇ ਤੇ ਕਰਤੀ। ਮਹਾਰਾਜ ਕਹਿੰਦੇ ਜਿਹੜੇ ਹੁਣ ਵੀ ਖੂੰਜ ਖੁੰਝ ਜਾਣਗੇ ਉਹਨਾਂ ਵਰਗਾ ਬੇਭਾਗ ਦੁਨੀਆਂ ਤੇ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਓਂਕਾਰ ਦਾ ਸਰੂਪ ਨੇ, ਓਂਕਾਰ ਉਹ ਸਰੂਪ ਹੈ ਗੁਰੂ ਦਸਵੇਂ ਪਾਤਸ਼ਾਹ ਦੇਖਦੇ ਨੇ ਕਿ ਅਕਾਲ ਪੁਰਖ ਜਦੋਂ ਏਕੰਕਾਰ ਦਾ ਸਰੂਪ ਧਾਰਿਆ ਉਹਨਾਂ ਨੇ ਪਸਾਰਾ ਕਰਕੇ ਪ੍ਰਗਟ ਕਰਨਾ ਸ਼ੁਰੂ ਕਰਤਾ ਆਪਣੇ ਆਪ ਨੂੰ। ਨਿਰੰਕਾਰ ਆਕਾਰ ਕਰ ਏਕੰਕਾਰ ਅਪਾਰ ਸਦਾਇਆ, ਏਕੰਕਾਰ ਉਹ ਸ਼ਬਦ ਧੁਨ, ਉਹ ਤੋਂ ਸ਼ਬਦ ਧੁਨ ਹੋਈ, ਓਂਕਾਰ ਦੀ ਸ਼ਬਦ ਧੁਨ ਹੋਈ, ਏਕੰਕਾਰੋਂ ਸ਼ਬਦ ਧੁਨ ਓਂਕਾਰ ਆਕਾਰ ਹੋ ਪਾਇਆ। ਆ ਸਾਰੀਆਂ ਸ੍ਰਿਸ਼ਟੀਆਂ ਸਾਰੀਆਂ ਦੁਨੀਆਂ ਇੱਕ ਸ਼ਬਦ ਦੇ ਨਾਲ ਹੋ ਗਈਆਂ, ਕੀਤਾ ਪਸਾਓ ਏਕੋ ਕਮਾਓ ਤਿਸਤੇ ਹੋਏ ਲੱਖ ਦਰਿਆਓ। ਆ ਸਾਰੀ ਦੁਨੀਆਂ ਬਣ ਗਈ, ਕਿਤੋਂ ਨੀ ਇੱਟਾਂ ਆਈਆਂ, ਕਿਤੋਂ ਨੀ ਆਏ ਪਾਣੀ, ਕਿਤੋਂ ਨੀ ਆਈ ਅੱਗ, ਸਿਰਫ ਇੱਕ ਸ਼ਬਦ ਕਿਹਾ। ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਪ੍ਰਥਮ ਓਂਕਾਰ ਤਿੰਨ ਕਹਾ, ਸਾਰਿਆਂ ਤੋਂ ਪਹਿਲਾਂ ਇੱਕ ਸ਼ਬਦ ਬੋਲਿਆ ਅਕਾਲ ਪੁਰਖ ਨੇ, ਓਂਕਾਰ। ਆ ਸ਼ਬਦ ਬੋਲਿਆ, ਮੇਰਾ ਤਾਂ ਬੋਲਿਆ ਹੋਇਆ ਖਤਮ ਹੋ ਗਿਆ ਨਾ, ਨਿਰੰਕਾਰ ਦਾ ਬੋਲਿਆ ਹੋਇਆ ਖਤਮ ਨਹੀਂ ਹੋਇਆ, ਪ੍ਰਥਮ ਓਂਕਾਰ ਤਿੰਨ ਕਹਾ। ਇਹ ਧੁਨ ਪੂਰ ਜਗਤ ਮੇ ਰਹਾ, ਕਹਿੰਦੇ ਹੁਣ ਥਾਈ ਇਹ ਧੁਨ ਚੱਲੇ ਰਹੀ ਹੈ, ਨਾਲ ਦੀ ਨਾਲ ਬ੍ਰਹਮੰਡ ਬਣਦੇ ਤੁਰੇ ਜਾ ਰਹੇ ਨੇ। ਜਿੱਦਣ ਇਹ ਨਾਮ ਦੀ ਧੁਨ ਅਕਾਲ ਪੁਰਖ ਨੇ ਬੰਦ ਕਰ ਲਈ, ਉਦਣੇ ਪਰਲੋ ਆ ਜਾਏਗੀ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦ ਤੋਂ ਹੀ ਉਤਪਤੀ ਹੁੰਦੀ ਹੈ, ਸ਼ਬਦ ਤੋਂ ਹੀ ਪਰਲੋ ਹੁੰਦੀ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਡੀ ਬੋਲੀ ਦੇ ਵਿੱਚ ਅੱਖਰਾਂ ਦਾ ਰੂਪ ਧਾਰ ਕੇ ਬੈਠ ਗਿਆ। ਇਹ ਅੱਖਰਾਂ ਨੂੰ ਜੇ ਅਸੀਂ ਸੰਭਾਲ ਲਈਏ, ਇਹਨੂੰ ਗੁਰਬਾਣੀ ਕਹਿੰਦੇ ਨੇ, ਜੇ ਸੰਭਾਲ ਲਈਏ ਅਸੀਂ ਨਿਰੰਕਾਰ ਤੱਕ ਪਹੁੰਚ ਸਕਦੇ, ਕਿਉਂਕਿ ਪੌੜੀ ਹੈ। ਇਹਨੂੰ ਸਮਝਣ ਦਾ ਯਤਨ ਕਰੋ। ਸੋ ਪਿਛਲੀ ਵਾਰੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਦੀਆਂ। ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਸ਼ਰਨ ਚ ਆਉਂਦੇ ਨੇ, ਆਪਦਾ ਜੋ ਹਿਰਦਾ ਸੀ ਬਿੰਨਿਆ ਗਿਆ ਉਹਨਾਂ ਦੇ ਦਰਸ਼ਨ ਕਰਕੇ, ਉੱਥੇ ਹੀ ਰਹਿ ਗਏ। ਬਹੁਤ ਪਿਆਰ ਕਰਦੇ ਨੇ। ਅੱਜ ਵੀ ਆਪ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਦਵਾ ਰਹੇ ਨੇ ਤੇ ਮਹਾਰਾਜ ਬਰਾਜੇ ਹੋਏ ਨੇ, ਤੇ ਅਚਾਨਕ ਕੀ ਦੇਖਦੇ ਨੇ ਕਿ ਮਹਾਰਾਜ ਦੀਆਂ ਲੱਤਾਂ ਪਿੰਜਣੀਆਂ ਤੋਂ ਖੂਨ ਸਿਮਣ ਲੱਗ ਗਿਆ, ਝਰੀਟਾਂ ਪੈ ਗਈਆਂ। ਬੜੇ ਹੈਰਾਨ ਹੋਏ, ਹੱਥ ਖੂਨ ਵੀ ਨਿਕਲਣ ਲੱਗ ਗਿਆ, ਕਤਰੇ ਨਿਕਲਦੇ ਨੇ ਤੇ ਹੱਥ ਖੂਨ ਦੇ ਨਾਲ ਲਾਲ ਹੋ ਗਏ। ਬਹੁਤ ਚਿੰਤਾ ਹੋਈ ਵੀ ਇਹ ਹੋ ਕੀ ਗਿਆ, ਚੰਗੇ ਭਲੇ ਪਏ ਨੇ, ਕੋਈ ਚੀਜ਼ ਨਹੀਂ ਲੱਗ ਰਹੀ ਤੇ ਖੂਨ ਇਹਨਾਂ ਦੇ ਲੱਤਾਂ ਚੋਂ ਨਿਕਲ ਰਿਹਾ, ਝਰੀਟਾਂ ਆ ਰਹੀਆਂ ਨੇ, ਆਉਂਦੀਆਂ ਹੀ ਜਾਂਦੀਆਂ। ਫਿਰ ਦੇਖਿਆ ਚੋਲਾ ਵੀ ਫਟ ਰਿਹਾ, ਆਪਣੇ ਆਪ ਇਹ ਫਟ ਜਾਂਦੇ। ਜਦੋਂ ਗੁਰੂ ਨਾਨਕ ਪਾਤਸ਼ਾਹ ਸਾਵਧਾਨ ਹੋਏ, ਉਸ ਵੇਲੇ ਬੇਨਤੀ ਕਰੀ, ਪਾਤਸ਼ਾਹ ਕੋਈ ਚੀਜ਼ ਨਹੀਂ ਨਜ਼ਰ ਆਈ, ਆ ਚੋਲਾ ਵੀ ਆਪਦਾ ਫਟ ਗਿਆ ਤੇ ਲੱਤਾਂ ਦੇ ਉੱਤੇ ਝਰੀਟਾਂ ਵੀ ਆ ਗਈਆਂ ਪਿੰਜਣੀਆਂ ਦੇ ਉੱਤੇ। ਸਮਝ ਨਹੀਂ ਆਈ, ਪਾਤਸ਼ਾਹ ਦੇਖੋ ਤਾਂ ਸਹੀ, ਕਿਰਪਾ ਕਰੋ ਆਪ ਇਹ ਮੇਰਾ ਸ਼ੰਕਾ ਦੂਰ ਕਰੋ ਵੀ ਇਸ ਤਰ੍ਹਾਂ ਕਿਉਂ ਹੋ ਗਿਆ। ਮਹਾਰਾਜ ਕਹਿੰਦੇ ਭਾਈ ਲੈਣਾ, ਬਹੁਤ ਗੱਲਾਂ ਗੁਪਤ ਹੁੰਦੀਆਂ, ਪਰ ਇਹ ਗੱਲ ਦੱਸੀ ਹੋਈ ਸੰਸਾਰ ਦੇ ਭਲੇ ਵਾਸਤੇ ਕੰਮ ਆਊਗੀ। ਉਹ ਇਹ ਹੈ ਕਿ ਜਦੋਂ ਕੋਈ ਗੁਰਸਿੱਖ ਬਾਣੀ ਪੜ੍ਹਦਾ ਹੈ, ਉਸ ਵੇਲੇ ਮੈਂ ਜਦੋਂ ਪਿਆਰ ਨਾਲ ਬਾਣੀ ਪੜ੍ਹਦਾ, ਮੈਂ ਉਹਦੇ ਨਾਲ ਹੋ ਜਾਂਦਾ ਉਸ ਵੇਲੇ। ਚਾਹੇ ਇੱਕ ਪੜ੍ਹਦਾ, ਚਾਹੇ ਹਜ਼ਾਰਾਂ ਪੜ੍ਹਦੇ ਨੇ, ਚਾਹੇ ਕਰੋੜਾਂ ਪੜ੍ਹਦੇ ਨੇ, ਗੁਰੂ ਮਹਾਰਾਜ ਨੂੰ ਕੀ ਹੈ, ਗੁਰੂ ਮਹਾਰਾਜ ਦੇ ਸਰੂਪ ਨੂੰ ਜਦ ਅਸੀਂ ਸਮਝ ਲਾਂਗੇ, ਫਿਰ ਸਾਨੂੰ ਪਤਾ ਲੱਗਦਾ ਵੀ ਇਹ ਗੱਲ ਕੀ ਹੈ। ਕਹਿਣ ਲੱਗੇ ਭਾਈ ਲੈਣਾ, ਜਦ ਕੋਈ ਪਿਆਰ ਦੇ ਨਾਲ ਗੁਰਬਾਣੀ ਪੜ੍ਹਦਾ, ਉਸ ਵੇਲੇ ਮੈਂ ਉਹ ਸਿੱਖ ਦੇ ਨਾਲ ਹੁੰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ। ਜਦੋਂ ਪੜੀਏ ਗੁਰਾਂ ਦੀ ਬਾਣੀ, ਸਤਿਗੁਰ ਹੁੰਦੇ ਨਾਲ I'm not afraid. ਘੱਟ ਕੋਈ ਪਿਆਰ ਦੇ ਨਾਲ ਬਾਣੀ ਪੜ੍ਹਦਾ, ਫੇਰ ਮੈਂ ਉਹਦੇ ਨਾਲ ਹੁਣ। ਕਹਿੰਦੇ ਸੱਚੇ ਪਾਤਸ਼ਾਹ ਤੁਹਾਡਾ ਤਾਂ ਸਰੂਪ ਇੱਥੇ ਪਿਆ, ਵਿਰਾਜ ਰਹੇ ਸੀ ਤੁਸੀਂ। ਕਹਿੰਦੇ ਨਹੀਂ ਭਾਈ ਰਹਿਣਾ, ਤੂੰ ਦੇਖ ਪਾਣੀ ਦੇ ਕਰੋੜ ਬਰਤਨ ਭਰੇ ਹੋਣ, ਸੂਰਜ ਚਮਕਦਾ ਹੋਵੇ, ਸਾਰੇ ਬਰਤਨਾਂ ਦੇ ਵਿੱਚ ਸੂਰਜ ਦਾ ਪਰਛਾਵਾਂ। ਐਸਾ ਤਰ੍ਹਾਂ ਨਾਲ ਗੁਰੂ ਰੂਪ ਸੂਰਜ ਜਿਹੜਾ ਉਹ ਸਾਰੇ ਗੁਰਸਿੱਖਾਂ ਦੇ ਨਾਲ ਹੋਇਆ ਕਰਦਾ। ਜਦੋਂ ਪਿਆਰ ਦੇ ਨਾਲ ਬਾਣੀ ਪੜ੍ਹਦੇ, ਇਸ ਗੱਲ ਦੇ ਉੱਤੇ ਯਕੀਨ ਲਿਆਓ, ਸਾਹ ਸਹੀ ਭਰੋਸਾ ਲਿਆਓ। ਜਿੱਥੇ ਭਰੋਸਾ ਨਹੀਂ ਆਉਂਦਾ ਗੱਲ ਬਣਦੀ ਨਹੀਂ, ਇਹ ਸੁਣਨ ਵਾਲੀ ਗੱਲ ਨਹੀਂ ਹੈ, ਭਰੋਸਾ ਲਿਆਉਣ ਵਾਲੀ ਬਾਤ ਹੈ। ਕਿਉਂਕਿ ਇਹਦੇ ਨਾਲ ਸਾਡੀ ਤਰੱਕੀ ਵਾਹਸ਼ਤ ਹੈ, ਬੰਨੀ ਹੋਈ ਹੈ। ਜਿੱਥੇ ਭਰੋਸਾ ਨਹੀਂ ਆਉਂਦਾ ਉਨਾ ਚਿਰ ਵਾਹਿਗੁਰੂ ਨਹੀਂ ਯਾਦ ਆਉਂਦਾ। ਜਾਂ ਕਹਿ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੈ ਹਰ ਪ੍ਰਭੂ। ਦੂਸਰਾ ਭਾਈ ਨੈਣਾ, ਸਾਡਾ ਇੱਕ ਸਰੂਪ ਨਹੀਂ ਹੈ, ਅਸਲੀ ਸਰੂਪ ਸਾਡਾ ਹੋਰ ਹੈ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਇੱਕ ਰਾਜੇ ਦੇ ਕੋਲ ਗਏ। ਉਸ ਰਾਜੇ ਨੇ ਇੱਕ ਗੱਲ ਕਹੀ, ਜਦੋਂ ਮਹਾਰਾਜ ਜਾਣ ਲੱਗੇ, ਕਹਿੰਦਾ ਸੱਚੇ ਪਾਤਸ਼ਾਹ ਇਹ ਕ੍ਰਿਸ਼ਨ ਮਹਾਰਾਜ ਨੇ ਸੁਣਿਆ 16108 ਸ਼ਾਦੀ ਕਰੀ ਹੋਈ ਸੀ, ਰਾਣੀਆਂ ਸੀ, ਵੀ ਉਹਨੂੰ ਕੋਈ ਦੋਸ਼ ਨਹੀਂ ਲੱਗਦਾ ਇੰਨੀਆਂ ਰਾਣੀਆਂ ਸੀ। ਮਹਾਰਾਜ ਕਹਿੰਦੇ ਜਿਹੜੇ ਸਵਰਗ ਪੁਰਸ਼ ਹੁੰਦੇ ਨੇ ਉਹਨਾਂ ਦਾ ਕੋਈ ਆਪਣਾ ਫੁਰਨਾ ਨਹੀਂ ਹੋਇਆ ਕਰਦਾ, ਭਾਵਨਾ ਦੇ ਮੁਤਾਬਕ ਵਰਤਦੇ ਨੇ, ਨਾਲੇ ਉਹ ਸਰੀਰ ਨਹੀਂ ਹੁੰਦੇ, ਉਹਨਾਂ ਨੇ ਯੋਗ ਮਾਇਆ ਨਾਲ ਸਰੀਰ ਧਾਰਿਆ ਹੁੰਦਾ, ਹੁੰਦੇ ਨਹੀਂ, ਦਿਖਦੇ ਹੈਗੇ ਹੁੰਦੇ ਹੈ ਨਹੀਂ। ਬੜੀ ਅਜੀਬ ਗੱਲ ਹੈ ਬਈ, ਨਜ਼ਰ ਆਉਂਦੇ ਨੇ ਹੋਵੇ ਕੁਛ ਬਿਨਾਂ। ਰਾਜਾ ਕਹਿਣ ਲੱਗਿਆ ਮਹਾਰਾਜ ਮੇਰੀ ਸਮਝ ਨਹੀਂ ਆਉਂਦੀ, ਵੀ ਦੇਖੋ ਤੁਸੀਂ ਹੈਗੇ, ਤੁਸੀਂ ਕਿਹੜਾ ਘੱਟ ਹੋ ਤੇ ਤੁਸੀਂ ਹੁਣ ਦਿਸਦੇ ਵੀ ਹੋ, ਤੇ ਨਾਲ ਮੈਂ ਥੋੜੇ ਚਰਨਾਂ ਨੂੰ ਵੀ ਹੱਥ ਲਾਉਣਾ, ਮਹਿਸੂਸ ਹੁੰਦਾ ਵੀ ਕੋਈ ਬੈਠਾ। ਕਹਿੰਦੇ ਨਹੀਂ ਪ੍ਰੇਮੀਆ, ਇਹ ਤੇਰੀ ਭਾਵਨਾ ਦਾ ਸਰੀਰ ਹੋਣ ਕਰਕੇ ਤੈਨੂੰ ਇਸ ਤਰ੍ਹਾਂ ਦਿਸਦਾ, ਅਸਲੀ ਸਾਡਾ ਸਰੀਰ ਇਹ ਨਹੀਂ ਹੈ। ਜਾਂ ਉਹ ਪਰਨਾ ਲਿਆ ਸਾਡਾ ਜਿਹੜਾ ਤਾਰ ਤੇ ਪਾਇਆ, ਪਰਨਾ ਲਿਆ ਹੈ। ਮਹਾਰਾਜ ਕਹਿੰਦੇ ਸਾਡੇ ਲੱਕ ਨਾਲ ਬੰਨਦੇ, ਉਹ ਜਦ ਲੱਕ ਨਾਲ ਬੰਨ ਕੇ ਗੰਢ ਦੇਵੇ ਪਰਨਾ ਉਹਦੇ ਹੀ ਹੱਥ ਚ ਆ ਜਾਵੇ, ਫੇਰ ਲੱਕ ਦੇ ਦੁਆਲੇ ਦੀ ਬਲੇਟੇ ਫੇਰ ਗੱਠ ਦੇਵੇ ਫੇਰ ਆ ਜਾਵੇ, ਤਿੰਨ ਵਾਰੀ ਕਰਿਆ। ਕਹਿੰਦਾ ਸੱਚੇ ਪਾਤਸ਼ਾਹ ਪਰਨਾ ਤਾਂ ਲੱਕ ਦੇ ਦੁਆਲੇ ਰਹਿੰਦਾ ਨਹੀਂ, ਤੇ ਜਿਸ ਵਕਤ ਮੈਂ ਗੰਢ ਦਿੰਦਾ ਮੇਰੇ ਹੀ ਹੱਥ ਚ ਆ ਜਾਂਦਾ। ਕਹਿੰਦੇ ਪ੍ਰੇਮੀਆਂ ਰਾਜਨ, ਇਹ ਤਾਂ ਹੈਗਾ ਸਾਡਾ ਅਸਲੀ ਸਰੂਪ ਜਿਹੜਾ ਅਸੀਂ ਸਿੱਖਾਂ ਨਾਲ ਵਰਤਦੇ ਹਾਂ, ਉਹ ਦ੍ਰਿਸ਼ਟੀ ਨਹੀਂ ਆਉਂਦਾ, ਇਸ ਰੂਪ ਦੇ ਨਾਲ ਅਸੀਂ ਸਿੱਖਾਂ ਚ ਰਹਿੰਦੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਨੰਦੇੜ ਸਾਹਿਬ ਆਖਰੀ ਵਾਰੀ ਸੰਗਤਾਂ ਨੂੰ ਮਿਲ ਕੇ ਕਨਾਰ ਦੇ ਅੰਦਰ ਜਾਣ ਲੱਗੇ ਵੀ ਹੁਣ ਅਸੀਂ ਸਰੀਰ ਛੱਡ ਦੇਣਾ, ਚਿਖਾ ਚਿਣ ਲਈ ਕਨਾਰ ਤਾਣ ਲਈ, ਉਸ ਵੇਲੇ ਸਿੰਘਾਂ ਨੇ ਬਹੁਤ ਬਰਾਗ ਕਰਿਆ, ਪਾਤਸ਼ਾਹ ਕਿਹੜੀ ਉਮਰ ਹੈ ਤੁਹਾਡੀ, ਅਜੇ 42 ਸਾਲ ਦੀ ਤੁਹਾਡੀ ਉਮਰ ਤੇ ਤੁਸੀਂ ਇੰਨੇ ਸਰੀਰ ਤਗੜਾ ਹੁਣੇ ਜਾ ਰਹੇ ਹੋ ਸਾਨੂੰ ਛੱਡ ਕੇ। ਕਹਿੰਦੇ ਗੁਰਸਿੱਖੋ ਮੈਂ ਜਾ ਨਹੀਂ ਰਿਹਾ, ਮੈਂ ਨਹੀਂ ਛੱਡਦਾ, ਪੰਥ ਖਾਲਸਾ ਖੇਤੀ ਮੇਰੀ, ਕਰੋ ਸਵਾਲ ਮੈਂ ਤਿਸਕੇ, ਮੈਂ ਤੁਹਾਡੇ ਵਿੱਚੇ ਹੀ ਰਹਿਣਾ, ਮੈਂ ਕਿਤੇ ਨਹੀਂ ਜਾਂਦਾ। ਪਰ ਇਹ ਹੈ ਅੱਖਾਂ ਵਾਲਿਆਂ ਨੂੰ ਤਾਂ ਮੈਂ ਦਿਸਿਆ ਕਰੂੰ, ਅੰਨਿਆਂ ਨੂੰ ਨਹੀਂ ਦਿਸਣਾ। ਉਹ ਨੇਤਰ ਹੋਰ ਨੇ ਅੰਦਰਲੇ, ਨਾਨਕ ਸੇ ਅੱਖਣੀਆਂ ਬਿਆਨ ਜਿਨ੍ਹਾਂ ਦਸੰਦੋ ਮਾਪ। ਉਹ ਨੇਤਰ ਜਦ ਖੁੱਲ ਜਾਣਗੇ, ਜਦੋਂ ਗਿਆਨ ਦਾ ਸੁਰਮਾ ਪੈਂਦਾ ਇਹਨਾਂ ਚ, ਗਿਆਨ ਜਿਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਟ, ਫੇਰ ਕਹਿੰਦੇ ਮੈਂ ਦਿਸਿਆ ਕਰੂੰਗਾ। ਉਹ ਨੇਤਰ ਹੋਰ ਨੇ, ਇਹ ਨੇਤਰ ਨਹੀਂ ਹੈਗੇ, ਇਹ ਤਾਂ ਮਿੱਟੀ ਦੇ ਬਣੇ ਹੋਏ ਨੇਤਰ ਨੇ, ਇਹਨਾਂ ਨਾਲ ਤਾਂ ਉਹੀ ਚੀਜ਼ ਦਿਸਦੀ ਹੈ ਜਿਹਦੇ ਉੱਤੇ ਚਾਨਣਾ ਪਵੇ, ਨੇਰੇ ਚ ਨਹੀਂ ਨਜ਼ਰ ਆਉਂਦੀ। ਤੇ ਉਹ ਸਰੀਰ, ਉਹ ਨੇਤਰ ਹੋਰ ਨੇ, ਅੰਦਰੇ ਨੇ, ਇਹਨਾਂ ਦੇ ਅੰਦਰ ਉਹਨੂੰ ਦਿਵ ਨੇਤਰ ਕਹਿੰਦੇ ਨੇ। ਬੁਰੇ ਦਿਖਾਏ ਉਹ ਨੋਇਨਾ, ਈਤਾ ਉਤਾ ਘੱਟ 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 ਘੱਟ, ਤੂੰ ਹੀ ਮੋਇਨਾ, ਸਭ ਪਾਸੇ ਵਾਹਿਗੁਰੂ ਹੈ ਵਾਹਿਗੁਰੂ ਦਿਸਦਾ ਜਦੋਂ ਨੇਤਰ ਖੁੱਲ ਜਾਂਦਾ। ਤੁਹਾਡੇ ਵੀ ਲੱਗੇ ਹੋਏ ਨੇ, ਮੇਰੇ ਵੀ ਲੱਗੇ ਹੋਏ ਨੇ, ਇਕਨਾਂ ਨੇ ਖੋਲ ਲਏ, ਇਕਨਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਅੰਦਰ ਹੋਰ ਵੀ ਅੱਖ ਹੈ ਜਿਹਦੇ ਨਾਲ ਨਾ ਦਿਸਣ ਵਾਲੀਆਂ ਚੀਜ਼ਾਂ ਦਿਸਦੀਆਂ। ਸਿੰਘਾਂ ਨੇ ਕਰ ਲਿਆ ਵੀ ਪ੍ਰੇਮ, ਹੁਣ ਆਪਾਂ ਇਹੋ ਜਿਹਾ ਜੱਫਾ ਮਾਰਨਾ, ਚਰਨਾਂ ਨੂੰ ਛੱਡਣਾ ਨਹੀਂ ਹੈ, ਕਿਵੇਂ ਛਡਾਣ, ਧੂ ਕੇ ਲੈ ਜਾਣ, ਚਿਖਾ ਤੱਕ ਜਾਂਦੇ ਵੀ ਨਹੀਂ ਛੱਡਣੇ। ਸਾਰਿਆਂ ਤੋਂ ਪਹਿਲਾਂ ਜਥੇਦਾਰ ਸੰਤੋਖ ਸਿੰਘ ਜਿਹੜੇ ਸੀ, ਨਾਲੇ ਤਾਂ ਉੱਚੀ ਉੱਚੀ ਰੋਂਦੇ ਨੇ, ਪਾਤਸ਼ਾਹ ਵਿਛੋੜੀ ਨਾ, ਵਿਛੋੜੀ ਨਾ, ਅਸੀਂ ਨਹੀਂ ਜਿਉਂਦੇ ਰਹਿ ਸਕਦੇ, ਵਿਛੋੜਾ ਨਾ ਦੇ। ਨੱਠ ਕੇ ਜਾ ਕੇ ਦੋਏ ਲੱਤਾਂ ਦੇ ਦੁਆਲੇ ਬਾਹਾਂ ਪਾ ਲਈ, ਬਈ ਹੁਣ ਮੈਂ ਜਫਾ ਪਾ ਲਿਆ, ਹੁਣ ਮੈਂ ਜਾਣ ਨਹੀਂ ਦੇਣਾ। ਹੈਰਾਨ ਰਹਿ ਗਿਆ, ਬਾਹਾਂ ਛਾਤੀ ਨਾਲ ਆ ਲੱਗੀਆਂ। ਦੂਜੀ ਵਾਰੀ ਪਾਇਆ, ਤੀਜੀ ਵਾਰੀ ਪਾਇਆ, ਮਹਾਰਾਜ ਮੁਸਕਰਾਉਂਦੇ ਨੇ, ਕਹਿੰਦੇ ਭਾਈ ਸੰਤੋਖ ਸਿੰਘ ਫੜ ਲੈ ਫਿਰ ਸਾਨੂੰ ਜੇ ਫੜ ਸਕਦੇ। ਕਹਿੰਦੇ ਇਹ ਤਾਂ ਮਾਇਆ ਦਾ ਸਰੀਰ, ਤੁਹਾਡੀ ਭਾਵਨਾ, ਤੁਹਾਡੇ ਪ੍ਰਲਬਧ ਕਰਮਾਂ ਕਰਕੇ ਅਸੀਂ ਧਾਰਨ ਕਰਿਆ, ਸਾਡਾ ਸਰੂਪ ਤਾਂ ਮਾਇਆ ਤੋਂ ਰਹਿਤ ਹੈ, ਇਹ ਪਕੜਿਆ ਨਹੀਂ ਜਾਂਦਾ, ਇਹ ਨਿਰਾ ਹੀ ਨੂਰ ਦਾ ਸਰੀਰ ਹੈ। ਸੋ ਮਹਾਰਾਜ ਕਹਿੰਦੇ ਕਿ ਭਾਈ ਲੈਣਾ, ਸਾਡਾ ਸਰੀਰ ਇਹ ਹੁੰਦਾ, ਇਹ ਸਰੀਰ ਦੇ ਨਾਲ ਜਿੱਥੇ ਪਿਆਰ ਦੇ ਨਾਲ ਚਾਹੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ, ਚਾਹੇ ਕੋਈ ਮੂਲ ਮੰਤਰ ਦਾ ਕਰਦਾ, ਚਾਹੇ ਜਪਜੀ ਸਾਹਿਬ ਦਾ ਕਰਦਾ, ਚਾਹੇ ਪੰਜ ਬਾਣੀਆਂ ਦਾ ਕਰਦਾ, ਚਾਹੇ ਰਸਨਾ ਦੇ ਨਾਲ ਨਾਮ ਜਪਦਾ, ਚਾਹੇ ਸਵਾਸ ਦੇ ਨਾਲ ਨਾਮ ਜਪਦਾ, ਕਹਿੰਦੇ ਅਸੀਂ ਉਹਦੇ ਨਾਲ ਹੁੰਦੇ ਹਾਂ। ਸਾਡੇ ਸੰਤ ਇਹ ਗੱਲ ਭੇਤ ਖੋਲ ਦਿੰਦੇ ਨੇ ਸੰਗਤ ਨੂੰ, ਸਿੱਖਾਂ ਨੂੰ ਦੱਸਦੇ ਨੇ, ਸਿੱਖਾ ਜਦ ਤੂੰ ਬਾਣੀ ਪੜ੍ਹਨੀ ਹੈ ਤੇਰੇ ਨਾਲ ਗੁਰੂ ਨਾਨਕ ਬੈਠਾ ਹੋਣਾ, ਦੇਖੀ ਫਿਰ ਮਾੜੇ ਫੁਰਨੇ ਨਾ ਉਠਾਈ, ਉਹਨੂੰ ਪਤਾ ਲੱਗ ਜਾਣਾ, ਉਹਨੇ ਦੇਖ ਲੈਣੇ ਹੈ ਵੀ ਇਹ ਤਾਂ ਜਪਜੀ ਸਾਹਿਬ ਪੜ੍ਹਦਾ ਤੇ ਨਾਲੇ ਬੁਰੀਆਂ ਗੱਲਾਂ ਸੋਚ ਰਿਹਾ, ਉਹ ਗੁਰੂ ਤੋਂ ਗੁੱਝਿਆ ਨਹੀਂ ਹੈ ਕੁਛ, ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਸੱਚੇ ਪਾਤਸ਼ਾਹ ਵੀ ਹੁਣ ਇਸ ਵੇਲੇ ਕੌਣ ਪੜ੍ਹਦੇ ਹੈ? ਮਹਾਰਾਜ ਕਹਿਣ ਲੱਗੇ, ਭਾਈ ਲੈਣਾ, ਇਸ ਵੇਲੇ ਇੱਕ ਬੱਚਾ ਹੈ, ਬੜਾ ਪ੍ਰੇਮੀ, ਛੋਟਾ ਜਿਹਾ ਬੱਚਾ ਹੈ, ਬਹੁਤਾ ਵੱਡਾ ਨਹੀਂ, ਉਹ ਬੱਕਰੀਆਂ ਚਾਰਨ ਗਿਆ ਹੋਇਆ, ਉਸਨੇ ਹੁਣ ਬੱਕਰੀਆਂ ਝਾੜਾਂ ਵਿੱਚ ਛੱਡ ਦਿੱਤੀਆਂ ਤੇ ਦੂਜੇ ਪਾਸੇ ਫਸਲ ਹੈ, ਉਹਨਾਂ ਨੂੰ ਮੋੜਨ ਵਾਸਤੇ ਝਾੜੀਆਂ ਦੇ ਵਿੱਚ ਹੀ ਲੰਘਦਾ। ਉਹ ਲੰਘਦਾ ਹੋਇਆ ਨਾਲ ਦੀ ਨਾਲ ਕੀਰਤਨ ਸੋਲਾ ਪੜਦਾ, ਬਹੁਤ ਪਿਆਰ ਨਾਲ ਪੜ ਰਿਹਾ, ਅਸੀਂ ਉਹਦੇ ਕੰਡੇ ਨਹੀਂ ਲੱਗਣ ਦੇ ਰਹੇ, ਇਹ ਕੰਡੇ ਸਾਰੇ ਸਾਡੇ ਸਰੀਰ ਨੂੰ ਲੱਗ ਰਹੇ ਹੈ। ਇਸ ਤਰ੍ਹਾਂ ਨਾਲ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਕਿਆਲੀ ਅਜਾ ਚਰਾਈ, ਯਾਲੀ ਕਹਿੰਦੇ ਬੱਕਰੀਆਂ ਚਾ ਰਹੇ, ਮਨ ਏਕਾਂਤ ਹੋਏ ਪ੍ਰੀਤ ਜੁਤ ਪੜੇ ਸੋਲਾ ਜੋਏ, ਕਹਿੰਦੇ ਉਹ ਸੋਲਾ ਪੜਦਾ ਹੈ ਕੀਰਤਨ ਸੋਲਾ। ਜਦ ਕੋਈ ਸਿੱਖ ਕੀਰਤਨ ਸੋਲਾ ਪੜ੍ਹਦਾ ਰਾਤ ਨੂੰ ਪੰਜ ਇਸ਼ਨਾਨਾਂ ਕਰਕੇ ਚੌਂਕੜਾ ਮਾਰ ਕੇ ਬੈਠਦਾ ਹੈ, ਫਿਰ ਮੈਂ ਉਹਦੇ ਕੋਲ ਹੁੰਦਾ ਰਾਤ ਨੂੰ, ਫਿਰ ਕੋਈ ਦਬਾਅ ਨਹੀਂ ਆਉਣ ਦਿੰਦਾ। ਇੱਥੇ ਮੈਨੂੰ ਬੀਬੀਆਂ ਕਹਿੰਦੀਆਂ ਜੀ ਦਬਾਅ ਆਉਂਦਾ, ਮੈਂ ਕਹਿੰਦਾ ਭਾਈ ਤੁਸੀਂ ਬਾਣੀ ਪੜ੍ਹੋ, ਦਬਾਅ ਤਾਂ ਆਪੇ ਹਟ ਜੂ। ਕੋਈ ਕਹਿੰਦਾ ਜੀ ਭੂਤ ਦਬਾਅ ਪਾਉਂਦਾ, ਭੂਤ ਆਉਂਦਾ, ਭੂਤ ਜੇ ਤੁਸੀਂ ਆਪ ਭੂਤ ਬਣੇ ਰਹਿਣਾ ਤਾਂ ਭੂਤਾਂ ਆਉਣੇ ਹੀ ਨੇ, ਇਹਨਾਂ ਤੋਂ ਕੋਈ ਹਟਾ ਨਹੀਂ ਸਕਦਾ। ਮਨੁੱਖ ਬਣੋ, ਗੁਰਸਿੱਖ ਬਣੋ, ਭੂਤ ਆਪੇ ਹਟ ਜਾਣਗੇ। ਸੋ ਕਹਿੰਦੇ ਜਦੋਂ ਕੋਈ ਮਨ ਏਕਾਂਤ ਹੋਏ ਪ੍ਰੀਤ ਜੁਤ ਪੜੇ ਸੋਲਾ ਸੋਏ, ਕਹਿੰਦੇ ਮਨ ਏਕਾਂਤ ਕਰਿਆ ਪਿਆਰ ਦੇ ਨਾਲ ਸਾਡੇ ਚਰਨਾਂ ਦਾ ਧਿਆਨ ਕਰਕੇ ਉਹ ਸੋਲਾ ਪੜਦੇ ਆ। ਕੰਟਕ ਚਾਰ ਅਪਾਰ ਜੈ ਫਿਰਤ ਪ੍ਰੇਮ ਮੈਂ ਹੋਏ, ਝਾੜਾਂ ਦੇ ਵਿੱਚ, ਕੰਡਿਆਂ ਵਾਲੇ ਝਾੜਾਂ ਦੇ ਵਿੱਚ ਉਹ ਫਿਰ ਰਿਹਾ, ਉਹਨੂੰ ਕੋਈ ਪਤਾ ਨਹੀਂ, ਪ੍ਰੇਮ ਦੇ ਵਿੱਚ ਮਸਤ ਹੋਇਆ ਹੋਇਆ। ਹੋਏ ਸਮੀਪ ਵਿਚਰੋਂ ਤੇ ਸੰਗ, ਮੈਂ ਉਹਦੇ ਨਾਲ ਹੋ ਕੇ ਘੁੰਮ ਝਾੜਾਂ ਵਿੱਚ ਮੈਂ ਵੀ ਤੁਰਿਆ ਫਿਰਦਾ। ਲਗਨੇ ਦਿਓ ਨਾ ਕੰਟਕ ਅੰਗ, ਮੈਂ ਮੂਹਰੇ ਹੋ ਜਾਂਦਾ ਉਹ ਤੇ ਜਿਹੜੇ ਝਾੜੀ ਦੇ ਕੰਡੇ ਲੱਗਣੇ ਨੇ, ਮੈਂ ਲੱਤਾਂ ਤੇ ਰੋਕ ਲੈਂਦਾ, ਉਹ ਲੰਘ ਜਾਂਦਾ, ਉਹਨੂੰ ਨਹੀਂ ਪਤਾ ਵੀ ਮੈਂ ਕੰਡੇ ਰੋਕੀ ਜਾਂਦਾ। ਤਾਂ ਚਰੀਟ ਲੱਗੀ ਏ ਜਾਨੋ, ਇਹ ਜਿਹੜੀਆਂ ਚਰੀਟਾਂ ਸਾਡੇ ਲੱਗੀਆਂ ਨੇ, ਇਹ ਸਾਡੇ ਉੱਥੇ ਲੱਗੀਆਂ ਨੇ, ਇਹਨੂੰ ਤੁਸੀਂ ਨਿਹਚੇ ਪੂਰਵਕ ਜਾਣੋ। ਲੈਣੇ ਸਾਚ ਬਚਨ ਮਮ ਮਾਨ, ਮਾਨੋ ਹੇ ਭਾਈ ਲੈਣਾ, ਜਿਹੜੇ ਅਸੀਂ ਬਚਨ ਕਰਦੇ ਹਾਂ ਇਹ ਤੂੰ ਸੱਚ ਕਰਕੇ ਮੰਨ, ਤੇ ਮੇਰਾ ਬਚਨ ਇਹ ਵੀ ਹੈ, ਪੜੇ ਸੋਲਾ ਜੋ ਕਿਤ ਕਹੋ, ਜਿੱਥੇ ਕੋਈ ਸੋਲਾ ਪੜੇਗਾ ਕੀਰਤਨ ਸੋਲਾ, ਤੇ ਸਮੀਪ ਨਿਹਚੇ ਮੈਂ ਹੋ, ਉੱਥੇ ਮੈਂ ਜ਼ਰੂਰ ਉਹਦੇ ਨਾਲ ਹੋਵਾਂ, ਇਹ ਨਿਹਚੇ ਚ ਰੱਖੋ। ਉਸ ਵੇਲੇ ਭਾਈ ਲਹਿਣਾ ਜੀ ਨੇ ਪੁੱਛਿਆ, ਪਾਤਸ਼ਾਹ ਕਿੱਥੇ ਚਾਰਦਾ? ਮਹਾਰਾਜ ਕਹਿੰਦੇ ਫਲਾਣੇ ਥਾਂ ਚਾਰਦਾ, ਇਸ ਪਾਸੇ ਇੱਕ ਗੁਰਸਿੱਖ ਭੇਜਦਾ ਜਾਂ ਬੱਚੇ ਨੂੰ ਬੁਲਾ ਕੇ ਲਿਆ। ਬੱਚੇ ਨੂੰ ਬੁਲਾਇਆ, ਜਦ ਆ ਗਿਆ ਭਾਈ ਲਹਿਣਾ ਕਹਿਣ ਲੱਗੇ, ਕਹਿੰਦੇ ਦੇਖ ਕਾਕਾ ਤੂੰ ਕੀਰਤਨ ਸੋਲਾ ਪੜ੍ਹਦਾ ਸੀ? ਕਹਿੰਦਾ ਹਾਂ। ਕੰਡਿਆਂ 'ਚ ਘੁੰਮਦਾ ਫਿਰਦਾ ਸੀ? ਕਹਿੰਦਾ ਹਾਂ। ਆਹ ਦੇਖ ਪਾਤਸ਼ਾਹ ਦੀਆਂ ਲੱਤਾਂ ਦੇ ਵਿੱਚ ਰੀਟਾਂ ਆ ਗਈਆਂ। ਤੇਰੇ ਨਾਲ ਨਾਲ ਫਿਰਦੇ ਸੀ। ਬੇਨਤੀ ਕਰੀ ਕਿ ਪਾਤਸ਼ਾਹ ਜੇ ਤੁਹਾਨੂੰ ਇੰਨਾ ਪਿਆਰ ਹੈ ਕੀਰਤਨ ਸੋਹਲੇ ਪੜ੍ਹਨ ਵਾਲਿਆਂ ਦਾ, ਤਾਂ ਫਿਰ ਇਹ ਜਦੋਂ ਮੰਜੇ ਤੇ ਬੈਠ ਜਾਣ ਸੌਣਾ ਹੋਵੇ ਉਸ ਵੇਲੇ ਤੁਹਾਡੀ ਛੋਹ ਪ੍ਰਾਪਤ ਕਰਕੇ ਸੌ ਜਾਣ, ਨਾ ਸੁਪਨੇ ਮਾੜੇ ਆਉਣ, ਨਾ ਕੋਈ ਦਬਾਅ ਪਵੇ, ਨਾ ਕੋਈ ਭੂਤ ਆਵੇ, ਨਾ ਕੋਈ ਪ੍ਰੇਤ ਆਵੇ, ਨਾ ਕੋਈ ਚੋਰ ਆਵੇ, ਪੜ੍ਹ ਕੇ ਦੇਖਦੇ। ਇੱਕ ਵਾਰੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਸ ਇੱਕ ਘੋੜਿਆਂ ਦਾ ਵਪਾਰੀ ਆਇਆ, ਸੁਦਾਗਰ ਆਇਆ। ਸੱਚੇ ਪਾਤਸ਼ਾਹ ਮੈਂ ਆਪਦੀ ਗੁਰਸਿੱਖੀ ਧਾਰਨ ਕਰੀ ਹੋਈ ਹੈ, ਪਰ ਜਦੋਂ ਮੈਂ ਘੋੜੇ ਦੇ ਵੇਚਣ ਵਾਸਤੇ ਲਿਜਾਨਾ ਮੰਡੀਆਂ 'ਚ, ਮੇਰੇ ਬਹੁਤ ਸਾਰੇ ਘੋੜੇ ਚੋਰੀ ਹੋ ਜਾਂਦੇ ਨੇ, ਅਤੇ ਮੇਰੇ ਬਾਵਜੂਦ ਇਸ ਦੇ ਕਿ ਮੈਨੂੰ ਚੰਗਾ ਮੁਨਾਫਾ ਹੁੰਦਾ, ਗਰੀਬੀ ਆ ਰਹੀ ਹੈ। ਉਹ ਚੋਰਾਂ ਦਾ ਕੋਈ ਇਲਾਜ ਨਹੀਂ ਮੇਤੋਂ ਹੁੰਦਾ, ਪਤਾ ਨਹੀਂ ਉਹ ਕੀ ਬੂਟੀਆਂ ਨੇ ਉਹਨਾਂ ਕੋਲ ਸੰਘਾ ਦਿੰਦੇ ਨੇ, ਪਹਿਰੇਦਾਰ ਵੀ ਸੌਂ ਜਾਂਦੇ ਨੇ, ਪਤਾ ਨਹੀਂ ਲੱਗਦਾ। ਸੱਚੇ ਪਾਤਸ਼ਾਹ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ ਵੀ ਦੇਖ ਪ੍ਰੇਮੀਆ, ਤੂੰ ਐ ਕਰ, ਤੂੰ ਕੀਰਤਨ ਸੋਹਲਾ ਪੜਿਆ ਕਰ। ਜਦੋਂ ਕੀਰਤਨ ਸੋਹਲਾ ਪੜ੍ਹਦਾ ਹੈ ਉਸ ਵੇਲੇ ਉਹਦੀ ਰਾਖੀ ਗੁਰੂ ਕਰਿਆ ਕਰਦਾ, ਪਰ ਉਹਦੇ ਨਾਲ ਪੰਜ ਸ਼ਬਦ ਲਾ ਲਿਆ ਕਰ। ਇਹ ਸਾਰੇ ਨੋਟ ਕਰ ਲਿਓ। ਜਿੰਨੇ ਪ੍ਰੇਮੀ ਮੈਨੂੰ ਕਹਿੰਦੇ ਨੇ ਜੀ ਦਬਾਅ ਪੈਂਦਾ ਜੀ, ਸਾਨੂੰ ਭੂਤ ਦਾ ਡਰ ਹੈ ਜੀ, ਵਿਘਨ ਹੈ ਜੀ, ਸਾਡੇ ਘਰ ਚਾਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਉਹ ਨੋਟ ਕਰ ਲਓ ਇਹ ਬਚਨ ਜਿਹੜੇ ਮੈਂ ਕਰ ਰਿਹਾ। ਆਪਨੇ ਫਰਮਾਇਆ ਕਿ ਪੰਜ ਸ਼ਬਦ ਪਹਿਲਾਂ ਪੜ੍ਹ ਲਿਆ ਕਰੋ, ਇਸ਼ਨਾ ਪੰਜ ਇਸ਼ਨਾਨਾ ਕਰੋ, ਕੁਰਲਾ ਕਰੋ, ਸਾਫ ਬਿਸਤਰੇ ਤੇ ਬੈਠੋ, ਗੁਰੂ ਨਾਨਕ ਦੇ ਚਰਨਾਂ ਦਾ ਕਰੋ ਧਿਆਨ। ਉਹਦੇ ਬਾਅਦ ਪਹਿਲਾ ਸ਼ਬਦ ਜਿਹੜਾ ਪੜ੍ਹਨਾ ਹੈ ਸੋਲਠ ਮਾਲਾ ਪੰਜਵਾਂ 626 ਪੰਨੇ ਦੇ ਉੱਤੇ ਹੈ ਗੁਰੂ ਗ੍ਰੰਥ ਸਾਹਿਬ ਦੇ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ। ਇਹ ਕੀਰਤਨ ਸੋਹਲੇ ਤੋਂ ਵਸ਼ ਪਹਿਲਾਂ ਪੜ੍ਹਨਾ ਜ਼ਰੂਰੀ ਹੈ। ਦੂਸਰਾ ਸ਼ਬਦ ਬਿਲਾਵਲ ਮਹਲਾ ਪੰਜਵਾਂ ਤੇ 819 ਪੰਨੇ ਤੇ ਹੈ। ਤਾਤੀ ਵਾਹ ਨਾ ਲੱਗ ਗਈ ਪਾਰਵਨਮ ਸੁਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਏ। ਇਹ ਪੂਰਾ ਸ਼ਬਦ ਪੜ੍ਹ ਲਿਆ। ਤੀਸਰਾ ਹੈ ਸ਼ਲੋਕ 256 ਪੰਨੇ ਤੇ ਹੈ ਗੁਰੂ ਗ੍ਰੰਥ ਸਾਹਿਬ ਤੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁੱਟ ਨਿਕਟ ਨਾ ਜਾਈ। ਚੌਥਾ ਜਿਹੜਾ ਸ਼ਬਦ ਹੈ ਉਹ ਸ਼ਲੋਕ ਮਹਲਾ ਪੰਜਵਾਂ ਹੈ। ਮਨ ਵਿੱਚ ਚਿਤਵੋ ਚਿਤਵਨੀ ਉਦਮ ਕਰੋ ਹਰ। ਇਹ ਸਾਰਾ ਜਿਹੜਾ ਸ਼ਲੋਕ ਹੈ ਇਹ ਪੜ੍ਹ ਲਿਆ ਕਰੋ। ਤੇ ਪੰਜਵਾਂ ਜਿਹੜਾ ਉਹ ਵੀ ਸ਼ਲੋਕ ਹੈ ਸਹਿਸ ਗਿਰਤੀ ਦੇ ਵਿੱਚ, ਉਹ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਵਰ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਰਾ, ਸਰਵ ਰੱਖਿਆ ਗੁਰੂ ਗੋਪਾਲ। ਇਹ ਸਾਰਾ ਚਾਰ ਲਾਈਨਾਂ ਦਾ ਹੈ, ਇਹ ਪੜ੍ਹ ਲਿਆ ਕਰੋ। ਉਹਦੇ ਬਾਅਦ ਫਿਰ ਕੀਰਤਨ ਸੋਹਲਾ ਪੜ੍ਹਿਆ ਕਰੋ। ਕਹਿੰਦੇ ਤੂੰ ਇਹ ਪੜ੍ਹ ਲਿਆ ਕਰੀ, ਤੇਰੇ ਘੋੜਿਆਂ ਦੇ ਦੁਆਰੇ ਕਿਲਾ ਬਣ ਜਾ ਕਰੂ, ਚੋਰ ਨਹੀਂ ਆਉਂਗੇ। ਫਿਰ ਮਹਾਰਾਜ ਕਿਲੇ ਦੇ ਅੰਦਰ ਅਸੀਂ ਦਾਖਲ ਹੋ ਜਾਵਾਂਗੇ? ਕਹਿੰਦੇ ਨਹੀਂ, ਕੋਈ ਵੀ ਨਹੀਂ ਦਾਖਲ ਹੋਏਗਾ, ਜਿਹੜੇ ਅੰਦਰ ਅੰਦਰ ਰਹਿਣਗੇ, ਬਾਹਰਲੇ ਬਾਹਰ ਰਹਿਣਗੇ। ਫਿਰ ਸਵੇਰੇ ਕਿਵੇਂ ਕਰੇ? ਕਹਿੰਦੇ ਇਹਦੀ ਚਾਬੀ ਹੈ ਜਪਜੀ ਸਾਹਿਬ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਾਂ ਤਾਂ ਘੋੜਿਆਂ ਦੇ ਕੋਲ ਤੇਰੇ ਨੌਕਰਾਂ ਨੇ ਤੈਂ ਜਾਣਾ ਹੋਵੇ, ਉਸ ਵੇਲੇ ਫਿਰ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰੇ, ਉਹਦੇ ਨਾਲ ਇਹ ਕਿਲੇ ਦਾ ਕਿਲਾ ਹਟ ਜਾ ਕਰੇਗਾ ਅਤੇ ਘੋੜੇ ਉਵੇਂ ਜਿਵੇਂ ਹੋ ਜਾ ਕਰੇ। ਬੜੀ ਖੁਸ਼ੀ ਹੋਈ ਕਿ ਮਹਾਰਾਜ ਨੇ ਐਡਾ ਬੜਾ ਮੰਤਰ ਦੱਸਿਆ। ਸਿੰਘ ਜੀ ਬਾਣੀ ਐਵੇਂ ਨਹੀਂ ਹੈਗੀ, ਬਾਣੀ ਮਹਾਂਮੰਤਰ ਹੈ ਜਪਜੀ ਸਾਹਿਬ, ਇਹਦੇ ਮੁਕਾਬਲੇ ਤੇ ਕੋਈ ਮੰਤਰ ਦੁਨੀਆਂ ਦਾ ਪਹੁੰਚ ਨਹੀਂ ਸਕਦਾ, ਨਾ ਸਤਯੁਗ ਦਾ, ਨਾ ਦੁਆਪਰ ਦਾ, ਨਾ ਤ੍ਰੇਤੇ ਦਾ, ਕਲਯੁਗ ਦੇ ਨੇ ਪਹੁੰਚਣਾ ਹੀ ਕੀ ਹੈ। ਹੁਣ ਐਡੇ ਵੱਡੇ ਮਹਾਂਮੰਤਰ ਨੂੰ ਅਸੀਂ ਛੱਡੀ ਬੈਠੇ ਹਾਂ, ਪੁੱਛਦੇ ਹਾਂ, ਬਿਮਾਰ ਹਾਂ ਬਾਬਾ ਜੀ, ਮੈਂ ਬੀਬੀਆਂ ਕਹਿੰਦੀਆਂ, ਮੈਂ ਕਿਹਾ ਬੀਬੀ ਜਪਜੀ ਸਾਹਿਬ ਯਾਦ ਹੈ? ਨਾ ਜੀ, ਜਪਜੀ ਸਾਹਿਬ ਤਾਂ ਯਾਦ ਹੈ। ਇਹ ਦੱਸ ਬਾਬਾ ਜੀ ਕੀ ਕਰੇ ਬਈ, ਮੈਂ ਕਿਹੜਾ ਮੰਤਰ ਮਾਰਦਾ, ਮੈਂ ਦੱਸਦਾ ਹੀ ਹਾਂ ਬਾਣੀ ਦੀ ਮਹਿਮਾ ਦੱਸਦਾ, ਬਈ ਬਾਣੀ 'ਚ ਇੰਨੀ ਸ਼ਕਤੀ ਹੈ। ਆ ਤੁਹਾਡੇ ਕੋਲ ਦੇਖ ਲਓ ਕਿੰਨੇ ਰਾਜੀ ਹੋ ਕੇ ਜਾਂਦੇ ਨੇ, ਕਈ ਅਜੇ ਰੋਗੀ ਰਾਜੀ ਹੋਏ ਨੇ ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ। ਉਹ ਬਾਣੀ ਦੇ ਵਿੱਚ ਇਹ ਸ਼ਕਤੀ ਹੈ, ਕੋਈ ਕਰ ਲਓ, ਇਹ ਕਿਸੇ ਦੀ ਮੁਨਾਪਲੀ ਨਹੀਂ ਹੈ ਵੀ ਬਾਬਾ ਜੀ ਦੇ ਹੱਥ ਵਿੱਚ ਹੈ, ਨਾ ਕੋਈ ਕਰ ਲਓ ਜਿਹਦਾ ਜੀ ਕਰਦਾ, ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ। ਸੋ ਇਸੇ ਤਰ੍ਹਾਂ ਕਰਨ ਲੱਗ ਗਿਆ। ਕਰਦੇ ਕਰਦੇ ਜਦ ਜਿੱਥੇ ਚੋਰ ਪਿਆ ਕਰਦੇ ਸੀ ਉੱਥੇ ਆਇਆ। ਹੁਣ ਨਿਤਨੇਮ ਨਾ ਕਰਦਾ, ਚੋਰਾਂ ਦਾ ਦਾ ਨਹੀਂ ਲੱਗਦਾ, ਆਉਂਦੇ ਨੇ ਮੱਥਾ ਥੜਾ ਲੈ ਕੇ ਲੱਗਦਾ, ਜਿਹੜਾ ਕਿਰਾ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ, ਕਿਉਂਕਿ ਮੰਤਰ ਦੇ ਵਿੱਚ ਸ਼ਕਤੀ ਹੁੰਦੀ ਹੈ। ਇੱਕ ਵਾਰੀ ਮੈਂ ਸਿੰਧ ਵਿੱਚ ਸੀ, ਉੱਥੇ ਹੀ ਉਸ ਪਿੰਡ ਦੇ ਅੰਦਰ ਇੱਕ ਉੱਤਮ ਸਿੰਘ ਨਾਮ ਦਾ ਪ੍ਰੇਮੀ ਰਹਿੰਦਾ ਸੀ, ਉਸ ਦੀ ਲਾਗਬਾਜ਼ੀ ਹੋਈ, ਜਿਹੜਾ ਪਿੰਡ ਦਾ ਵੱਡਾ ਜ਼ਿਮੀਂਦਾਰ ਸੀ, ਉਹਨੇ ਘਰ ਮੰਤਰ ਤਾਰ ਦਿੱਤਾ, ਜਿਹੜਾ ਅੰਦਰ ਬੜੇ ਉਹਦੇ ਛਾਤੀ ਜ਼ੋਰ ਦੀ ਘਸੁਣ ਲੱਗੇ, ਹਾਏ ਹਾਏ ਕਰਦਾ ਬਾਹਰ ਆਏ, ਬੜੇ ਹੈਰਾਨ ਹੋਇਆ, ਸਾਰਾ ਹੀ ਟੱਬਰ ਕੋਈ ਨਾ ਬੜੇ, ਜਿਹੜਾ ਬੜੇ ਵੀ ਇੱਥੇ ਕੀ ਹੈ, ਜਦੇ ਘਸੁਣ ਹੋਵੇ, ਮੈਨੂੰ ਕਹਿੰਦੇ ਜੀ ਆਏ ਹੈ, ਮੈਂ ਕਿਹਾ ਤੁਸੀਂ ਮੇਰੇ ਲਵਾਉਣੇ ਆ ਘਸੁਣ, ਛੋਟਾ ਜਿਹਾ ਸੀ ਮੈਂ 20 ਸਾਲ ਦਾ, ਮੈਂ ਕਿਹਾ ਚਲੋ ਮਹਾਰਾਜ ਦੀ ਬਾਣੀ ਹੈ, ਮੂਲ ਮੰਤਰ ਨਾਲ ਤਾਂ ਉੱਪਰ ਕੁਛ ਵੀ ਨਹੀਂ ਹੈਗਾ, ਮੂਲ ਮੰਤਰ ਮੈਂ ਪੜਿਆ, ਅੰਦਰ ਵੜ ਗਿਆ, ਮੈਂ ਕਿਹਾ ਇੱਥੇ ਤਾਂ ਕੋਈ ਹੈ ਹੀ ਨਹੀਂ ਘਸੁਣ ਮਾਰਨ ਨਾਲ, ਉਹ ਕਿੱਥੇ ਚਲਿਆ ਗਿਆ। ਅਖੀਰ ਉਹ ਬੰਦੇ ਨੂੰ ਫੜਿਆ, ਫੜ ਕੇ ਜਦ ਕੁੱਟਣ ਲੱਗੇ, ਕਹਿੰਦਾ ਜੀ ਮੈਂ ਖੋਲ ਦਿੰਦਾ, ਉਹਨੇ ਮੰਤਰ ਪੜ ਕੇ ਖੋਲਤਾ। ਸੋ ਇਹ ਕੀਰਤਨ ਸੋਹਲਾ ਬਹੁਤ ਸ਼ਕਤੀਸ਼ਾਲੀ ਮੰਤਰ ਹੈ ਸਾਧ ਸਿੰਘ ਜੀ, ਘਰ ਦੀ ਵੀ ਰਾਖੀ ਹੁੰਦੀ ਹੈ, ਪਸ਼ੂਆਂ ਦੀ ਵੀ ਰਾਖੀ ਹੁੰਦੀ ਹੈ, ਆਪ ਦੀ ਵੀ ਰਾਖੀ ਹੁੰਦੀ ਹੈ। ਇਹ ਮੈਂ ਪ੍ਰਤਿਆ ਕੇ ਦੇਖੀ ਹੋਈ ਗੱਲ ਦੱਸਦਾ, ਆਪ ਦੀ ਰਾਖੀ ਹੁੰਦੀ ਹੈ, ਉਜਾੜ ਚ ਪੈ ਜਾਓ, ਰੂਹੀ ਚ ਪੈ ਜਾਓ, ਕਿਤੇ ਪੈ ਜਾਓ, ਕੀਰਤਨ ਸੋਹਲਾ ਇਸ ਵਿਧੀ ਨਾਲ ਪੜ ਲਓ, ਮਜਾਲ ਨਹੀਂ ਹੈ ਕਿਸੇ ਦੀ ਕੋਈ ਨੇੜੇ ਆ ਜਾਵੇ। ਸੋ ਚੋਰ ਨਾਲ ਨਾਲ ਤੁਰੇ ਜਾਂਦੇ ਨੇ, ਵੀ ਕੋਈ ਕਲਾਮ ਪੜਦਾ ਦਿਸਦਾ ਹੈ ਨੀ ਤੇ ਮੱਥਾ ਥੜਾ ਦੇ ਕੇ ਲੱਗਦਾ ਵੀ ਕੋਈ ਇਹ ਜਾਦੂ ਕਰ। ਇੱਕ ਦਿਨ ਕੀਰਤਨ ਸੋਹਲਾ ਪੜਦਾ ਪੜਦਾ ਨੀਂਦ ਆ ਗਈ, ਵਿਛਾਲੇ ਰਹਿ ਗਿਆ, ਉਹ ਉਗਣ ਲੱਗ ਗਿਆ, ਇਹ ਅੰਦਰ ਵੜ ਗਏ, ਜਾਗ ਆ ਗਈ ਜਾਂ ਘੋੜੇ ਖੋਲਣ ਲੱਗੇ ਜਾਗ ਆ ਗਈ, ਅਗਾੜੀਆਂ ਪਛਾੜੀਆਂ ਖੋਲ ਕੇ ਲਗਾਮ ਦੇ ਲਈ ਮੂੰਹ ਦੇ ਅੰਦਰ, ਤੇ ਜਦੋਂ ਚੜ ਬੈਠਣ ਲੱਗੇ ਉਸ ਵੇਲੇ ਇਹਨੂੰ ਜਾਗ ਆ ਗਈ, ਇਹਨੇ ਕੀਰਤਨ ਸੋਹਲਾ ਮੈਂ ਜਿਵੇਂ ਫੇਰ ਪੜਦਾ, ਉਹ ਕਿਲਾ ਬਣ ਗਿਆ, ਅੰਦਰ ਹੀ ਬੈਠੇ ਘੋੜਿਆਂ ਨੂੰ ਫੜ ਕੇ ਮੁੱਲੀ ਤੇ ਬੈਠ ਗਏ। ਸਵੇਰਾ ਹੋ ਗਿਆ ਤੇ ਜਦੋਂ ਜਪਜੀ ਸਾਹਿਬ ਪੜ ਕੇ ਹਟਾ ਦਿੱਤਾ ਕਿਲਾ, ਉਸ ਵੇਲੇ ਅੰਦਰ ਬੈਠੇ ਨੇ ਜਿਹੜੇ ਸੇਵਾਦਾਰ ਸੀ ਇਹਦੇ ਨਾਲ ਨੌਕਰ ਜਾਕਰ, ਉਹਨਾਂ ਨੇ ਫੜ ਲਏ ਚੋਰ। ਉਹ ਕਹਿੰਦੇ ਫੜ ਲਓ, ਅਸੀਂ ਤਾਂ ਤੁਹਾਡੇ ਮਾਲਕ ਨਾਲ ਗੱਲ ਕਰਨੀ। ਮਾਲਕ ਕੋਲ ਆ ਗਏ, ਕਹਿੰਦੇ ਮਾਲਕ ਅਸੀਂ ਤੇਰੇ ਬੜੇ ਚੋਰ ਘੋੜੇ ਚੋਰੀ ਕਰੇ, ਅਸੀਂ ਹੋਈ ਹਾਂ ਜਿਹੜੇ ਚੋਰੀ ਕਰਦੇ ਨੇ, ਪਰ ਤੈਨੂੰ ਕੋਈ ਕਲਾਮ ਆਉਂਦੀ ਹੈ, ਹੁਣ ਤੂੰ ਕਿਲਾ ਬਣਾ ਦੇਣਾ, ਅਸੀਂ 10 ਦਿਨ ਦੇ ਤੇਰੇ ਮਗਰ ਲੱਗੇ ਹੋਏ, ਅੱਜ ਤੂੰ ਕਲਾਮ ਗਲਤ ਪੜ ਲਈ ਤੇ ਸਾਡਾ ਦੌਰ ਲੱਗ ਗਿਆ, ਹੁਣ ਸਾਨੂੰ ਮਾਰ ਕੁੱਟ ਜੋ ਕਰਨਾ ਕਰ ਲੈ, ਪਰ ਇਹ ਸਾਨੂੰ ਕਲਾਮ ਦੱਸ। ਉਹ ਕਹਿੰਦਾ ਮੇਰੀ ਨਹੀਂ ਹੈ, ਇਹ ਤਾਂ ਗੁਰੂ ਪੰਜਵੇਂ ਪਾਤਸ਼ਾਹ ਦੀ ਹੈ, ਕਹਿੰਦਾ ਸਾਨੂੰ ਉੱਥੇ ਲੈ ਜਾ, ਅਸੀਂ ਹੁਣ ਤਨੋ ਮਨੋ ਸਿੱਖ ਬਣਨਾ, ਕਿਉਂਕਿ ਅਸੀਂ ਸ਼ਕਤੀ ਦੇਖ ਲਈ, ਜੇ ਉਹਨਾਂ ਦਾ ਹੁੰਦਾ ਹੈ ਸਾਨੂੰ ਸਾਡੇ ਨਾਲ ਕਿਹੜਾ ਰੱਬ ਰੁੱਸਿਆ ਹੋਇਆ, ਸਾਡੇ ਵੀ ਹੋ ਸਕਦਾ ਉਹ, ਪਰ ਅਸੀਂ ਕਿੰਨਾ ਦੂਰ ਗਏ ਹੋਏ ਹਾਂ, ਕੋਈ ਫੈਸਲਾ ਨਹੀਂ ਕਰ ਰਹੇ। ਸੋ ਮਹਾਰਾਜ ਕਹਿੰਦੇ ਪ੍ਰੇਮੀਓ, ਆਦਮੀ ਜਿਹੜਾ ਹੈ, ਜੋ ਮੈਂ ਬੇਨਤੀ ਕਰੀ ਸੀ, ਇਸ ਤਰ੍ਹਾਂ 5 ਸ਼ਬਦ ਪੜ੍ਹ ਕੇ ਕੀਰਤਨ ਸੋਹਲਾ ਪੜ੍ਹ ਕੇ ਫੇਰ ਛੋਟੀ ਅਰਦਾਸ ਕਰੀਦੀ ਆ, ਨਾਲ ਇਹ ਕਹੀਦਾ ਵੀ ਸੱਚੇ ਪਾਤਸ਼ਾਹ 2 ਵਜੇ ਜਗਾ ਦੀ, ਘੜੀ ਰੱਖ ਕੇ ਦੇਖ ਲਿਓ, ਨਾ 1 ਮਿੰਟ ਉੱਧਰ ਨਾ ਉੱਧਰ, 2 ਵਜੇ ਤੁਹਾਨੂੰ ਉਠਾ ਦੂ, ਇੱਕਦਮ ਜਾਗ ਆ ਜਾਏਗੀ, ਤੜਕ ਦੇ ਕੇ ਜਾਗ ਆਏਗੀ। ਜਦ ਮੈਂ ਪਟਿਆਲੇ ਹੁੰਦਾ, ਕੋਈ ਘੜੀ ਨਹੀਂ ਸੀ ਹੁੰਦੀ ਮੇਰੇ ਕੋਲ, ਰਾਜਾ ਉੱਥੇ ਸੀ ਕਮਾਂਡੈਂਟ ਸਾਡਾ, ਉਹ 2-3 ਮੀਲ ਤੇ ਰਹਿੰਦਾ ਸੀ, ਮੈਨੂੰ ਕਹਿਣਾ ਇੱਥੇ ਰਹਿ, ਮੈਂ ਕਹਿੰਦਾ ਮੈਂ ਤਾਂ ਆਪਣੇ ਛਾਉਣੀਆਂ ਚ ਰਹੂ, ਉੱਥੇ ਕੀਰਤਨ ਸੋਹਲਾ ਪੜ੍ਹ ਕੇ ਮੇਰੀ ਡਿਊਟੀ 2 ਤੋਂ ਲੱਗਦੀ ਹੁੰਦੀ ਅਖੰਡ ਪਾਠ ਦੀ। ਉਹ ਰਾਣੀ ਨੇ ਕਿਹਾ ਹੋਇਆ ਸੀ ਵੀ ਮੈਂ ਪਾਠ ਸੁਣਨਾ, ਮੈਂ ਕਿਹਾ ਬੀਬੀ ਜੇ ਪਾਠ ਸੁਣਨਾ ਮੇਰਾ ਤਾਂ 2 ਵਜੇ ਜਾਗਿਆ ਕਰ, 2 ਤੋਂ 4 ਤੱਕ ਮੇਰੀ ਡਿਊਟੀ ਹੁੰਦੀ ਹੈ, 5 ਥਾਈ ਮੈਂ ਲਾ ਰਿਹਾ ਕਰੂੰਗਾ, ਤੂੰ ਜੇ ਪਾਠ ਸੁਣਨ ਦਾ ਤੈਨੂੰ ਸ਼ੌਕ ਹੈ, ਪੜ੍ਹਦੇ ਹੁੰਦੇ ਉਹਨਾਂ ਦੇ ਨਾਲ, ਪੜ੍ਹਦੇ ਤੇ ਉਹਲੇ ਬੈਠ ਕੇ ਸੁਣਦੇ, ਮੈਂ ਕਿਹਾ ਮੈਨੂੰ ਖਬਰ ਕਰ ਦਿਆ ਕਰੋ ਜੇ ਮੈਂ ਡਿਊਟੀ। ਕਹਿੰਦੇ ਤੂੰ ਕਿਵੇਂ ਆ ਜਾਏਗਾ, ਤੇਰੇ ਕੋਲ ਘੜੀ ਹੈ? ਮੈਂ ਕਿਹਾ ਨਾ, ਮੇਰੇ ਕੋਲ ਅੰਦਰਲੀ ਘੜੀ ਹੈ। ਕਦੇ ਵੀ 25 ਖੰਡ ਪਾਠ ਹੋਏ ਸੀ, 3 ਮੀਲ ਜਾਣਾ, ਕਦੇ ਮੈਂ ਲੇਟ ਹੀ ਨਹੀਂ ਸੀ ਹੋਇਆ, ਕਹਿ ਕੇ ਪੈ ਜਾਣਾ ਵੀ ਸੱਚੇ ਪਾਤਸ਼ਾਹ 1 ਵਜੇ ਜਗਾ ਦੇ, ਇਸ਼ਨਾਨ ਕਰਨਾ ਉਹਦੇ ਬਾਅਦ ਸਾਈਕਲ ਤੇ ਚਲੇ ਜਾਣਾ। ਉਹ ਅੰਦਰ ਘੜੀ ਹੁੰਦੀ ਹੈ, ਗੁਰੂ ਸਾਹਿਬ ਨੂੰ ਕਹਿ ਦੋ ਵੀ ਇੰਨੇ ਵਜੇ ਜਾਗਣਾ, ਅਰਦਾਸ ਕਰਕੇ ਉਨੇ ਵਜੇ ਹੀ ਜਗਾ ਦੇਗਾ, ਆਪਣਾ ਆਪ ਸਾਰਾ ਗੁਰੂ ਨੂੰ ਸੌਂਪ ਦੋ। ਸੋ ਇਸ ਬਾਣੀ ਨੂੰ ਪੜ੍ਹਨ ਸੁਣਨ ਵਿਚਾਰਨ ਤੇ ਧਾਰਨ ਕਰਨ ਵਾਸਤੇ ਸਾਡਾ ਜਨਮ ਹੋਇਆ, ਇਸ ਤਰ੍ਹਾਂ ਫਰਮਾਉਂਦੇ ਨੇ। ਸੁਣ ਪੜ੍ਹਨ ਕੋ ਬਾਣੀ ਆਇਓ, ਸਤੋ ਤੋਂ ਲਿਓ ਬਹੋਰ ਨਾਂਗੇ ਪਾਵੋ ਤੇ ਗਏ, ਜਿਨਕੇ ਲੱਖ ਕਰੋੜ, ਜਿਹਦੇ ਕੋਲ 100 ਖਰਬ ਰੁਪਈਆ ਸੀ ਉਹ ਵੀ ਖਾਲੀ ਹੱਥ ਗਏ ਨੇ। ਤੂੰ ਕਿਹੜੇ ਉਲਟੇ ਕੰਮ ਚ ਪੈ ਗਿਆ? ਤੂੰ ਤਾਂ ਆਇਆ ਹੀ ਸੁਣਨ ਵਾਸਤੇ ਤੇ ਪੜ੍ਹਨ ਵਾਸਤੇ ਆ, ਬਾਣੀ ਕਮਾਉਣ ਵਾਸਤੇ ਆ। ਪਹਿਲਾਂ ਬਾਣੀ ਸੁਣੀ ਜਾਂਦੀ ਹੈ, ਸੁਣਨ ਦਾ ਮਹਾਤਮ ਕਿੰਨਾ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਰਨਾ, ਦੁੱਖਾਂ ਦਾ ਤੇ ਪਾਪਾਂ ਦਾ, ਫੇਰ ਉਹਨੂੰ ਮੰਨਣਾ, ਮੰਨ ਕੇ ਫੇਰ ਉਹਦੀ ਕਮਾਈ ਕਰਨੀ ਹੈ। ਕਮਾਈ ਕਰਕੇ ਫੇਰ ਜਿਹੜੀ ਚੀਜ਼ ਬਾਣੀ ਕਹਿੰਦੀ ਹੈ ਪਰਮੇਸ਼ਰ, ਉਹ ਅੰਦਰੇ ਪ੍ਰਗਟ ਹੋ ਜਾਣਾ, ਬਾਹਰ ਨਹੀਂ ਹੋਇਆ ਕਰਨਾ। ਕਹਿੰਦੇ ਤੁਹਾਡਾ ਆਉਣਾ ਹੀ ਇਸ ਕਰਕੇ ਹੋਇਆ, ਆਇਓ ਸੁਣਨ ਪੜ੍ਹਨ ਕੋ ਬਾਣੀ। ਫੇਰ ਸਾਡੇ ਮਨ ਚ ਆਉਂਦਾ ਵੀ ਕਿਤੇ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਉਹਨਾਂ। ਉੱਥੇ ਵੀ ਨਾਮ ਬਾਣੀ ਹੁੰਦੀ ਹੈ, ਨਾਮ ਨਾਮ ਦੇ ਹਿੱਸੇ ਨੇ, ਪਹਿਲਾਂ ਬਾਣੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਤੱਤ ਜਪਜੀ ਸਾਹਿਬ ਹੈ, ਜਪਜੀ ਸਾਹਿਬ ਦਾ ਤੱਤ ਮੂਲ ਮੰਤਰ ਹੈ, ਮੂਲ ਮੰਤਰ ਦਾ ਤਪ ਜੇ ਤੱਤ ਹੈ ਉਹ ਵਾਹਿਗੁਰੂ ਮੰਤਰ। ਉਹ ਬੀਜ ਹੈ ਸਾਰੀ ਗੁਰਬਾਣੀ ਦਾ, ਜਿਹੜਾ ਵਾਹਿਗੁਰੂ ਮੰਤਰ ਸਾਰੀ ਉਹ ਬਾਣੀ ਹੋਇਆ ਕਰਦੀ ਹੈ। ਸਵਾਲ ਦਾ ਫਰਮਾਨ ਹੈ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ, ਪਰ ਹੋਇਆ ਕੀ, ਨਾਮ ਵਿਸਾਰ ਲਗਾ ਲਗੇ ਅਨ ਨਾਲਚ ਬਿਰਥਾ ਜਨਮ ਪੁਰਾਣੀ। ਨਾਮ ਨੂੰ ਤਾਂ ਭੁੱਲ ਗਿਆ, ਲਾਲਚਾਂ ਚ ਲੱਗ ਗਿਆ, ਜਨਮ ਨੂੰ ਕੀ ਹੋ ਗਿਆ, ਕਹਿੰਦੇ ਬਿਰਥਾ ਹੀ ਗਿਆ, ਬਰਬਾਦ ਹੋ ਗਿਆ ਜਨਮ ਇਸ ਕੰਮ ਤੋਂ ਬਗੈਰ। ਸਮਝੇ ਅਚੇਤ ਚੇਤ ਮਨ ਮੇਰੇ, ਕਹਿੰਦੇ ਸਮਝ ਲੈ ਮੇਰੇ ਮਨਾ, ਸਮਝ ਲੈ ਤੂੰ ਤਾਂ ਨਸ਼ਾ ਹੀ ਨਹੀਂ ਛੱਡਦਾ, ਗਾਹਾਂ ਵਾਲੀਆਂ ਗੱਲਾਂ ਕੀ ਕਰਨੀਆਂ ਇੱਥੇ, ਤੂੰ ਤਾਂ ਨਿੰਦਿਆ ਹੀ ਨਹੀਂ ਛੱਡਦਾ, ਚੁਗਲੀਆਂ ਨਹੀਂ ਛੱਡਦਾ, ਈਰਖਾ ਨਹੀਂ ਛੱਡਦਾ, ਬੈਰ ਨਹੀਂ ਛੱਡਦਾ, ਫਿਰ ਗਾਹਾਂ ਵਾਲੀ ਗੱਲ ਕਿੱਥੇ ਜਾਊਗੀ, ਤੂੰ ਤਾਂ ਪਸ਼ੂ ਬਣਿਆ ਹੈ। ਆਪ ਨਾ ਇਹ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋ, ਕਹਿੰਦਾ ਤੂੰ ਤਾਂ ਪਸ਼ੂ, ਮਹਾਰਾਜ ਕਹਿੰਦੇ ਢੋ ਰਹਿ ਕਦਾ ਹੈ ਗਦਾ, ਜੇ ਕੋਈ ਹੋਰ ਕਹਿੰਦੇ ਅਸੀਂ ਲੜਕੀਏ ਵੀ ਸਾਨੂੰ ਗਦਾ ਕਹਿੰਦੇ, ਮਹਾਰਾਜ ਕਹਿੰਦੇ ਹੈ ਕੀ ਫਿਰ, ਜਿਹੜੇ ਕੰਮ ਨੂੰ ਹੈ ਗਦਾ ਨਹੀਂ ਸਮਝਦਾ ਹੁੰਦਾ, ਇੱਧਰ ਨੂੰ ਮੋੜੋ ਦੂਏ ਪਾਸੇ ਨੂੰ ਜਾਂਦਾ, ਆ ਸੜਕ ਦੇ ਉੱਤੇ ਮੋੜੋ, ਉਹ ਸਿੱਧਾ ਹੀ ਕਾਰ ਦੇ ਹੇਠਾਂ ਨੂੰ ਆਉਂਦਾ, ਪਤਾ ਹੀ ਨਹੀਂ ਉਹਨੂੰ ਵੀ ਮੇਰੇ ਵਿੱਚ ਆ ਕੇ ਲੱਗਣੀ, ਕਹਿੰਦੇ ਐਵੇਂ ਜਿਵੇਂ ਤੂੰ ਹੈ ਉਲਟੇ ਕੰਮਾਂ ਚ ਪਿਆ ਹੈ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤਰੋ, ਤੂੰ ਹੁਣ ਸਮਝ ਇਸ ਚੀਜ਼ ਨੂੰ, ਤੈਨੂੰ ਸੰਗਤ ਮਿਲ ਗਈ, ਗੁਰੂ ਨਾਨਕ ਦੀ ਸੰਗਤ ਮਿਲ ਗਈ, ਤੁਹਾਨੂੰ ਮਿਲ ਗਈ ਨਾ ਸਾਰਿਆਂ ਨੂੰ ਜਿੰਨੇ ਬੈਠੇ, ਬਾਕੀ ਤਾਂ ਸੰਸਾਰ ਨਹੀਂ ਤੁਰੇ, ਜਿਹਨਾਂ ਨੂੰ ਨਹੀਂ ਮਿਲੀ ਉਹ ਤੁਰੇ ਫਿਰਦੇ ਨੇ, ਤੁਹਾਡੇ ਕੁਛ ਭਾਗ ਜਾਗ ਪਏ ਜਿਹੜੇ ਸੰਗਤ ਚ ਆ ਗਏ, ਕਿਉਂ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਿਆ ਜੀ, ਹਰ ਕੀਰਤ ਸਾਹ ਸੰਗਤ ਹੈ ਸਿਰ ਕਰਮਨ ਕੇ ਕਰਮਾਂ, ਦੋ ਚੀਜ਼ਾਂ ਸਭ ਤੋਂ ਸ੍ਰੇਸ਼ਟ ਨੇ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਪਰ ਮਿਲਦੀਆਂ ਕਿਹਨੂੰ ਨੇ ਜਿਸ ਪੁਰਬ ਲਿਖੇ ਕਰ ਲੈਣਾ, ਕੋਈ ਨੇਕ ਕੰਮ ਤੁਹਾਡਾ ਕੀਤਾ ਹੋਇਆ ਜਿਹਦੇ ਬਦਲੇ ਤੁਸੀਂ ਸੰਗਤ ਚ ਆ। ਹੁਣ ਸੰਗਤ ਚ ਆ ਕੇ ਮਹਾਰਾਜ ਸਾਨੂੰ ਸਮਝਾਉਂਦੇ ਆ, ਕਹਿੰਦੇ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਕਥ ਕਹਾਣੀ। ਇਹ ਬਾਣੀ ਦੇ ਵਿੱਚ ਉਹ ਗੱਲ ਗੁਰੂ ਨਾਨਕ ਸਾਹਿਬ ਨੇ ਕਹਿਤੀ ਜਿਹੜੀ ਕੋਈ ਦੱਸ ਹੀ ਨਹੀਂ ਸਕਦਾ। ਲਾਭ ਲਓ ਹਰ ਹਿਰਦੇ ਅਰਾਧੋ, ਲਾਭ ਲਓ ਤੇ ਪਰਮੇਸ਼ਰ ਨੂੰ ਹਿਰਦੇ ਚ ਅਰਾਧਨਾ ਕਰੋ, ਛੁਟਕਾ ਆਪਣੇ ਜਾਣੀ ਫੇਰ ਆਉਣਾ ਜਾਣਾ ਛੁੱਟ ਜਾਇਆ ਕਰਦਾ, ਜੰਮਣਾ ਮਰਨਾ ਖਤਮ ਹੋ ਜਾਂਦਾ ਜਦ ਬਾਣੀ ਨੂੰ ਅਸੀਂ ਹਿਰਦੇ ਵਿੱਚ ਅਰਾਧਨਾ ਸ਼ੁਰੂ ਕਰਦੇ। ਉਦਮ ਸਖਤ ਸਿਆਣਪ ਤੁਮਰੀ ਦੇ ਤਨਾਮ ਬਖਾਣੀ ਹੈ, ਵਾਹਿਗੁਰੂ ਜੀ ਮੈਨੂੰ ਕਿਰਪਾ ਕਰਕੇ ਉਦਮ ਵੀ ਦੇ ਤੇ ਸ਼ਕਤੀ ਵੀ ਦੇ, ਇਹ ਸਿਆਣਪ ਵੀ ਦੇ, ਤਾਂ ਤੇਰੀਆਂ ਚੀਜ਼ਾਂ ਨੇ ਮੇਰੀਆਂ ਤਾਂ ਨਹੀਂ ਹੈ, ਮੈਨੂੰ ਦੇ ਦੇ ਮੈਂ ਫਿਰ ਤੇਰਾ ਨਾਮ ਜਪਾਂ, ਮੈਂ ਕਮਲਾ ਹੋਇਆ ਹੋਇਆ। ਸਹੀ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ। ਸੋ ਇਸ ਤਰ੍ਹਾਂ ਦੇ ਨਾਲ ਮਨ ਬਾਣੀ ਸਰੀਰ ਕਰਕੇ ਚਾਰ ਬਾਣੀਆਂ ਨੇ ਸਾਡੇ ਅੰਦਰ। ਪਹਿਲਾਂ ਤਾਂ ਜਿਵੇਂ ਮੈਂ ਬੋਲਦਾ ਇਹਨੂੰ ਬੈਖਰੀ ਕਹਿੰਦੇ, ਇਹਦੇ ਨਾਲ ਵੀ ਬਾਣੀ ਪੜੋ, ਨਾਮ ਜਪੋ। ਦੂਸਰੀ ਹੋਇਆ ਕਰਦੀ ਹੈ ਮੱਧਮਾ, ਜਿਹੜੀ ਕੰਠ ਚ ਹੌਲੀ ਹੌਲੀ ਬੋਲਦਾ। ਤੀਸਰੀ ਹੋਇਆ ਕਰਦੀ ਹੈ ਹਿਰਦੇ ਦੀ ਬਾਣੀ, ਜਿਹਨੂੰ ਪਸੰਤੀ ਬਾਣੀ ਕਹਿੰਦੇ, ਟੈਲੀਪੈਥੀ ਹੁੰਦੀ ਹੈ, ਬੋਲਣਾ ਨੀ ਚੱਲਣਾ ਨੀ, ਮੂੰਹ ਨੀ ਹਿਲਾਉਣਾ, ਬੁੱਲ ਨੀ ਹਿਲਾਉਣਾ, ਅੰਦਰ ਬੋਲਣਾ, ਅੰਦਰ ਬਾਣੀ ਸੁਣ ਰਿਹਾ, ਮਸਤ ਹੋ ਰਿਹਾ, ਝੂਮਣੀਆਂ ਇਸ ਤਰ੍ਹਾਂ ਝੂਮਦਾ। ਉਹਨੂੰ ਪੁੱਛੇ ਤੂੰ ਕਿਉਂ ਝੂਮਦਾ, ਕਹਿੰਦੇ ਅੰਦਰ ਮੈਂ ਬਾਣੀ ਸੁਣ ਰਿਹਾ, ਨਾਮ ਸੁਣ ਰਿਹਾ। ਉਹਦੇ ਬਾਅਦ ਪਰਾ ਬਾਣੀ ਹੁੰਦੀ ਹੈ, ਪਰਾ ਬਾਣੀ ਮੂਲ ਧਾਰ ਚੱਕਰ ਜਿਹੜਾ ਹੈ ਰੀੜ ਦੀ ਹੱਡੀ ਚ ਸਭ ਤੋਂ ਹੇਠਾਂ ਉੱਥੇ ਹੁੰਦੀ ਹੈ, ਸਟੋਪ ਸਾਈਲੈਂਸ ਹੁੰਦੀ ਹੈ, ਉਹਦੇ ਚ ਕੋਈ ਫੁਰਨਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਚਾਰਾਂ ਬਾਣੀਆਂ ਨਾਲ ਇਹ ਤੂੰ ਨਾ ਅਰਾਧਨਾ ਕਰ, ਪਹਿਲਾਂ ਬਾਹਰੋਂ ਜਪਣਾ ਪੈਂਦਾ, ਜਿਵੇਂ ਨਲਕੇ ਦੇ ਵਿੱਚ ਪਾਣੀ ਕੱਢਣਾ ਹੋਵੇ, ਨਲਕਾ ਲਾਉਣਾ ਹੋਵੇ, ਪਹਿਲਾਂ ਪਾਣੀ ਬਾਹਰੋਂ ਪਾਉਂਦੇ ਆ, ਫਿਰ ਅੰਦਰਲਾ ਪਾਣੀ ਆਉਂਦਾ। ਪਹਿਲਾਂ ਭਾਈ ਇਹ ਬੈਖਰੀ ਬਾਣੀ ਨਾਲ ਗਾਉਣਾ, ਗਾਉਣੀ ਪੈਂਦੀ ਹੈ ਬਾਣੀ, ਗਾਓ ਜਿਵੇਂ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਇਹਨੂੰ ਗਾਓ ਜੀ ਭਰ ਕੇ, ਗਾਉਂਦੇ ਰਹੋ ਜਿੰਨਾ ਗਾ ਸਕਦੇ ਹੋ, ਪੜ੍ਹਦੇ ਰਹੋ ਜਿੰਨਾ ਪੜ੍ਹਦੇ ਹੋ, ਫਿਰ ਇਹਦੇ ਨਾਲ ਕੀ ਹੋਏਗਾ, ਇਹ ਬਾਣੀ ਜੋ ਜੀਓ ਜਾਣੇ, ਜਿਹੜਾ ਹਿਰਦੇ ਤੋਂ ਇਹਦੇ ਨਾਲ ਪਿਆਰ ਕਰੇਗਾ ਤੇ ਸੰਤ ਰਵੇ ਹਰਨਾਮਾ, ਉਹਦੇ ਅੰਦਰ ਨਾਮ ਪ੍ਰਗਟ ਹੋ ਜਾਏਗਾ, ਫਿਰ ਉਸ ਨਾਮ ਨੂੰ ਮਾਲਾ ਨਾਲ ਵਾਹਿਗੁਰੂ 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 ਕਰੋ, ਕਰੀ ਜਾਓ ਕਰੀ ਜਾਓ, ਤੇਜ਼ੀ ਨਾਲ ਕਰੋ, ਹੌਲੀ ਕਰੋ, ਪਰ ਘੰਟੇ ਬਹੁਤੇ ਲਾਓ। ਜਿਹਨੇ ਤਾਂ ਲੰਘਣਾ ਉਹ ਤਾਂ ਭਾਈ 8-10 ਘੰਟੇ ਰੋਜ਼ ਲਾਓ। ਜਿਹਨੇ ਇਹ ਕਹਿਣਾ ਵੀ ਐਤਕੀ ਦਾ ਕੰਮ ਜਾ ਰਿਹਾ ਆਉਂਦੇ ਜਨਮ ਚ ਦੇਖਾਂਗੇ, ਉਹ 2.5 ਘੰਟੇ ਤੋਂ ਘੱਟ ਨਾ ਲਾਓ। ਇਹ 8-10 ਘੰਟੇ ਲਾਉਣ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਰਸਨਾ ਤੇ ਨਾਮ ਆ ਜਾਂਦਾ, ਫਿਰ ਬੁੱਲ ਵੀ ਨਹੀਂ ਹਿਲਦੇ, ਜੀਭ ਮਲਕ ਮਲਕ ਹਿੱਲੀ ਜਾਂਦੀ ਅੰਦਰ ਆਪੇ, ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਇਹ ਨਾਮ ਜਪਦਾ। ਫਿਰ ਉਹ ਤੇ ਬਾਅਦ ਜਦ ਰਸਨਾ ਦੇ ਨਾਲ ਲੰਘ ਜਾਣ ਨਾ 2-4 ਸਾਲ ਜਪਦੇ ਦੇ, ਫਿਰ ਰਸਨਾ ਬੰਦ ਹੋ ਜਾਂਦੀ ਆ, ਕੰਠ ਚ ਨਾਮ ਚਲਾ ਜਾਂਦਾ, ਆਪੇ ਹੀ ਸਾਹ ਕੱਟ ਕੱਟ ਕੇ ਨਾਮ ਚੱਲਦਾ। ਉਹਨੂੰ ਸਾਹ ਇਸ ਤਰ੍ਹਾਂ ਨਹੀਂ ਆਉਂਦਾ ਜਿਵੇਂ ਆਪਾਂ ਲੈਂਦੇ, ਉਹ ਸਾਹ ਨਾਮ ਦਾ ਭਰਿਆ ਹੋਇਆ ਹੁੰਦਾ, ਚਾਹੇ ਇੱਕ ਸਾਹ ਚ 20 ਵਾਰੀ ਵਾਹਿਗੁਰੂ ਕਹਿ ਦੇ, ਚਾਹੇ 40 ਵਾਰੀ ਕਹਿ ਦੇ, ਚਾਹੇ ਅੱਧਾ ਕਹਿ ਦੇ, ਫਰਕ ਨਹੀਂ ਪੈਂਦਾ ਇਹਦਾ। ਪਰ ਲੰਘਣ ਵਾਲੇ ਨੂੰ ਹੈ ਕਿ ਵਾਹਿਗੁਰੂ ਤੇ ਜਪੇ। ਉਹਦੇ ਬਾਅਦ ਫਿਰ ਇਹ ਹਿਰਦੇ ਚਲੇ ਜਾਂਦਾ, ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ। ਫਿਰ ਨਾ ਬੁੱਲ ਹਿਲਦੇ ਨੇ, ਨਾ ਜੀਭ ਹਿਲਦੀ ਹੈ। ਫਿਰ ਹਰ ਵਕਤ ਨਾਮ ਦੇ ਵਿੱਚ ਧਿਆਨ ਰਹਿੰਦਾ, ਇਹਨੂੰ ਜੱਪਾ ਜਾਪ ਕਹਿੰਦੇ ਨੇ। ਜੱਪਾ ਜਾਪ ਨਾ ਵਿਸਰੇ, ਆਦ ਜੁਗਾਰ ਸਮਾਏ, ਫਿਰ ਉਹ ਵਾਹਿਗੁਰੂ ਚ ਸਮਾ ਜਾਂਦਾ ਜਿਹਦਾ ਐਸਾ ਨਾਮ ਚੱਲ ਪਏ।
ਆਦ ਜੁਗਾਰ ਸਮਾਏ ਜੀ, ਜੱਪਾ ਜਾਪ ਨਾ ਵਿਸਰੇ, ਆਦ ਜੁਗਾਰ ਸਮਾਏ।
ਬਿਨਾਂ ਬੁੱਲ ਹਿਲਾਉਣ ਤੇ, ਬਿਨਾਂ ਜੀਭ ਹਿਲਾਉਣ ਤੇ ਆਪੇ ਹੀ ਨਾਮ ਜਿਵੇਂ ਫਵਾਰਾ ਚੱਲ ਰਿਹਾ ਹੁੰਦਾ ਆਪਣੇ ਆਪ ਚੱਲਦਾ, ਉੱਬਲ ਮੰਗਣ ਅੰਦਰੋਂ ਨਿਕਲਦਾ, ਇਹਨੂੰ ਜੱਪਾ ਜਾਪ ਕਹਿੰਦੇ। ਇਹਦੇ ਬਾਰੇ ਫਰਮਾਨ ਹੈ ਕਿ ਘਰ ਮੇਂ ਘਰ ਦਿਖਾਏ ਤੇ ਸੋ ਸਤਿਗੁਰ ਪੁਰਖ ਸੁਜਾਣ। ਜਿਹੜਾ ਇਹ ਘਰ ਦੇ ਵਿੱਚ ਸਾਡਾ ਅਸਲੀ ਘਰ ਹੈ ਜੀਵਾਤਮਾ ਦਾ, ਦਸਵਾਂ ਦੁਆਰਾ, ਜਿਹੜਾ ਇਹ ਦਿਖਾ ਦੇਵੇ ਉਹ ਕਹਿੰਦੇ ਸਤਿਗੁਰੂ ਕਿਹਾ ਹੁੰਦਾ। ਉੱਥੇ ਨਿਸ਼ਾਨੀਆਂ ਨੇ, ਪੰਚ ਸ਼ਬਦ ਧੁਨ ਘਾਰ ਧੁਨ ਬਾਜੇ ਸ਼ਬਦ ਨਿਸ਼ਾਨ। ਪੰਜ ਸ਼ਬਦਾਂ ਦੀ ਉੱਥੇ ਧੁਨਕਾਰ ਪੈਂਦੀ ਹੈ, ਧੁਨ ਚੱਲਦੀ ਹੈ। ਉੱਥੇ ਨਿਸ਼ਾਨੀ ਹੈ ਮਹਾਰਾਜ ਕਹਿੰਦੇ, ਪੰਜ ਸ਼ਬਦ ਵੱਜਦੇ ਹੋਣਗੇ। ਹੁਣ ਤਾਂ ਸਾਨੂੰ ਪਤਾ ਹੀ ਨਹੀਂ ਵੀ ਪੰਜ ਸ਼ਬਦ ਕੀ ਹੁੰਦੇ ਨੇ, ਕਿੱਥੇ ਵੱਜਦੇ ਨੇ, ਕਿਵੇਂ ਹੁੰਦਾ, ਬੜੇ ਅਣਜਾਣ ਬਣ ਗਏ। ਅਸੀਂ ਤਾਂ ਬਾਹਰਲੇ ਸਿੱਖ ਬਣ ਗਏ, ਅੰਦਰ ਤਾਂ ਅਸੀਂ ਜਾਂਦੇ ਹੀ ਨਹੀਂ ਹਾਂ, ਉਤਲੇ ਉਤਲੇ ਰਹਿ ਗਏ। ਪਹਿਲੀ ਜਮਾਤ ਤੋਂ ਦੂਸਰੀ ਨਹੀਂ ਦਾਖਲ ਹੁੰਦੇ, ਤਰੱਕੀ ਕਰਦੇ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ, ਦੀਪਾਂ ਨੂੰ, ਲੋਹਾਂ ਨੂੰ, ਖੰਡਾਂ ਬ੍ਰਹਮੰਡਾਂ ਨੂੰ ਜਾਂ ਦੇਖਦਾ ਕ੍ਰੀਏਸ਼ਨ ਨੂੰ, ਬਾਇਬਲ ਨੂੰ, ਬਿਸਮਾਤ ਦੀ ਅਵਸਥਾ ਚ ਆ ਜਾਂਦਾ। ਤਾਰ ਕੋਰ ਬੈਜ ਬਜੰਤਰ ਤੈ ਸਾਜ ਤਖਤ ਸੁਲਤਾਨ, ਉੱਥੇ ਬੇਅੰਤ ਕਿਸਮ ਦੇ ਰਾਗ ਹੋ ਰਹੇ। ਸੋ ਦਰ ਤੇਰਾ ਗਿਆ, ਸੋ ਕਰ ਗਿਆ, ਜਿੱਤ ਪੈ ਸਾਰ ਸੰਭਾਲ। ਮਹਾਰਾਜ ਨੇ ਦੱਸਿਆ ਨਾ ਵੀ ਇੰਨੇ ਗਾਉਂਦੇ ਨੇ, ਨਾਲ ਕਿਹਾ ਵੀ ਹੋਰ ਵੀ ਬੇਅੰਤ ਗਾਉਂਦੇ ਨੇ, ਉਹ ਚਿੱਤ ਨਹੀਂ ਆ ਰਹੇ। ਉੱਥੇ ਰਾਗ ਹੁੰਦਾ, ਨਾਦ ਹੁੰਦਾ ਐਸੇ ਸਰੀਰ ਦੇ ਅੰਦਰ, ਤੇ ਇਹਦੇ ਵਿੱਚ ਵਾਹਿਗੁਰੂ ਹੈ ਸਾਜ ਤਖਤ ਸੁਲਤਾਨ ਸੁਖਮਨ ਕੇ ਘਰ ਰਾਗ ਸੁਣ। ਆਹ ਜਿਹੜਾ ਈੜਾ ਪਿੰਗਲਾ ਦੋ ਨਾਲੀਆਂ ਨੇ ਜਿੱਥੇ ਜਾ ਕੇ ਜੁੜਦੀਆਂ ਉਹਨੂੰ ਸੁਖਮਨਾ ਕਹਿੰਦੇ ਨੇ, ਵਿਚਾਰਲੀ ਨਾਲੀ। ਇਹ ਜਦੋਂ ਨਾਮ ਜਪਦਾ ਜਪਦਾ ਇੱਥੇ ਬਿਰਤੀ ਇਕਾਗਰ ਕਰ ਲੈਂਦਾ, ਉੱਥੇ ਫਿਰ ਇਹ ਰਾਗ ਮਿਊਜ਼ਿਕ ਸੁਣਦਾ, ਜਿਹਨੂੰ ਕੌਸਮਿਕ ਮਿਊਜ਼ਿਕ ਕੁਦਰਤੀ ਰਾਗ ਕਹਿੰਦੇ। ਬਿਨਾਂ ਬਜਾਏ ਬਾਜੇ ਵੱਜਦੇ ਨੇ, ਆਏ ਵਾਜੇ ਨਹੀਂ, ਇਹਨਾਂ ਨਾਲੋਂ ਤਾਂ ਕਰੋੜਾਂ ਗੁਣਾ ਸੋਹਣੇ ਸੁਰੀਲੇ ਵੱਜਦੇ ਨੇ। ਸੁਣ ਮੰਡਲ ਲੇਵਲਾ ਏ, ਜਿੱਥੇ ਫੁਰਬਸਤ ਹੈ ਦਸਵਾਂ ਦੁਆਰਾ, ਉੱਥੇ ਲੇਵਲਾ ਕੇ ਸੁਣ। ਕਥ ਕਥਾ ਵਿਚਾਰੀ ਹੈ, ਇਹ ਜਿਹੜੀ ਗੱਲ ਤੁਹਾਨੂੰ ਦੱਸਦੇ ਆ ਕਹਿਣ ਵਾਲੀ ਨਹੀਂ, ਪਰ ਇਹਦੀ ਵਿਚਾਰ ਕਰ ਲਓ। ਮਨਸਾ ਮਨੇ ਸਮਾਏ, ਵਾਸ਼ਨਾਵਾਂ ਸਾਰੀਆਂ ਮਨ ਚ ਸਮਾ ਕੇ ਮਨ ਮਰ ਜਾਏਗਾ ਤੇ ਅਮਨ ਹੋ ਜਾਏਗਾ। ਕੌਸਮਿਕ ਮਨ ਵਾਹਿਗੁਰੂ ਦਾ ਮਨ ਬਣ ਜਾਏਗਾ ਸਰੀਰ ਚ। ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਕਥੋਂ ਨਾ ਜਾਏ, ਫੇਰ ਜਿਹੜੀ ਭਟਕਣਾ ਹਟ ਜਾਏਗੀ, ਸ਼ਾਂਤ ਆ ਜਾਏਗੀ ਅੰਦਰ। ਅੰਮ੍ਰਿਤ ਦਾ ਭਰਿਆ ਹੋਇਆ ਕਮਲ ਜਿਰਦਾ ਕਮਲ ਭਰ ਜਾਏਗਾ। ਇਹ ਮਨ ਫਿਰ ਕਿਤੇ ਨਹੀਂ ਜਾਂਦਾ, ਜੇ ਜਾਊ ਤਾਂ ਅੰਦਰ ਨੂੰ ਜਾਂਦਾ। ਕਾਰੋਬਾਰ ਸਾਰੇ ਕਰਦਾ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਪਾ ਜਾਪ ਨਾ ਵਿਸਰਾ, ਕਹਿੰਦੇ ਹੁਣ 24 ਘੰਟੇ ਨਹੀਂ ਵਾਹਿਗੁਰੂ ਵਿਸਰਦਾ। ਨਾ ਜਪਦਾ, ਅੱਖਾਂ ਵੀ ਨਾਮ ਜਪਦੀਆਂ, ਕੰਨ ਵੀ ਨਾਮ ਜਪਦੇ ਨੇ, ਸਾਰਾ ਸਰੀਰ ਨਾਮ ਜਪਦਾ, ਇਸ ਤਰ੍ਹਾਂ ਨਾਲ ਪ੍ਰਮਾਣ ਕਰਦੇ ਨੇ। ਰੋਮ ਰੋਮ ਹਰ ਸਿਆਵੇ ਗੁਰਮੁਖ ਪਿਆਰੇ ਜਪਾ ਜਾਪ ਦੀ ਅਵਸਥਾ ਆ ਜਾਂਦੀ ਹੈ। ਜਿਸ ਤਰ੍ਹਾਂ ਇੱਕ ਮਸ਼ਕ ਹੋਵੇ ਪਾਣੀ ਦੀ ਭਰੀ, ਉਹਦੇ ਚ ਸੂਈ ਦੇ ਨਾਲ ਬਹੁਤ ਬਰੀਕ ਛੇਕ ਕਰ ਲਓ, ਪਾਣੀ ਭਰ ਲਓ, ਪਾਣੀ ਆਪਣੇ ਆਪ ਨਹੀਂ ਨਿਕਲਦਾ ਬਰੀਕ ਛੇਕਾਂ। ਜਦ ਉਹਦੇ ਤੇ ਦਬਾਅ ਪਾਵੋਗੇ, ਸਾਰਿਆਂ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਏ। ਇਸੇ ਤਰ੍ਹਾਂ ਹਰ ਸਰੀਰ ਦੇ ਉੱਤੇ 3.5 ਕਰੋੜ ਰੋਮ ਹੁੰਦਾ, ਇਹ ਮਸਾਮ ਨੇ, ਪਾਣੀ ਨਿਕਲਦਾ ਇਹਨਾਂ ਚ, ਮੈਲ ਨਿਕਲਦੀ। ਤੇ ਜਦੋਂ ਨਾਮ ਦੀ ਕਰੰਟ ਵੱਧ ਜਾਂਦੀ ਹੈ, ਸਰੀਰ ਸਾਰਾ ਹੀ ਨਾਮ ਦਾ ਰੂਪ ਬਣ ਜਾਂਦਾ, ਉਸ ਵੇਲੇ ਹਰੇਕ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਨਿਕਲਦੀ ਹੈ। ਬਈ ਸੁਣਦੀ ਵੀ ਹੈ ਕਿਸੇ ਨੂੰ, ਜਿਹਨਾਂ ਮਹਾਂਪੁਰਸ਼ਾਂ ਨੇ ਬਹੁਤ ਬੰਦਗੀਆਂ ਕਰੀਆਂ, ਜਿਹੜੇ ਅਜੇ ਇਸ ਰਸਤੇ ਤੇ ਚੱਲੇ ਹੋਏ ਨੇ ਉਹ ਸੁਣ ਸਕਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਰੋਮ ਰੋਮ ਨਾਮ ਜਪ ਰਹੇ। ਗੁਰੂ ਪੰਜਵੇਂ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਦੱਸਿਆ ਸੀ ਕਿ ਭਾਈ ਰੋਮ ਰੋਮ ਦੇ ਨਾਮ ਨਾਲ ਕਿਵੇਂ ਨਾਮ ਜਪਣ। ਸੋ ਜਪਾ ਜਾਪ ਨਾ ਵਿਸਰਾ, ਆਦ ਜਗਾ ਸਮਾਏ, ਵਾਹਿਗੁਰੂ ਚ ਜਾ ਕੇ ਸਮਾ ਜਾਂਦਾ। ਸਭ ਸਖੀਆਂ ਪੰਚੇ ਮਿਲੇ, ਦਸੇ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਨੂੰ ਪੰਜ ਮਿਲ ਜਾਂਦੇ ਨੇ, ਸ੍ਰੇਸ਼ਟ ਗੁਣ ਸੰਤ ਸੰਤੋਖ ਦਿਆ ਧਰਮ ਧੀਰਜ। ਗੁਰਮੁਖ ਨਿਜ ਘਰ ਵਾਸ, ਫਿਰ ਆਪਣੇ ਘਰ ਚ ਵਾਸਾ ਹੋ ਜਾਂਦਾ, ਜਿਹੜਾ ਸਾਡਾ ਅਸਲੀ ਘਰ ਹੈ, ਜਿੱਥੋਂ ਭਟਕ ਕੇ ਅਸੀਂ ਘੁੰਮਦੇ ਫਿਰਦੇ। ਪਰ ਇਹ ਘਰ ਮਿਲਦਾ ਨਹੀਂ, ਸ਼ਬਦ ਖੋਜੇ ਘਰ ਲਏ, ਨਾਨਕ ਥਾਂ ਦਾ ਦਾਸ। ਜਿਹਨੂੰ ਇਹ ਮਿਲ ਜਾਵੇ, ਮਹਾਰਾਜ ਕਹਿੰਦੇ ਮੈਂ ਦਾਸ ਹਾਂ ਭਾਈ ਉਹਦਾ, ਕਿਉਂਕਿ ਉਹ ਬਹੁਤ ਉੱਚੀ ਅਵਸਥਾ ਚ ਪਹੁੰਚ ਗਿਆ। ਸੋ ਲਾਭ ਲਿਓ ਹਰ ਹਿਰਦੇ ਅਰਾਧੋ, ਜਦੋਂ ਹਿਰਦੇ ਚ ਅਰਾਧਦੇ ਹਾਂ, ਇਹ ਨਾਮ ਇੱਥੇ ਨਹੀਂ ਰੁਕਦਾ, ਇਸ ਤੋਂ ਅੱਗੇ ਵੀ ਚੱਲਦਾ। ਕੰਨ ਵੀ ਨਾਮ ਜਪਦੇ ਨੇ, ਜਦੋਂ ਹਰ ਹਲਟ ਕਰਦਾ ਨਾ, ਘੂੰ ਘੂੰ ਘੂੰ, ਸਾਨੂੰ ਘੂੰ ਘੂੰ ਸੁਣਦਾ। ਬੰਦਗੀ ਵਾਲਾ ਮੈਨੂੰ ਕੀ ਸੁਣਦਾ, ਉਹਨੂੰ ਸੁਣਦਾ ਤੂੰ ਤੂੰ ਤੂੰ, ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਰੀ ਮਾਂ, ਉਹ ਵੀ ਤੂੰ ਤੂੰ ਕਰਦਾ। ਜਦੋਂ ਪੰਛੀ ਬੋਲਦੇ ਨੇ, ਉਹ ਵੀ ਉਹਨੂੰ ਪਰਮੇਸ਼ਰ ਦਾ ਨਾਮ ਹੀ ਸੁਣਦਾ ਜਪਦੇ ਨਜ਼ਰ ਆਉਂਦੇ ਨੇ ਇਸ ਤਰ੍ਹਾਂ
ਨਾਮ ਹਰੀ ਦਾ ਜਪਦੇ ਸਾਰੇ ਨਾਮ ਹਰੀ ਦਾ ਜਪਦੇ ਸਾਰੇ
ਸੁਣਦਾ ਕਿਉਂਕਿ ਸਾਡੇ ਦੇਵ ਕੰਨ ਬੰਦ ਨੇ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਨਾਮ ਜਪ ਰਹੀ ਹੈ। ਨਾਨਕ ਜਨ ਹਰ ਕੀਰਤ ਗਾਈ ਛੂਟ ਗਏ ਜਮਕਾ ਸਭ ਛੋੜ। ਤੇ ਇਸ ਤਰ੍ਹਾਂ ਦੇ ਨਾਲ ਜਦੋਂ ਬਾਣੀ ਪੜ੍ਹ ਕੇ ਨਾਮ ਜਪ ਕੇ ਇੱਥੇ ਬਿਰਤੀ ਪਹੁੰਚਦੀ ਹੈ, ਫਿਰ ਅੱਗੇ ਕੀ ਹੁੰਦਾ, ਅੱਖਾਂ ਖੁੱਲ ਜਾਂਦੀਆਂ, ਅੱਖਾਂ ਦੇਖਦੀਆਂ ਇਹ ਤਾਂ ਵਾਹਿਗੁਰੂ ਸਾਰਿਆਂ ਦੇ ਅੰਦਰ ਹੈ, ਵਾਹਿਗੁਰੂ ਤੇ ਬਗੈਰ ਤਾਂ ਕੋਈ ਹੈ ਹੀ ਨਹੀਂ। ਇਸ ਤਰ੍ਹਾਂ ਫਰਮਾਨ ਕਰ
ਰਾਮ ਬੋਲੇ, ਰਾਮ ਬੋਲੇ, ਰਾਮ ਬੋਲੇ
ਜੀ।
ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਭਗਵਾਨ ਨਾਨਾ ਰੇ ਸਤਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨ। ਸਾਰਿਆਂ ਦੇ ਵਿੱਚ ਪਰਮੇਸ਼ਰ ਬੋਲਦਾ ਨਜ਼ਰ ਆਉਂਦਾ। ਅਸੀਂ ਕਹਿੰਦੇ ਹਾਂ ਵੀ ਸਾਨੂੰ ਤਾਂ ਸੁਣਦਾ ਨਹੀਂ ਰੱਬ ਬੋਲਦਾ, ਵੀ ਮਹਾਰਾਜ ਕਹਿੰਦੇ ਦਿਲਾਂ ਕਾ ਮਾਲਕ ਕਰੇ ਹਾਕ, ਕਹਿੰਦੇ ਆਵਾਜ਼ ਦੇ ਰਿਹਾ ਜਦ ਤੋਂ ਤੂੰ ਪੈਦਾ ਹੋਇਆ ਨਾ। ਇਹ ਜਨਮ ਦੀ ਗੱਲ ਛੱਡ, ਪਸ਼ੂ ਵੀ ਰਿਹਾ, ਪੰਛੀ ਵੀ ਰਿਹਾ, ਸੱਪ ਵੀ ਬਣਿਆ, ਗੰਡੋਲਾ ਵੀ ਬਣਿਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਰਥ ਜੋਇਓ, ਦਰਖਤ ਵੀ ਬਣਿਆ। ਨਾਮ ਤਾਂ ਤੇਰੇ ਅੰਦਰ ਹਰ ਵਕਤ ਸੀ, ਜੇ ਨਾਮ ਨਾ ਹੋਵੇ ਉਹ ਚੀਜ਼ ਉਸੇ ਵੇਲੇ ਖਤਮ ਹੋ ਜਾਂਦੀ ਹੈ ਜਿਹਦੇ ਅੰਦਰ ਨਾਮ ਨਾ ਬੋਲਦਾ। ਇਹ ਓਂਕਾਰ ਦੀ ਧੁਨ ਨਹੀਂ ਸਾਰਿਆਂ ਦੇ ਅੰਦਰ ਬੋਲਦੀ ਹੈ। ਕਹਿੰਦੇ ਸੁਣਦੀ ਕਿਉਂ ਨਹੀਂ ਹੈ, ਅਸੀਂ ਤਾਂ ਕੰਨ ਬੰਦ ਕਰਕੇ ਵੀ ਸੁਣਦੇ ਹਾਂ, ਉਹ ਤਾਂ ਸੁਣਦੀ ਨਹੀਂ। ਸੁਣਦੀ ਤਾਂ ਨਹੀਂ ਸਤਸੰਗ ਜੀ, ਮਾਇਆ ਧਾਰੀ ਆ ਤਨ ਨਾ ਬੋਲਾ, ਸ਼ਬਦ ਨਾ ਸੁਣੀ ਬਹ ਰੌਲ ਕਚੋਲਾ। ਇੰਨਾ ਰੌਲਾ ਵਿਚੋਲਾ ਮਨ ਚ ਪਿਆ ਹੋਇਆ, ਉਹ ਤਾਂ ਕਹਿੰਦੇ ਜਪਜੀ ਸਾਹਿਬ ਚ ਨਹੀਂ ਸਾਡਾ ਮਨ ਲੱਗਦਾ, ਨਾਮ ਕਿੱਥੇ ਸੁਣਨਾ ਸੂਖਸ਼ਮ ਚੀਜ਼। ਜਪਜੀ ਸਾਹਿਬ ਦੇ ਵਿੱਚ ਨਹੀਂ ਮਨ ਟਿਕਦਾ, ਦੌੜਿਆ ਹੀ ਫਿਰਦਾ, ਛਾਲਾ ਮਾਰਦਾ, ਪਤਾ ਹੀ ਨਹੀਂ ਵੀ ਕਿੰਨਾ ਕੁ ਪੜ੍ਹ ਲਿਆ ਕਿੰਨਾ ਕੁ ਛੱਡ ਦਿੱਤਾ, ਪਤਾ ਹੀ ਜਦ ਲੱਗਦਾ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਗਾਰ, ਨਾਨਕ ਤੇ ਮੈਂ ਪੁੱਜ ਲੈ ਕੇਤੀ ਛੁੱਟੀ ਨਾਲ। ਵੀ ਪੜ੍ਹ ਹੋ ਗਿਆ ਜਪਜੀ ਸਾਹਿਬ, ਉਹ ਨਾਮ ਕਿੱਥੋਂ ਸੁਣਨਾ ਹੈ। ਨਾਉ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਆਨੰਦ ਹੈ ਨਾਦ, ਕਹਿ ਨਾ ਜਾਈਏ ਚੱਜ ਵਿਸਮਾਧ। ਇੱਥੇ ਹੀ ਨਹੀਂ ਗੁਰੂ ਮਹਾਰਾਜ ਤਾਂ ਇਹ ਫਰਮਾਨ ਕਰ ਰਿਹਾ ਕਿ ਜਿਹੜੇ ਤੂੰ ਚੰਦ ਦੇਖਦਾ, ਸੂਰਜ ਦੇਖਦਾ, ਆਕਾਸ਼ ਦੇਖਦਾ, ਧਰਤੀ ਦੇਖਦਾ, ਪੌਣ ਦੇਖਦਾ, ਪਾਣੀ ਦੇਖਦਾ, ਬਸੰਤਰ ਤੈਨੂੰ ਨਜ਼ਰ ਆਉਂਦੀ ਹੈ, ਅਖੰਡ ਦੇਖਦਾ, ਦੀਪ ਦੇਖਦਾ, ਪਤਾਲ ਦੇਖਦਾ, ਪਤਾਲ ਦੀਆਂ ਪੁਰੀਆਂ ਦੇਖਦਾ, ਖਾਣੀਆਂ ਚਾਰੇ ਦੇਖਦਾ, ਅੰਡਰ ਜੇਰਸ ਸੇਤ ਚੁੱਤ ਤੇ ਬਰਮੇ ਵਿਸ਼ਨੂੰ ਮਹੇਸ਼ ਦੇ ਦੇਵਤਿਆਂ ਦਾ ਧਿਆਨ ਕਰਦਾ। ਦੇਵਤੇ ਦੇਖਦਾ ਕਰੋੜ 33 ਕਰੋੜ, ਜੱਖ ਦੇਖਦਾ, ਕਿੰਨਰ ਦੇਖਦਾ, ਦੈਂਤ ਦੇਖਦਾ, ਪਸ਼ੂ ਦੇਖਦਾ, ਪੰਖੀ, ਭੂਤ, ਪ੍ਰੇਤ, ਪਰਬਤ, ਬੇਲਾ, ਸੂਖਮ ਚੀਜ਼ਾਂ ਦੇਖਦਾ, ਸਥੂਲ ਚੀਜ਼ਾਂ ਦੇਖਦਾ, ਸਿੱਧ ਸਾਧਕ ਦੇਖਦਾ। ਕਹਿੰਦੇ ਸਾਰਿਆਂ ਦੇ ਅੰਦਰ ਨਾਮ ਦੀ ਧੁਨੀ ਚੱਲ ਰਹੀ ਹੈ, ਉਹ ਨਾਮ ਦੀ ਧੁਨੀ ਦੇ ਆਸਰੇ ਹੀ ਉਹਨਾਂ ਦੇ ਸਰੀਰ ਕਾਇਮ ਹੈ ਤੇ ਉਹਨਾਂ ਦੇ ਯਾਦ ਵਿੱਚ ਹੈ ਸਾਰੀਆਂ ਚੀਜ਼ਾਂ ਦੇ ਪਰਮੇਸ਼ਰ। ਸਭ ਕੋ ਆਖੇ ਆਪਣਾ, ਜਿਸ ਨਾ ਹੀ ਸੋਚ ਹੁਣ ਕੱਢੀ। ਸੋ ਇਹ ਸਾਰੀ ਕੁਦਰਤ ਜਿੰਨੀ ਹੈ ਇੱਕ ਮਨੁੱਖ ਤੋਂ ਬਿਨਾਂ ਨਾਮ ਦੇ ਧਿਆਨ ਵਿੱਚ ਹੈ, ਜਿਹਦੇ ਆਸਰੇ ਦੇ ਉੱਤੇ ਚੱਲ ਕੇ। ਹੁਕਮ ਚ ਸੂਰਜ ਮਜਾਲ ਨਹੀਂ ਹੈ ਵੀ ਇੰਨਾ ਕੁ ਵੀ ਇੱਧਰ ਨੂੰ ਹੋ ਜਾਏ, ਜੇ ਜਰਾ ਕੁ ਲੇਟ ਹੋ ਜਾਵੇ ਉਸੇ ਵੇਲੇ ਬ੍ਰਹਮੰਡ ਦੇ ਅੰਦਰ ਵਿਸਫੋਟ ਹੋ ਜੂਗਾ, ਸਾਰੀ ਸ੍ਰਿਸ਼ਟੀ ਖਤਮ ਹੋ ਜੂ। ਇੰਨਾ ਹੁਕਮ ਦਾ ਬੰਨਿਆ ਹੋਇਆ ਚੱਲਦਾ। ਮਹਾਰਾਜ ਕਹਿੰਦੇ ਇਸ ਸਾਰੇ ਨਾਮ ਦੀ ਧੁਨ ਦੇ ਨਾਲ ਜੁੜੇ ਹੋਏ ਕੰਟਰੋਲ ਵਿੱਚ ਨੇ ਹੁਕਮ ਦੇ ਅੰਦਰ।
ਨਾਮ ਹਰੀ ਦਾ ਜਪਦੀ ਕੁਦਰਤ ਸਾਰੀ, ਆਹ
ਤੁਹਾਨੂੰ ਨਹੀਂ ਪਤਾ। ਸੰਸਾਰ ਦੀ ਕੋਈ ਚੀਜ਼ ਐਸੀ ਨਹੀਂ ਜਿਹਦੇ ਅੰਦਰ ਨਾਮ ਦੀ ਧੁਨ ਨਾ ਹੋ, ਕਿਉਂਕਿ ਪੂਰ ਰਹੀ ਹੈ। ਪ੍ਰਥਮ ਓਮਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੇਰਾ, ਉਹ ਧੁਨ ਹਰੇਕ ਦੇ ਅੰਦਰ ਹੈ, ਦਰਖਤਾਂ ਦੇ ਅੰਦਰ ਵੀ ਹੈ, ਨਹੀਂ ਦਰਖਤ ਗਿਰ ਜਾਣ ਕੁਝ ਬਣਾ ਰਹੇ। ਸੋ ਮਹਾਰਾਜ ਕਹਿੰਦੇ ਸਿਮਰੇ ਧਰਤੀ ਅਰ ਆਕਾਸ਼ਾ, ਸਿਮਰੇ ਚੰਦ ਸੂਰਜ ਗੁਣ ਤਸ, ਪੌਣ ਪਾਣੀ ਬਸੰਤਰ ਸਿਮਰੇ, ਸਿਮਰੇ ਸਗਲ ਉਪਾਰਜਨ, ਸਿਮਰੇ ਖੰਡ ਦੀਪ ਸਭ ਲੋਆ, ਸਿਮਰੇ ਪਾਤਾਲ ਪੁਰੀਆਂ ਸੱਚ ਸੋਆ, ਸਿਮਰੇ ਖਾਣੀ ਸਿਮਰੇ ਬਾਣੀ, ਸਿਮਰੇ ਸਗਲ ਹਰਜਨ, ਸਿਮਰੇ ਬਰਮ ਬਿਸ਼ਨ ਮਹੇਸ਼ਾ, ਸਿਮਰੇ ਦੇਵਤੇ ਕੋੜ ਤੇ ਤੀਸਾ, ਸਿਮਰੇ ਜਖ ਦੈਂਤ ਸਭ ਸਿਮਰੇ, ਅਗੰਤ ਨ ਜਾਈ ਜਸ ਗਨ, ਸਿਮਰੇ ਪਸ ਪੰਖੀ ਸਭ ਭੂਤਾ। ਜਿੰਨੇ ਪੰਜ ਭੂਤ ਨੇ, ਪੌਣ ਪਾਣੀ ਆਕਾਸ਼ ਵਗੈਰਾ, ਇਹ ਸਾਰੇ ਕਹਿੰਦੇ ਸਿਮਰਦੇ, ਪਸ਼ੂ ਵੀ ਸਿਮਰਦੇ ਨੇ, ਪੰਖੀ ਵੀ ਸਿਮਰਦੇ ਆ। ਕਈਆਂ ਨੂੰ ਖਿਆਲ ਹੁੰਦਾ ਵੀ ਪਸ਼ੂਆਂ ਨੂੰ ਰੱਬ ਦਾ ਪਤਾ, ਸਾਧ ਸੰਗਤ ਦੀ ਪਸ਼ੂਆਂ 'ਚ ਤਾਂ ਬਹੁਤ ਹੀ ਅਗਲ ਆਦਮੀ ਨਾਲ, ਆ ਕੁੱਤੇ ਨੂੰ ਕਿਤੇ ਲੈ ਜਾਓ, ਲਿਜਾ ਕੇ ਛੱਡ ਦੋ ਉਹਨੂੰ, ਆਪਣੇ ਘਰ ਵਾਪਸ ਆ ਜੂ, ਮਨੁੱਖ ਨਹੀਂ ਆ ਸਕਦਾ, ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ। ਅੱਖਾਂ ਬੰਨ ਲਓ ਮਨੁੱਖ ਦੀਆਂ, ਕੁੱਤੇ ਦੀਆਂ ਬੰਨ ਲਓ, ਕੁੱਤੇ ਨੂੰ ਵੀ ਨਾਲ ਨਾਲ ਅੱਖਾਂ ਬੰਨ ਕੇ ਲੈ ਜਾਓ, ਮਨੁੱਖ ਨੂੰ ਲੈ ਜਾਓ, ਜਾ ਕੇ ਕਿਤੇ ਪ੍ਰਦੇਸ਼ ਛੱਡ ਦਿਓ, ਜੇ ਕਦੇ ਮਨੁੱਖ ਆ ਜਾਵੇ, ਬੋਲੀ ਜਾਣਦਾ ਨਾ ਹੋਵੇ, ਉਹ ਕੁੱਤਾ ਆਪਣੇ ਆਪ ਆ ਜਾਂਦਾ। ਆ ਡਰੱਗ ਲੈ ਕੇ ਜਾਂਦੇ ਨੇ ਲੋਕ, ਚੋਰੀ ਕਰਦੇ, ਇਹ ਕੁੱਤੇ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ, ਕਿਤੇ ਲੁਕੋ ਲਓ, ਉੱਥੋਂ ਹੀ ਭੌਂਕਣ ਲੱਗ ਜਾਂਦਾ ਵੀ ਇਹਦੇ ਕੋਲ ਡਰੱਗ ਆਇਆ, ਡਰੱਗ ਲਈ ਜਾਂਦਾ ਹੈ। ਆਦਮੀ ਨੂੰ ਤਾਂ ਨਹੀਂ ਪਤਾ ਲੱਗਦਾ, ਕੁੱਤੇ ਦੀ ਮਦਦ ਲੈਂਦੇ, ਆ ਕਤਲ ਹੋ ਜਾਂਦੇ ਨੇ, ਚੋਰੀਆਂ ਹੋ ਜਾਂਦੀਆਂ, ਪੁਲਿਸ ਵਾਲੇ ਕੁੱਤੇ ਲੈ ਕੇ ਆਉਂਦੇ, ਆਪ ਕਿਉਂ ਨਹੀਂ ਜਾਂਦੇ? ਉਹ ਕੁੱਤਾ ਉਸੇ ਵੇਲੇ ਤੁਰ ਪੈਂਦਾ ਪਿੱਛੇ ਪਿੱਛੇ, ਜਿੱਧਰ ਨੂੰ ਕੱਪੜਾ ਸੰਘਾ ਦੋ ਕੁੱਤੇ ਨੂੰ, ਜਾ ਕੇ 100 ਬੰਦਿਆਂ ਚੋਂ ਫੜ ਲਈ। ਉਹਨਾਂ ਚ ਬਹੁਤ ਹੀ ਅਕਲ ਸਾਡੇ ਨਾਲੋਂ ਕਿੰਨੀਆਂ ਚੀਜ਼ਾਂ ਦੀ ਜ਼ਿਆਦਾ ਹੈ। ਹਰਨ ਦਾ ਬੱਚਾ ਪੈਦਾ ਹੋਵੇ, ਮਨੁੱਖ ਦਾ ਬੱਚਾ ਪੈਦਾ ਹੋਵੇ, ਦੋਹਾਂ ਨੂੰ ਪਾਣੀ ਸੁੱਟ ਦੋ, ਹਰਨ ਦਾ ਬੱਚਾ ਕਦੇ ਨਹੀਂ ਡੁੱਬਦਾ, 2 ਦਿਨ ਦੇ ਨੂੰ ਸੁੱਟ ਦੋ, ਇਹਨੂੰ 4-2 ਸਾਲ ਦੇ ਨੂੰ ਸੁੱਟ ਦੋ, ਮਨੁੱਖ ਦਾ ਬੱਚਾ ਡੁੱਬ ਜੂ, ਹਰਨ ਦਾ ਨਹੀਂ ਡੁੱਬਦਾ। ਕੋਈ ਜੰਮਦੇ ਨੂੰ ਇਹ ਪਤਾ, ਜੰਮਦਾ ਹੀ ਉਹਨੂੰ ਕੋਈ ਦੱਸਦਾ ਨਹੀਂ ਹੈ ਵੀ ਇੱਥੇ ਦੁੱਧ ਹੈ, ਆਪਣੇ ਆਪ ਇਹ ਦੁੱਧ ਨੂੰ ਟੋਲ ਲੈਂਦਾ, ਉਹਨੂੰ ਪਤਾ ਵੀ ਆ ਮੇਰੀ ਖੁਰਾਕ ਹੈ, ਮਨੁੱਖ ਨੂੰ ਤਾਂ ਪਤਾ ਹੀ ਨਹੀਂ ਹੈ, ਬੱਚੇ ਨੂੰ ਨਹੀਂ ਪਤਾ ਵੀ ਦੁੱਧ ਕਿੱਥੇ ਹੈ ਮਾਂ ਦਾ। ਸੋ ਇਹਦੇ ਚ ਉਨੀ ਅਕਲ ਨਹੀਂ, ਇਹਦੇ ਚ ਇੱਕ ਅਕਲ ਵੱਧ ਹੈ, ਉਹ ਇਹ ਹੈ ਕਿ ਇਹਨੂੰ ਬੁੱਧੀ ਦਿੱਤੀ ਹੋਈ ਹੈ ਪਰਮੇਸ਼ਰ ਨੇ, ਇਹ ਚੰਗੇ ਮਾੜੇ ਦੀ ਤਮੀਜ਼ ਕਰ ਲੈਂਦੇ, ਚੰਗੇ ਮਾੜੇ ਦੀ ਤਮੀਜ਼ ਉਹਨਾਂ ਨੂੰ ਵੀ ਹੈ। ਹਰਿਆ ਪਸ਼ੂ ਹੋਵੇ, ਫਸਲ ਚ ਵੜਨਾ, ਪਹਿਲਾਂ ਮਾਲਕ ਨੂੰ ਦੇਖਦਾ ਵੀ ਇਹ ਖਿਆਲ ਇਹਦਾ ਮੇਰੇ ਚ ਹੈ ਕਿ ਕਿਸੇ ਹੋਰ ਪਾਸੇ ਹੈ, ਜੇ ਤਾਂ ਉਹਦੇ ਵੱਲ ਝਾਕਦੇ ਆ ਤਾਂ ਚੁਕੀ ਜਾਓ, ਜੇ ਕਿਸੇ ਹੋਰ ਖਿਆਲ ਹੋਵੇ ਡੱਠ ਕੇ ਜਾ ਕੇ ਫਸਲ ਚ ਵੜ ਜਾਂਦਾ, ਪਤਾ ਤਾਂ ਉਹਨੂੰ ਵੀ ਹੈ। ਹਾਥੀ ਜਿਸ ਵਕਤ ਪਾਣੀ ਚ ਡੁੱਬਣ ਲੱਗਿਆ, ਤੰਦੂਏ ਦਾ ਫੜਿਆ ਹੋਇਆ, ਸਿਰਫ 1 ਫੁੱਟ ਸੁੰਡ ਰਹਿ ਗਈ ਉਹਦੀ, ਉਸ ਵੇਲੇ ਉਹਨੂੰ ਰਾਮ ਨੂੰ ਯਾਦ ਕਰਿਆ, ਜਾਵੀ ਸ਼ਰਨ ਗਈ ਕਿਰਪਾ ਨੇ ਗਜ ਗਰਾਹ ਤੇ ਛੂਟਾ, ਉਹਦਾ ਉਸੇ ਵੇਲੇ ਪਰਮੇਸ਼ਰ ਨੇ ਆ ਕੇ ਤੰਦੂਏ ਦੇ ਤੰਦ ਕੱਢਦੇ। ਜਾਨਵਰਾਂ ਦਾ ਵੀ ਹੈ ਰੱਬ, ਕਿਤੇ ਮਨੁੱਖਾਂ ਦਾ ਨਹੀਂ ਹੈ, ਪਸ਼ੂਆਂ ਦੇ ਵੀ ਹੈ। ਮਹਾਰਾਜ ਕਹਿੰਦੇ ਕੀੜੀ ਕੀ ਪੁਕਾਰ, ਹਾਥੀ ਕੀ ਚੰਗਾੜ, ਪਲ ਪਾਛੇ ਪਹੁੰਚੋ ਤਾਏ, ਕੀੜੀ ਕੀਟੀ ਕੀ ਪੁਕਾਰ ਪਹਿਲੇ ਹੀ ਸੁਣੀਆਂ, ਤਾਂ ਜੇ ਸੁਣਦਾ ਤਾਂ ਹੀ ਮਹਾਰਾਜ ਨੇ ਲਿਖਿਆ ਵੀ ਕੀੜੀਆਂ ਦੀ ਪੁਕਾਰ ਵੀ ਸੁਣ ਲੈਂਦੇ, ਜਿਹੜੇ ਖਾਂਦੇ ਨੇ ਨਾ ਮਾਰ ਮਾਰ ਕੇ ਜਾਨਵਰਾਂ ਨੇ। ਮਹਾਰਾਜ ਕਹਿੰਦੇ ਖਾ ਕੇ ਤੂੰ ਛੁੱਟ ਜਾਏਗਾ, ਕਬੀਰ ਖੂਬ ਖਾਣਾ ਖਿਚੜੀ ਜਾਮਾ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ, ਪਹਿਲਾਂ ਖਾ ਫਿਰ ਤੈਨੂੰ ਖਾਣਗੇ, ਕਰਮ ਬੀਜ ਦਿੱਤਾ। ਕਿਉਂਕਿ ਰੱਬ ਇਹਨਾਂ ਦਾ ਵੀ ਹੈ, ਮਨੁੱਖ ਜ਼ੋਰ ਕਰਦਾ, ਜ਼ੋਰ ਕੀ ਆ ਸੋ ਜ਼ੁਲਮ ਹੈ, ਲੇ ਜਵਾਬ ਖਦਾਏ। ਬੱਕਰਾ ਆਪੇ ਹੀ ਕਹਿੰਦਾ ਆ ਕੇ ਵੀ ਮੇਰਾ ਗਰਦਨ ਮੇਰੀ ਗਰਦਨ ਵੱਢ ਲੈ, ਬੰਨਦਾ ਇੱਕ ਜਣਾ ਉਧਰੋਂ ਫੜਦਾ ਇੱਕ ਉਧਰੋਂ ਫੜਦਾ, ਕਹਿੰਦਾ ਮਾਰ ਹੁਣ ਗੰਡਾਸਾ ਦੱਬਿਆ, ਇਹਦਾ ਲੇਖਾ ਦੇਣਾ ਪਊਗਾ, ਉਸ ਵੇਲੇ ਔਖਾ ਹੋ ਜਾਏਗਾ, ਰੋ ਰੋ ਔਖਾ ਹੋ ਜਾਏਗਾ, ਲੇਖਾ ਦੇਣਾ ਪਊ, ਮਾਸਕ ਲਾਉਣਾ ਪਊ, ਕਿਉਂਕਿ ਰੱਬ ਸਰਦਾ ਹੈ। ਸੋ ਮਹਾਰਾਜ ਕਹਿੰਦੇ ਪਸ਼ੂਆਂ ਦਾ ਵੀ ਹੈ, ਸਿਮਰੇ ਪਸ਼ੂ ਪੰਖੀ ਸਭ ਭੂਤਾ, ਸਿਮਰੇ ਬਨ ਪਰਬਤ ਅਵਧੂਤਾ, ਲਤਾ ਬਲੀ ਸਾਗ ਸਾਹਿਬ ਸਿਮਰੇ। ਕਹਿੰਦੇ ਆ ਬੇਲਾਂ ਵੀ ਵਾਹਿਗੁਰੂ ਦਾ ਨਾਂ ਯਾਦ ਰੱਖਦੀ, ਜਿਹੜੇ ਫੁੱਲ ਨੇ ਇਹ ਵੀ ਵਾਹਿਗੁਰੂ ਨੂੰ ਯਾਦ ਰੱਖਦੇ ਨੇ, ਰੱਬ ਰਿਹਾ ਸਭ ਮਨ ਸਭ ਮਨ, ਸਿਮਰੇ ਥੂਲ ਸੁਖਮ ਸਭ ਜਨਤਾ, ਸਿਮਰੇ ਸਿੱਧ ਸਾਧਕ ਕਰ ਮੰਤਾ, ਗੋਬਤ ਪ੍ਰਗਟ ਸਿਮਰੇ ਪ੍ਰਭ ਮੇਰੇ ਸਗਲ ਭਵਨ ਕੇ ਪ੍ਰਵਤਨ। ਕਿਉਂਕਿ ਉਹ ਸਾਰਿਆਂ ਦਾ, ਸਾਰਿਆਂ ਦੇ ਵਿੱਚ ਹੈ, ਸਿਮਰੇ ਨਰ ਨਾਰੀ ਆਸ਼ਰਮ ਚਾਰੇ ਆਸ਼ਰਮ, ਸਿਮਰੇ ਜਾਤ ਜੋਤ ਸਭ ਵਰਨਾ ਚਾਰੇ ਵਰਨ, ਸਿਮਰੇ ਗੁਣੀ ਚਤਰ ਸਭ ਵੇਤੇ, ਸਿਮਰੇ ਰਹਿਣੀ ਵਾਲੇ ਦਿਨ ਆ, ਰਾਤ ਦੇ ਦਿਨ ਵੀ ਉਹਨੂੰ ਯਾਦ ਕਰਦੇ ਨੇ। ਸਿਮਰੇ ਘੜੀ ਮੂਰਤ ਪਲ ਨਿਮਖਾ, ਆ ਪਲ ਵੀ ਨਿਮਖ ਵੀ ਸਕਿੰਟ ਵੀ ਮਿੰਟ ਵੀ ਇਹ ਸਾਰੇ ਪਰਮੇਸ਼ਰ ਨੂੰ ਸਿਮਰ ਰਹੇ। ਸਿਮਰੇ ਕਾਲ ਕਾਲ ਸੁੱਚ ਸੁੱਚ, ਕਾਲ ਵੀ ਉਹਨੂੰ ਸਿਮਰ ਰਿਹਾ। ਸਿਮਰੇ ਸੌਣ ਸ਼ਾਸਤਰ ਸੰਯੋਗ ਦਾ, ਆ ਜਿਹੜੇ ਸ਼ਗਨ ਨੇ ਨਾ ਇਹ ਵੀ ਉਹਨੂੰ ਯਾਦ ਕਰਦੇ ਨੇ। ਲੱਖ ਨਾ ਲਖੀਆ ਇੱਕ ਖੇ, ਜਿਸ ਭੁੱਲਦਾ ਤਾਂ ਮਨੁੱਖ ਭੁੱਲਦਾ ਇਸ ਤਰ੍ਹਾਂ। ਸਾਰੇ ਯਾਦ ਹਰੀ ਨੂੰ ਰੱਖ ਲੈ, ਰਾਤੋਂ ਤੈਨੂੰ ਰਾਮ ਕਾ ਮਾਲਕ ਕਰੇ ਹਾਕ। ਐਸੀ ਹਾਕ ਮਾਰੀ ਹੈ ਜਿੱਦਣ ਦਾ ਵਿਛੜਿਆ ਉਦਣ ਦੀ ਹਾਕ, ਕੋਈ ਜਨਮ ਧਾਰ ਲਵੇ ਕੋਈ ਸਰੀਰ ਧਾਰ ਲਵੇ, ਹਾਕ ਰੱਬ ਦੀ ਆਉਂਦੀ ਹੈ। ਸੁਣ ਤਾਂ ਸਹੀ ਅੰਦਰ, ਕਦੇ ਪੁੱਛ ਲੈ ਕਿਸੇ ਨੂੰ ਵੀ ਰੱਬ ਦੀ ਆਵਾਜ਼ ਕਿਵੇਂ ਸੁਣੀ ਜਾਂਦੀ ਹੈ। ਸੁਮਾਰਾ ਕਹਿੰਦੇ ਨੇ ਕਿ ਜਲ ਥਲ ਮਈਅਲ ਸਵਾਮੀ ਸੋਈ, ਅਵਰ ਨਾ ਕਹੀਏ ਦੂਜਾ ਕੋਈ, ਗੁਰ ਗਿਆਨ ਅੰਜਨ ਕਾਟਿਓ ਭਰਮ ਸਗਲਾ, ਅਵਰ ਨਾ ਦੀਸਾ ਏਕ ਬਿਨ। ਕਹਿੰਦੇ ਸਾਰਿਆਂ ਦੇ ਅੰਦਰ ਇੰਨੀਓ ਗੱਲ ਮੰਨ ਲਓ, ਇੱਕ ਗੱਲ ਮੰਨ ਲਓ ਵੀ ਰੱਬ ਸਾਰਿਆਂ ਦੇ ਅੰਦਰ। ਫਿਰ ਬਾਹਰ ਵੀ ਹੈ? ਕਹਿੰਦੇ ਬਾਹਰ ਵੀ ਹੈਗਾ। ਬਾਹਰ ਕਿੱਥੇ ਹੈ, ਕਿਸੇ ਥਾਂ ਖੜਾ ਹੈ? ਕਹਿੰਦੇ ਨਹੀਂ, ਸਾਰੇ ਪਰਿਪੂਰਨ ਹੈ, ਜਿਵੇਂ ਆ ਹਵਾ ਹੈ ਆਕਾਸ਼ ਹੈ, ਐਵੇਂ ਜਿਵੇਂ ਰੱਬ ਹੈ, ਤੁਹਾਡਾ ਹਰ ਕਦਮ ਰੱਬ ਦੇ ਵਿੱਚ ਹੈ, ਹਰ ਸਾਹ ਰੱਬ ਦੇ ਵਿੱਚ ਹੈ। ਯਾਦ ਤਾਂ ਕਰ ਲਓ ਉਹਨੂੰ, ਜੇ ਯਾਦ ਕਰ ਲਓ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਇਆ ਮਿਟਾਓ, ਫਿਰ ਸੁੱਖ ਆਪੇ ਹੀ ਦਰਵਾਜ਼ੇ ਤੇ ਆ ਗਏ ਜਦੋਂ ਉਹਨੂੰ ਯਾਦ ਕਰ ਲਿਆ। ਜਿਹੜਾ ਭੁੱਲਦਾ ਹੈ ਕੋਟ ਵਿਘਨ ਤੇ ਸਲਾਗਤੇ ਜਿਸ ਨੂੰ ਵਿਸਰੇ ਨੂੰ, ਇੱਕ ਵਿਘਨ ਕਮਾਈ ਨਹੀਂ ਜੀ ਸਾਡੀ ਜ਼ਿੰਦਗੀ, ਘਾਟੇ ਪੈਂਦੇ ਨੇ ਜੀ ਸਾਨੂੰ। ਤੂੰ ਤਾਂ ਰੱਬ ਨੂੰ ਭੁੱਲਿਆ ਰਹਿੰਦਾ ਹਰ ਵਕਤ, ਫਿਰ ਤਾਂ ਘਾਟੇ ਹੀ ਪੈਣੇ ਆ ਪ੍ਰੇਮੀਆਂ। ਮਹਾਰਾਜ ਤਾਂ ਇੱਥੇ ਤਾਂ ਕਹਿੰਦੇ ਨੇ, ਕਹਿੰਦੇ ਤੇਰੇ ਤੈਨੂੰ ਸੰਸਾਰ ਚ ਮਨੁੱਖ ਬਣਨ ਦਾ ਕੋਈ ਫਾਇਦਾ ਹੀ ਨਹੀਂ ਹੋਇਆ, ਕੋਈ ਫਾਇਦਾ ਨਹੀਂ, ਇਹਦੇ ਨਾਲ ਤਾਂ ਪਸ਼ੂ ਬਣਿਆ ਰਹਿੰਦਾ, ਪਾਪ ਸਿਰ ਤਾਂ ਨਾ ਚੜ੍ਹਦੇ, ਕਿਉਂਕਿ ਪਸ਼ੂਆਂ ਨੂੰ ਪਾਪ ਨਹੀਂ ਲੱਗਦਾ। ਉਹ ਕਰਮ ਜੂਨੀਆਂ ਨੇ, ਕਰਮ ਭੋਗਦੇ, ਇਹ ਮਨੁੱਖ ਹੈ ਸੁਤੰਤਰ ਜੂਨੀ ਕੱਲੀ ਹੋਈ, ਇਹ ਜਿਹੜੇ ਕਰਮ ਕਰਦਾ ਇਹਦੇ ਗੰਢੜੀਆਂ ਬਣ ਲੈਂਦੇ, ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਪਾਈ, ਉਹਦੇ ਵਾਸਤੇ ਫਰਮਾਨ ਕਰਦੇ ਆ। ਇਹਦੇ ਨਾਲੋਂ ਤਾਂ ਕਹਿੰਦੇ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਾਈ ਮੈਂ ਤਾਰੀ। ਜਿਸ ਘਰ ਦੇ ਅੰਦਰ ਪਰਮੇਸ਼ੁਰ ਦੇ ਨਾਮ ਲੈਣ ਵਾਲਾ ਨਹੀਂ ਚੰਗਾ ਹੁੰਦਾ, ਮਾਂ ਵਿਧਵਾ ਹੋ ਜਾਂਦੀ, ਇਹੋ ਜਿਹਾ ਕਪੂਤ ਤਾਂ ਨਾ ਪੈਦਾ ਹੁੰਦਾ, ਨਸ਼ੇ ਗਾਈ ਜਾਂਦਾ, ਆਪ ਵੀ ਦੁਖੀ। ਕਿੱਥੇ ਮੈਨੂੰ ਪੁੱਛਦੇ ਆ, ਬਾਬਾ ਜੀ ਮੁੰਡਾ ਨਸ਼ ਥੋੜਾ ਜਿਹਾ ਖਾਂਦਾ, ਡੋਡੇ ਪੀਂਦਾ, ਵੀ ਮੰਗਣਾ ਕਰਦੀ ਹੈ, ਮੈਂ ਕਿਹਾ ਕੁੜੀ ਰੋ। ਕਹਿੰਦੇ ਜ਼ਮੀਨ ਜਾਇਦਾਦ ਬਹੁਤ ਹੈ, ਮੈਂ ਜ਼ਮੀਨ ਖਾਣੀ ਹੈ ਕੁੜੀ ਨੇ, ਉਹ ਸਾਰੀ ਜ਼ਮੀਨ ਉਹਨੇ ਗਹਿਣੇ ਕਰ ਦੇਣੀ ਹੈ, ਕੁਛ ਨਹੀਂ ਕੋਲ ਰੱਖਣਾ, ਨਸ਼ੇ ਪੀਂਦਾ, ਲੜਾਈਆਂ ਝਗੜੇ ਫਸਾਦ ਕਰ ਲੈਣੇ ਨੇ, ਕੁੜੀ ਨੇ ਤਾਂ ਉਹਨੇ ਪੁੱਛਣਾ ਹੀ ਨਹੀਂ, ਜੇ ਨਰਕਾਂ ਸੁੱਟਣੀਆਂ ਦੇ ਦੇ, ਇਹਦੇ ਨਾਲ ਤਾਂ ਬੰਦਗੀ ਕਰਨ ਵਾਲਾ ਗਰੀਬ ਮਿਹਨਤੀ ਨੂੰ ਦੇ ਦੇ ਤੂੰ। ਉਹ ਆਰਾਮ ਨਾਲ ਬੈਠ ਕੇ ਦੋਏ ਇਕੱਠੇ ਹੋ ਕੇ ਰੋਟੀ ਤਾਂ ਕਰਿਆ ਕਰਨਗੇ, ਦੁੱਖ ਸੁੱਖ ਤਾਂ ਕਰ ਲਿਆ ਕਰਨਗੇ। ਮਹਾਰਾਜ ਕਹਿੰਦੇ ਐਸੇ ਜੋ ਬੰਦੇ ਨੇ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਕਹਿੰਦੇ ਮਾਂ ਵਿਧਵਾ ਹੋ ਜਾਂਦੀ, ਇਹੋ ਜਿਹਾ ਪੁੱਤ ਪੈਦਾ ਨਾ, ਬੰਦਗੀ ਕਰਨ ਵਾਲਾ ਨਹੀਂ ਆਉਂਦਾ। ਜੇ ਨਾਲ ਰਾਮ ਭਗਤ ਨਹੀਂ ਸਾਥੀ, ਜਨਮਤ ਕਸ ਨਾ ਮੋਇਓ ਅਪਰਾਧੀ। ਕਹਿੰਦੇ ਜੇ ਨਾਮ ਨਹੀਂ ਜਪਿਆ ਚਲੋ ਪੈਦਾ ਹੋ ਗਿਆ, ਉਹ ਜੇ ਬੰਦਗੀ ਨਹੀਂ ਕਰੀ ਅਪਰਾਧੀ ਆ। ਕਹਿੰਦੇ ਤੂੰ ਜੰਮਦਾ ਹੀ ਮਰ ਜਾਂਦਾ, ਚੰਗਾ ਸੀ ਇੱਥੇ ਨਾ ਆਉਂਦਾ।
ਤੁਹਾਨੂੰ ਜੰਮਣਾ ਸੀ ਭਗਤੀ ਤੋਂ ਹੀ, ਆਹ
ऐसा नाम जे एक बारी भी जप लिया जाए जमा की गल च पई हुई फांसी उस वेले टुट जाती है। जे इस गल का सारी जिंदगी च समझ नहीं आई इस पई नहीं है कहते फिर तेरे जमण का की फायदा सी कानू मां तकलीफ दिती किन्ना चिर तेनू पालन लग्या किन्निया तेरे ते कुर्बानिया करिया किन्ने मां बाप दुखी होए सब कुछ जायदाद मनाते भी साडा पुत ए सुखी रहे कहते जे बंदगी नहीं सी करनी तेरे आने का की फायदा सी कोई फायदा नहीं सी जे पाप करेगा शराब पीण लग गया। रैतना ने चाहता कि मदरा दहती सरत कर सत गुणा का नाश कर देंदी है ऐसा पुत्र पैदा कर लिया सत गुणा का फा वट लिया आपे उहदे नाल तां ना ही हुंदा मां बाप नूं कुटदे ने मां नूं कुटदे ने मां नूं कुटण दा जिहड़ा है मारन दा एक लख हत्या कर देवे एक मां नूं मार देवे एडा पाप है कदे मुड़ के उहनूं मनुख जन्मे नहीं मिलदा नरकां च रहिंदा की फायदा उहदे औणदार दे नाल तां ना ही हुंदा। जिन ऐसा हर नाम ना चेते उसे काहे जागा ही राम दा कहिंदे उहदे आउण दा की फायदा उहने तां पाप मन लिया जे तंबाकू खांदा जरदा खांदा कहिंदे जी भुक्की खांदा ओ प्रेमिया तेरे तां राक्षस जिहड़े तेरे रखिया करन वाले देवते बजुर्ग स्वर्गां च बैठे कहिंदे सी साडा पड़ोता साडा पोता इहदा कम्म वधे विघना तों रख दे इह एवें नहीं मैं गल करदा मैं इंग्लैंड च देखी है गल उत्थे इक देश साडी लड़की दा कारोबार चलदा सी वो पुछण चली गई मैम सी मिसिज बेंटर सी उहदा नाम टाइम लै लिया दो दो महीने बाद टाइम मिल गया उत्थे जाके जद गए वह कहण लई कि रूह आ रही है सामने वह कहिंदी हेठले सुरग च बसदी है। लड़की कहिंदी भी की निशानी है कहिंदा इह कहिंदी है वह मैनू रख रही है भी इहनू इह निशानी दे भी 1966 जद इहदी दादी मरी सी मैं सारी उह चिट्ठी कविता च लिखी सी उस वेले समझ गई भी मैनू तां फलाणे ने चिट्ठी लिखी साडे रिश्तेदार ने फिर वह तो कह लग्या जदे कह लगी भी उहदे उत्ते एक बहुत उच्ची होर एक रूह है वह बीबी की है तो वह कहती है मैं इहदी मां की मां तो इहनू कह दो फिक्र ना करे इहदा कारोबार बहुत वधिया चलू इहने फैक्टरी लाउणी है थोड़े दिनों बाद ला ली फिर और रूहां गंधर्व लोग च देव गंधर्व च स्वर्ग च पितर लोग च इंद्र लोग च प्रजापत लोग कर्मदेव लोग अजान देव लोग ब्रह्म लोग शिव लोग वकुंठ धाम सचखंड उथे तक बैठिया मदद कर दिया ने क्योंकि खून का संबंध हुंदा खून का संबंध टुटिया नहीं करता दरगाह विच जाके भी नाल जुड़िया रहिंदा जिहड़े भूत प्रेत हुंदे ने उह भी उसे घर दे दुआले घुम्मण लग जांदे ने उन्हां नूं समझदा नहीं फिर पहला पशु मारदे ने फिर बीमार करदे आ न्याणे फिर मारन लग जांदे ने उह तां हैगे क्रूर माड़े ने जिहड़े देव जूनिया च जांदे ने उह मदद करदे ने पर जे तंबाकू पी लवे कोई बंदा तनक तंबाकू सेवीए देव पितर तज देवते भी छड जांदे ने पितर भी छड जांदे ने पाणी ता के हाथ को मदरा समझदा जिहड़ा उहदे हथ दा पाणी पीणा शराब जिन्ना दोष लगदा शराब का दोष किन्ना कहते मदरा दहती सतकुल सतकुला का नाश कर दिए भांग दहे तन एक जगत जूठ सतकुल दहे सौ कुल का नाश तंबाकू पीण आला खाण आला कर दे निंदा दहे अने हुण तां तंबाकू का टेलीविजन ते देखो किवें जोर नाल आ रहा है बई पीण आलिया नालों जिहड़े धुआं लैंदे ने उहनां नूं बहुता नुकसान हुंदा उह भी मरदे ने उह भी मरदे ने अमरीका च तां बंद कर दा चलने नहीं देंदे हुणा साढ़े रौला पैण लग्या पहला जब सिंह कहिंदे सी भी तंबाकू ना पीओ ना पीओ अमृतसर च असीं नहीं पीण देना इत्थे साढ़े भरा आउंदे ने दर्शन करन वास्ते हजारां संगतां आउंदियां तुसीं धुआं दिंदे हो इह वातावरण तुसीं गलत कर दित्ता ते तुसीं असीं इत्थे तंबाकू ना साढ़े अखबार लिखदे सी लो जी जे सिखां दा जोर चढ़ गया तंबाकू बंद कर देणगे हुण इहनां नूं पुछो भी तुसीं क्यों बंद करदे हो जद कैंसर ना मरन लगे फिर आप ही करते ने जी हुण तंबाकू बंद करो रोज कहते ने पहला तुसी बधा लिया बीड़िया ही बीड़िया पी लिया जद खात्मा होने लग्या हुण कहते बंद करो गुरु साहब ने 500 साल पहला कह दी जदे मन लेंदे एक तां इह कुलां दा नाश करदा एक शरीर का नाश तां इहने करना एक इह ब्लड वेन च जांदा जिहड़ा उहदा पुत्र होएगा रोगी पैदा होएगा तंबाकू खाण वाले कैंसर होएगा ਉਹਨੂੰ ਨਹੀਂ ਹੋਊ ਉਹਦੇ ਪੋਤੇ ਨੂੰ ਹੋਜੂ ਇਹ ਦਸਵੀਂ ਪੁਸ਼ਤ ਤੇ ਜਾ ਕੇ ਖਾਨਦਾਨ ਦਾ ਢਾਂਚਾ ਬਦਲਾ ਦੂ ਨਹੀਂ ਦਸਵਾਂ ਪੁਸ਼ਤ ਜਿਹੜੀ ਹੁੰਦੀ ਹੈ ਜਿਹਾ ਜਿਹਾ ਦਸਵਾਂ ਬਾਬਾ ਉਹਾ ਜਿਹਾ ਹੀ ਸਰੂਪ ਦਸਵੇਂ ਪੋਤੇ ਦਾ ਹੋਇਆ ਕਰ। ਇਹਨੂੰ ਜ਼ੀਨ ਕਹਿੰਦੇ ਨੇ, ਜ਼ੀਨ ਨਸ਼ਟ ਹੋ ਜਾਂਦਾ ਤੰਬਾਕੂ ਦੇ ਨਾਲ। ਕਹਿੰਦੇ ਫਿਰ ਇਹੋ ਜਿਹੇ ਪੁੱਤਰ ਨੂੰ ਕੀ ਕਰਨਾ ਸੀ ਜਿਹਨੇ ਖਾਨਦਾਨ ਵੀ ਬਦਲਤਾ, ਬਜ਼ੁਰਗਾਂ ਨੂੰ ਵੀ ਗੁਨਾਹਗਾਰ ਬਣਾ ਦਿੱਤਾ, ਨਰਕਾਂ ਸੁੱਟ ਦਿੱਤਾ। ਮਹਾਰਾਜ ਕਹਿੰਦੇ ਆਉਣਾ ਹੀ ਨਹੀਂ ਸੀ ਚਾਹੀਦਾ, ਜਿਹਨੇ ਐਸਾ ਨਾਮ ਨਾ ਚੇਤਿਓ ਸੇ ਕਾਹੇ ਜਾਗਾ ਇਹ ਰਾਮ ਰਾਜੇ। ਕਾਹਨੂੰ ਜੰਮਣਾ ਸੀ ਇਹਨਾਂ ਨੇ? ਇਹ ਮਾਨਸ ਜਨਮ ਦਲੰਬ ਹੈ, ਨਾਮ ਬਿਨ ਬਿਰਤਾ ਸਭ ਜਾਏ। ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫੇਰ ਜਨਮ ਹੈ, ਨਾਨਕ ਹਰ ਪਾਏ। ਸੋ ਇਹ ਬਾਣੀ ਜੋ ਹੈ ਸਾਧ ਸਿੰਘ ਜੀ, ਇਹ ਤੁਰਦੀ ਬਾਣੀ ਹੈ ਅਕਾਲ ਪੁਰਖ ਦੀ। ਇਹੀ ਗੁਰੂ ਹੈ, ਗੁਰੂ ਜਿਹੜੇ ਗੁਰੂ ਨਾਨਕ ਸਾਹਿਬ ਸੀ, ਪੰਜ ਭੂਤਕ ਚੋਲਾ, ਬਹੁਤ ਸੋਹਣਾ ਦੇਖਣ ਨੂੰ ਲੱਗਦਾ ਸੀ, ਪਰ ਸ਼ਬਦ ਕਰਕੇ ਗੁਰੂ ਨੇ ਉਹ, ਕਿਉਂਕਿ ਸ਼ਬਦ ਸੀ ਉਹਨਾਂ ਦੇ ਅੰਦਰ। ਸੋ ਮਹਾਰਾਜ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਤੋਂ ਇਹ ਜਿਹੜੀ ਬਾਣੀ ਹੈ ਇਹਦੇ ਵਿੱਚ ਇਹਨੂੰ ਤੋਂ ਗੁਰੂ ਰੂਪ ਕਰਕੇ ਮੰਨ ਲੈ, ਇਸ ਤਰ੍ਹਾਂ ਨਾਲ ਸਾਨੂੰ ਸਲਾਹ ਦਿੰਦੇ ਨੇ।
ਮੰਨ ਲੈ ਪਿਆਰਿਆ
ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪ੍ਰਤੱਖ ਗੁਰੂ ਨਿਸ਼ਤਾ। ਜਦ ਬਾਣੀ ਮੰਨਣੀ ਨਹੀਂ ਹੈ, ਬਾਣੀ ਦਾ ਅਦਬੇ ਨਹੀਂ ਕਰਨਾ, ਸਤਿਕਾਰ ਨਹੀਂ ਕਰਨਾ, ਫਿਰ ਤਾਂ ਬੜੀ ਮੁਸ਼ਕਲ ਗੱਲ ਹੋ ਜਾਂਦੀ ਹੈ, ਨਿਸਤਾਰਾ ਹੋਇਆ ਨਹੀਂ ਕਰਦਾ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਗੁਰੂ ਜਿਹੜਾ ਦੇਹਧਾਰੀ ਹੋਣਾ ਚਾਹੀਦਾ। ਠੀਕ ਹੈ, ਆਪਣਾ ਆਪਣਾ ਖਿਆਲ ਹੈ, ਸਾਡਾ ਤਾਂ ਜੋ ਗੁਰੂ ਦਸ਼ਮੇਸ਼ ਪਿਤਾ ਨੇ ਜਿਹੜੀ ਜੋਤ ਸੀ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ, ਉਹ ਜੋਤ ਗੁਰੂ ਗ੍ਰੰਥ ਸਾਹਿਬ ਪ੍ਰਵੇਸ਼ ਕਰੇ। ਹੁਣ ਇਹ ਬਾਣੀ ਨੇ ਸਾਡਾ ਆਧਾਰ ਕਰਨਾ, ਇਹ ਮੰਨਣ ਜਦ ਤੱਕ ਅਸੀਂ ਮੰਨਦੇ ਨਹੀਂ ਹਾਂ, ਸਾਨੂੰ ਥਾਉ ਨਹੀਂ ਲੱਗਦਾ ਉਹਨਾਂ ਚਿਰ ਨਹੀਂ। ਦੱਸੋ ਕੌਣ? ਸੰਤਾਂ ਦੀ ਡਿਊਟੀ ਹੁੰਦੀ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੇ ਦਾਤਾ ਮੁਕਤ ਕੋ ਸੰਤ ਜਪਾਵੇ। ਸੰਤ ਗੁਰੂ ਬਣਨ ਵਾਸਤੇ ਨਹੀਂ ਹੁੰਦੇ, ਸੰਤ ਨਾਮ ਜਪਾਉਂਦੇ। ਪਰ ਜੇ ਸੰਤਾਂ ਨਾਲ ਪਿਆਰ ਹੋਵੇ, ਹਿਰਦੇ ਸਤਿਕਾਰ ਹੋਵੇ, ਫਿਰ ਛੇਤੀ ਲੰਘ ਜਾਂਦਾ, ਨਾ ਹੋਵੇ ਫਿਰ ਰੁਕ ਜਾਂਦਾ। ਸੋ ਇਸ ਕਰਕੇ ਬਾਣੀ ਪੜ੍ਹਨ ਦਾ ਤਰੀਕਾ ਹੁੰਦਾ। ਅਨੁਭਵੀ ਮਹਾਂਪੁਰਸ਼ ਦੱਸਦੇ ਨੇ ਕਿ ਪਵਿੱਤਰ ਮਨ ਤਨ ਮੌਨ ਬਾਣੀ ਸੰਤੋਖ ਹਾਜ਼ਰ ਜਾਨ ਇਕਾਂਤ ਹੰ ਕਾਮ ਤਿਆਗੇ ਨਿਸ਼ਚਾ ਅਭਿਆਸ ਠਾਨ। ਕਿੰਨੀਆਂ ਹੀ ਗੱਲਾਂ ਕਹਿ ਗਏ ਦੇ। ਕਹਿੰਦੇ ਜੇ ਬਾਣੀ ਪੜ੍ਹਨੀ ਹੈ ਨਾ, ਪਹਿਲਾਂ ਤਾਂ ਇਹ ਹੈ ਕਿ ਚਿੱਤ ਜਿਹੜਾ ਹੈ ਇਹ ਜਾਪ ਦੇ ਅਰਥ ਵਿੱਚ ਲੱਗਿਆ ਰਹੇ, ਜੁੜਿਆ ਰਹੇ। ਫਿਰ ਦੂਜਾ ਗੱਲ ਹੈ ਜੇ ਸਿਮਰਨ ਕਰਦਾ ਥੋੜਾ ਜਿਹਾ ਆਨੰਦ ਆਉਂਦਾ, ਗੱਲਾਂ ਨਾ ਕਰੇ ਮੈਨੂੰ ਆਹ ਆਨੰਦ ਆ ਗਿਆ ਜੀ, ਮੈਨੂੰ ਆਹ ਲਾਈਟ ਦਿਸ ਗਈ ਜੀ, ਮੈਨੂੰ ਆਹ ਨਾ ਸੁਣ ਗਿਆ, ਕਹਿੰਦੇ ਇਹਨੂੰ ਗੁਪਤ ਰੱਖੇ। ਫਿਰ ਪਵਿੱਤਰਤਾ ਧਾਰੇ। ਪਵਿੱਤਰਤਾ ਕਈ ਕਿਸਮ ਦੀ ਹੁੰਦੀ ਹੈ। ਪਹਿਲਾਂ ਤਾਂ ਘਰ ਦਾ ਘਰ ਪਵਿੱਤਰ ਹੋਣਾ ਚਾਹੀਦਾ, ਗੰਦੇ ਮੰਦੇ ਘਰ ਚ ਨਹੀਂ, ਮੱਖੀਆਂ ਹੀ ਭਿਣ ਭਿਣ ਕਰੀਆਂ, ਨਾਮ ਕਿਵੇਂ ਜਪ ਲੂ। ਸਾਫ਼ ਸੁਥਰਾ ਰੱਖੋ, ਸਫਾਈ ਦੂਸਰੀ ਖਦਾਈ, ਜਿੱਥੇ ਸਫਾਈ ਹੈ ਉੱਥੇ ਰੱਬ ਹੈ। ਦੂਸਰਾ ਹੈ ਫਿਰ ਆਪਣੇ ਬਸਤਰ ਸਾਫ਼ ਰੱਖਣੇ। ਤੀਸਰਾ ਹੈ ਆਪਣੇ ਸਰੀਰ ਨੂੰ ਸਾਫ਼ ਸੁਥਰਾ ਰੱਖਣਾ, ਕੇਸਾਂ ਨੂੰ ਸਾਫ਼ ਸੁਥਰਾ ਰੱਖਣਾ। ਕੇਸੀ ਨਹਾਉਂਦਾ ਨਹੀਂ, ਜੂਆਂ ਫਿਰਦੀਆਂ ਨੇ, ਨਾਮ ਕਿਵੇਂ ਜਪ ਲੂ, ਖੁਰਕ ਕਰੂ ਕਿ ਨਾਮ ਜਪੂ, ਬੜਾ ਮੁਸ਼ਕਲ ਹੈ ਇਹ ਤਾਂ। ਫਿਰ ਇਹ ਤੇ ਬਾਅਦ ਹੁੰਦਾ ਹੈ ਮਨ ਨੂੰ ਪਵਿੱਤਰ ਰੱਖਣਾ। ਮਨ ਦੇ ਵਿੱਚ ਮੈਲ ਹੁੰਦੀ ਹੈ, ਧਿਆਨ ਨਾਲ ਸੁਣਿਓ, ਹਿੰਸਾ ਦੂਸਰੇ ਦਾ ਨੁਕਸਾਨ ਕਰਨਾ ਸੋਚਦੇ ਰਹਿਣਾ, ਇਹ ਮੈਲ ਲੱਗਦੀ ਹੈ। ਝੂਠ ਮੈਲ ਲੱਗਦੀ ਹੈ, ਚੋਰੀ ਮੈਲ ਲੱਗਦੀ ਹੈ, ਜਾਰੀ ਮੈਲ ਲੱਗਦੀ ਹੈ, ਈਰਖਾ ਇਹਦੀ ਮੈਲ ਲੱਗਦੀ ਹੈ, ਨਿੰਦਿਆ ਬਖੀਲੀ ਤ੍ਰਿਸ਼ਨਾ ਰਾਗ ਦੁਐਸ਼ ਪਖੰਡ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਬਖੀਲੀ ਰਾਜ ਮਾਲ ਰੂਪ ਜਾਤ ਜੋਵਨ। ਇਹ ਪੰਜ ਠੱਗ ਨੇ ਇਹਨਾਂ ਦਾ ਅਭਿਮਾਨ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ੇ। ਵਾਸ਼ਨਾਵਾਂ ਬੇਅੰਤ ਕਿਸਮ ਦੀਆਂ ਨੇ, ਹਰ ਵਕਤ ਵਾਸ਼ਨਾ ਕਰਨ, ਪੁੱਤਰ ਨਹੀਂ ਹੈ ਮੇਰੇ, ਪੁੱਤਰ ਹੋ ਜੇ, ਮੇਰਾ ਕੰਮ ਬਣ ਜੇ, ਮੇਰਾ ਕੰਮ ਬਣ ਜੇ, ਮੈਲ ਲੱਗਦੀ ਹੈ। ਇਹ ਮੈਲ ਕਿੰਨੀ ਹੋ ਜਾਂਦੀ ਹੈ, ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆ ਖਨਲੀ ਧੋਤੀ ਉਜਲ ਨਾ ਹੋ ਬਈ, ਜੇ ਸੌ ਧੋਗਣ ਪਾ, ਕਿੰਨੀ ਮੈਲ ਲਾ ਲਈ। ਕਹਿੰਦੇ ਸਰੀਰ ਤੇ ਮੈਲ ਨਾਲ ਬਹੁਤਾ ਫਰਕ ਨਹੀਂ ਪੈਂਦਾ, ਮਨ ਦੀ ਮੈਲ ਨਾਲ ਪੈਂਦਾ। ਪ੍ਰੇਮੀਆਂ ਮਨ ਦੀ ਮੈਲ ਦਾ ਸਾਬਣ ਲੈ ਲੈ ਗੁਰੂ ਤੋਂ, ਸਾਬਣ ਵੀ ਮਿਲਦਾ। ਕਹਿੰਦੇ ਹਾਂ ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮ ਹੈ ਕੇ ਰੰਗ। ਨਾਮ ਦਾ ਰੰਗ ਪਿਆਰ ਨਾਲ ਨਾਮ ਜਪ, ਪਿਆਰ ਨਾਲ ਬਾਣੀ ਪੜ੍ਹਨੀ, ਉਹਦੇ ਨਾਲ ਇਹ ਮੈਲ ਤੋਂ ਹੋ ਜਾਂਦੀ। ਸੋ ਮਨ ਪਵਿੱਤਰ, ਪਵਿੱਤਰ ਮਨ ਤਨ ਮੌਨ ਬਾਣੀ, ਇਹ ਚਾਰ ਚੀਜ਼ਾਂ ਹੋਣ। ਮਨ ਨੂੰ ਪਵਿੱਤਰ ਇਸ ਤਰ੍ਹਾਂ ਕਰਨਾ, ਫੇਰ ਹੁੰਦਾ ਹੈ ਤਨ ਨੂੰ ਪਵਿੱਤਰ ਕਰਨਾ, ਉਹ ਤੁਸੀਂ ਸਾਰੇ ਹੀ ਜਾਣਦੇ। ਸਰੀਰ ਨੂੰ ਸਾਫ਼ ਸੁਥਰਾ ਰੱਖਣਾ, ਦੋ ਵੇਲੇ ਤਿੰਨ ਵੇਲੇ ਜਿਵੇਂ ਵੀ ਹੈ ਮੌਕਾ ਮਿਲਦਾ ਇਸ਼ਨਾਨ ਕਰੇ, ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਕਰੇ। ਬਹੁਤੇ ਮੈਂ ਦੇਖੇ ਸਾਡੇ ਪ੍ਰੇਮੀ ਆ ਗਏ, ਮੈਂ ਕਿਹਾ ਇਸ਼ਨਾਨ ਕਰੇਗਾ, ਕਹਿੰਦਾ ਜੀ ਮੈਨੂੰ 2 ਵਜੇ ਜਗਾ ਦਿਓ। ਮੈਂ ਇਸ਼ਨਾਨ ਕਰੇਗਾ, ਕਹਿੰਦਾ ਇਸ਼ਨਾਨ ਤਾਂ ਨਹੀਂ ਮੈਂ ਵੈਸੇ ਹੀ ਭਜਨ ਕਰ। ਮੈਂ ਕਿਹਾ ਸਾਡੇ ਤਾਂ ਗੁਰੂ ਮਹਾਰਾਜ ਇਹ ਕਹਿੰਦੇ ਨੇ ਬਈ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ। ਚੌਥੇ ਪਹਿਰ ਸੁਬਹ ਕੇ ਸੁਰਦਿਆਂ ਉਪਜੇ ਚਾਓ, ਇਹਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਜਾ ਨਾ, ਉਹਨਾਂ ਦੀ ਖੂਹਾਂ ਨਾਲ, ਦਰਿਆਵਾਂ ਨਾਲ, ਨਦੀਆਂ ਨਾਲ, ਨਲਕਿਆਂ ਨਾਲ ਉਹਨਾਂ ਦੀ ਦੋਸਤੀ ਹੈ, ਕਿਉਂਕਿ ਉਹਨਾਂ ਨੇ ਉੱਠ ਕੇ ਇਸ਼ਨਾਨ ਕਰਨਾ। ਸੋ ਤਨ ਦਾ ਇਸ਼ਨਾਨ ਕਰਾਉਣਾ, ਫੇਰ ਹੁੰਦਾ ਮੌਨ ਚੁੱਪ ਕਰਨਾ। ਬਾਣੀ ਪੜ੍ਹਦਾ ਗੱਲਾਂ ਨਾ ਮਾਰੇ, ਗੱਪਾਂ ਨਾ ਮਾਰੇ, ਵਿੱਚੇ ਹਾਕਾਂ ਮਾਰੀਆਂ। ਇੱਕ ਨੇ ਮੈਨੂੰ ਦੱਸਿਆ, ਕਹਿੰਦਾ ਜੀ ਪਿਤਾ ਜੀ ਬਾਣੀ ਪੜ੍ਹਦੇ ਹੈ ਪਰ ਉਹਨਾਂ ਨੂੰ ਥੋੜਾ ਜਿਹਾ ਸਮਝਾਓ। ਮੈਂ ਕਿਉਂ? ਕਹਿੰਦਾ ਧੜੀ ਧੜੀ ਦੀਆਂ ਗਾਲਾਂ ਕੱਢਦੇ ਨੇ ਸਾਨੂੰ, ਵਿੱਚੇ ਹੀ ਗੁਟਕਾ ਫੜਿਆ ਹੁੰਦਾ ਮਾਂ ਭੈਣ ਤੋਂ, ਕਹਿੰਦਾ ਥੱਲੇ ਉਤਰਦੇ ਹੀ। ਕਹਿੰਦੇ ਅਸੀਂ ਕਿਹਾ ਗੁਟਕੇ ਦੇ ਉੱਤੇ ਹੀ ਤੂੰ ਗਾਲਾਂ ਕੱਢੀ ਜਾਂਦਾ ਬਾਪੂ, ਕਿਉਂਕਿ ਬਾਣੀ ਦੀ ਪਵਿੱਤਰਤਾ ਨਹੀਂ ਰੱਖਦੇ, ਮੌਨ ਨਹੀਂ ਰੱਖਦੇ। ਫੇਰ ਹੁੰਦਾ ਹੈ ਮੌਨ ਬਾਣੀ, ਮਨ ਦੇ ਅੰਦਰ ਫੁਰਨਾ ਨਾ ਉੱਠਣ ਦੇਣਾ। ਫੇਰ ਹੁੰਦਾ ਮਨ ਦੇ ਅੰਦਰ ਸੰਤੋਖ ਧਾਰਨ ਕਰਨਾ। ਅੱਖਾਂ ਦਾ ਸੰਤੋਖ ਹੁੰਦਾ ਪਰ ਤੇਰਿਆ ਰੂਪ ਨਾ ਦੇਖਾ ਨੇਤਰ। ਕੰਨਾਂ ਦਾ ਹੁੰਦਾ ਕਰਨਾ ਸੁਣੇ ਕਾਹੂ ਕੀ ਨਿੰਦਾ। ਹੱਥਾਂ ਦਾ ਹੁੰਦਾ ਪਰਾਈ ਮਾੜੇ ਕੰਮ ਨੂੰ ਹੱਥ ਨਾਲ ਕਰਨ, ਸੇਵਾ ਕਰਨ, ਫੇਰ ਪਵਿੱਤਰ ਹੁੰਦਾ। ਫੇਰ ਹੋਇਆ ਕਰਦਾ ਪੈਰਾਂ ਦਾ ਸੰਤੋਖ। ਚੱਲ ਕੇ ਤੁਸੀਂ ਸਤਸੰਗ ਚ ਆਏ ਹੋ, ਇਹ ਸੰਤੋਖ ਨੇ ਕੰਮ ਕਰਿਆ, ਜੇ ਨਾ ਜਾ ਆਉਂਦੇ ਫੇਰੇ ਪਾਪ ਬਣ ਜਾਂਦੇ। ਉਹਦੇ ਬਾਅਦ ਹੁੰਦਾ ਜਦ ਪਾਠ ਕਰਨ ਬੈਠੇ ਫਿਰ ਪਹਿਲਾਂ ਇਹ ਦੇਖੋ ਵੀ ਮੇਰੇ ਨਾਲ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੇ ਵਚਨ ਕਰਿਆ ਹੋਇਆ ਗੁਰੂ ਨਾਨਕ ਸਾਹਿਬ ਵੀ ਜਿੱਥੇ ਕੋਈ ਬਾਣੀ ਪੜੂ ਮੈਂ ਨਾਲ ਹੋਵਾਂ। ਇਹ ਗੱਲ ਤਾਂ ਮੰਨ ਲਓ, ਜੇ ਇੱਕ ਮੇਰੀ ਆਹ ਵਚਨ ਮੇਰੀ ਬੇਨਤੀ ਮੰਨ ਲਓ ਨਾ, ਬੜੀ ਉਹ ਤਰੱਕੀ ਹੋ ਜਾਵੇ। ਪਹਿਲਾਂ ਇਹ ਦੇਖੋ ਵੀ ਗੁਰੂ ਨਾਨਕ ਸਾਹਿਬ ਮੇਰੇ ਨਾਲ ਖੜੇ ਨੇ, ਮੇਰੇ ਨਾਲ ਬੈਠੇ ਤੇ ਮੇਰੇ ਬਾਣੀ ਸੁਣ ਰਹੇ ਨੇ, ਕਿਉਂਕਿ ਨਿਰੰਕਾਰ ਦੀ ਬਾਣੀ ਹੈ। ਸੋ ਪਵਿੱਤਰ ਮਨ ਤਨ ਮੌਨ ਬਾਣੀ ਸੰਤੋਖ ਹਾਜ਼ਰ ਜਾਣ, ਪਹਿਲੇ ਹਾਜ਼ਰ ਜਾਣ ਪਰਮੇਸ਼ਰ ਇਕਾਂਤ, ਫੇਰ ਫੁਰਨੇ ਨਾ ਉੱਠਣ ਦੇ। ਜਗ੍ਹਾ ਐਸੀ ਟੋਲ ਜਿੱਥੇ ਰੌਲਾ ਗੌਲਾ ਘੱਟ ਹੋਵੇ। ਅੰਮ੍ਰਿਤ ਵੇਲੇ ਰੌਲਾ ਘੱਟ ਹੁੰਦਾ, ਸ਼ਹਿਰ ਦੇ ਅੰਦਰ ਤਾਂ ਬੁਰਾ ਹੀ ਹਾਲ ਹੈ। ਜੇ ਤਾਂ ਪਹਿਲਾਂ ਉੱਠ ਖੜੋ 2 ਵਜੇ ਤਾਂ 2 ਘੰਟੇ ਨਾਮ ਜਪਣ ਨੂੰ ਮਿਲ ਜਾਂਦੇ ਨੇ। ਜੇ 4 ਵਜੇ ਉੱਠੋ ਨਾ, ਇੰਨਾ ਰੌਲਾ ਪਾਉਂਦੇ ਨੇ ਲਾਊਡ ਸਪੀਕਰ, ਨਾ ਸਮਝ ਆਉਂਦੇ ਨੇ ਨਾ ਇਹ ਨਾਮ ਜਪਣਦੇ, ਕਿਹੜੇ ਕਰੀ ਜਾਂਦੇ। ਉਹ ਤਾਂ ਆਪਣੀ ਜਾਣ ਚ ਕਹਿੰਦਾ ਅਸੀਂ ਬਾਣੀ ਸੁਣਾਉਂਦੇ ਹਾਂ, ਇਹਨੂੰ ਪਤਾ ਨਹੀਂ ਹੈ ਪ੍ਰਬੰਧਕਾਂ ਨੂੰ ਵੀ ਤੁਸੀਂ ਬਾਣੀ ਸੁਣਾਉਂਦੇ ਹੋ ਕਿ ਰੌਲਾ ਪਾਉਂਦੇ, ਸਮਝ ਤਾਂ ਕਿਸੇ ਦੇ ਆਉਂਦਾ ਨਹੀਂ ਹੈ। ਇਕਾਂਤ ਭੰਗ ਕਰ ਦਿੰਦੇ ਨੇ। ਸੋ ਫੁਰਨੇ ਰਹਿਤ ਹੋਵੇ, ਫਿਰ ਹਉਮੈ ਤੇ ਰਹਿਤ ਹੋਵੇ, ਫਿਰ ਕਾਮਨਾਵਾਂ ਵਾਸ਼ਨਾ ਦਾ ਤਿਆਗ ਕਰੇ, ਫਿਰ ਨੇਚਾ ਹੋਵੇ ਵੀ ਮੈਂ ਐਸੇ ਜਨਮ ਦੇ ਅੰਦਰ ਲੰਘਣਾ ਹੈ ਜ਼ਰੂਰ, ਫਿਰ ਅਭਿਆਸ ਸਥਾਨ ਅਭਿਆਸ ਦੀ ਮਨ ਦੇ ਅੰਦਰ ਲਗਨ ਹੋਵੇ, ਉੱਠ ਕੇ ਬੈਠ ਜਾਵੇ, ਆਲਸ ਨਾ ਕਰੇ ਕਿਉਂਕਿ ਮੇਰਾ ਟਾਈਮ ਲੰਘ ਜਾਣਾ, ਫਿਰ ਕੱਲ ਨੂੰ ਤਾਂ ਮਿਲਣਾ ਨਹੀਂ, ਜਿਹੜਾ ਲੰਘ ਗਿਆ ਉਹ ਤਾਂ ਲੰਘ ਗਿਆ। ਸੋ ਇਸ ਤਰ੍ਹਾਂ ਦੇ ਨਾਲ ਜਦ ਅਸੀਂ ਪਾਠ ਕਰਾਂਗੇ, ਨਾਮ ਜਪਾਂਗੇ, ਫਿਰ ਸਾਨੂੰ ਇਹਦਾ ਫਲ ਮਿਲਦਾ ਜੋ ਲਿਖਿਆ ਹੋਇਆ। ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ, ਪੇਟ ਭਰੇ ਪਸ਼ੂਆ ਜਿਉਂ ਸੋਇਆ, ਪੇਟ ਭਰ ਲਿਆ ਜਦ ਸਵੇਰੇ ਉੱਠੂ ਕਿਹੜਾ, ਉਹ ਜਿਹੜਾ ਖਾਧਾ ਹੋਇਆ ਉਹਨੇ ਉੱਠਣੇ ਨਹੀਂ ਦੇਣਾ, ਮੁੜ ਮੁੜ ਮੰਜੇ ਤੇ ਸਿੱਟੂ, ਜੇ ਉੱਠ ਵੀ ਗਿਆ ਝਟਕੇ ਮਰਵਾਓ, ਨਾਮ ਜਪੇਗਾ ਕਿ ਝੂਠੇ ਰਹੇਗਾ ਨਾ। ਥੋੜਾ ਅਲਪਹਾ ਸੁਲਭ ਸੀ ਨਿੰਦਰਾ ਦਿਆ ਛੇਵਾਂ ਤਨ, ਇੰਨਾ ਮਨਾ ਘਟਾ ਬਈ ਸਰੀਰ ਇਹਨਾਂ ਕੰਮ ਕਰੇ। ਇੱਕ ਰਾਜਾ ਸੀ, ਉਹਦੇ 3 ਪੁੱਤਰ ਸੀ। ਉਹਦੇ ਮਨ ਚ ਆਇਆ ਵੀ ਮੈਂ ਲਾਇਕ ਪੁੱਤਰ ਨੂੰ ਰਾਜ ਦੇਣਾ, ਤੇ ਉਸਨੇ 3 ਮੁੰਡੇ ਬੁਲਾ ਲਏ। ਕਹਿੰਦਾ ਦੇਖੋ ਬੇਟਾ ਤੁਸੀਂ ਤੀਰਥ ਯਾਤਰਾ ਕਰਿਆ, ਉਹ ਕਿੰਨੇ ਤੀਰਥ ਨੇ, 3 ਬੋਲ ਪਏ। ਕਹਿੰਦੇ ਜੀ 68 ਤੀਰਥ ਨੇ। ਕਹਿੰਦੇ ਫਿਰ ਤੁਸੀਂ ਇਹ ਗੱਲ ਕਰੋ ਵੀ ਤੀਰਥ 3 ਘੋੜੇ ਲੈ ਲਓ, ਤੀਰਥ ਕਰਿਆ ਉਹ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਆਜੂਗਾ ਮੈਂ ਉਹਨੂੰ ਰਾਜ ਦੇਣਾ। ਕਹਿੰਦੇ ਠੀਕ ਹੈ। ਕਹਿੰਦੇ ਹਾਂ ਘੋੜੇ ਦੇ ਤੇ, ਇੱਕ ਨੇ ਤਾਂ ਪਾਣੀ ਵੀ ਨਹੀਂ ਪੀਤਾ, ਰੋਟੀ ਨਹੀਂ ਖਾਧੀ, ਉਸੇ ਵੇਲੇ ਘੋੜੇ ਦੇ ਚੜ੍ਹ ਕੇ ਗੱਲ ਦੌੜਾ ਲਿਆ, ਦੌੜਾਈ ਗਿਆ, ਇੱਕ ਕਰ ਲਿਆ ਤੀਰਥ, ਦੂਆ ਕਰ ਲਿਆ ਤੀਰਥ, ਕਰ ਤੀਸਰਾ ਕਰ ਲਿਆ, ਜਾਂ ਅੱਧ ਚ ਗਿਆ ਘੋੜਾ ਬਿਮਾਰ ਹੋ ਕੇ ਮਰ ਗਿਆ, ਉੱਥੋਂ ਪੈਦਲ ਤੁਰਿਆ ਹੁੰਦਾ। ਦੂਸਰਾ ਜਿਹੜਾ ਸੀ ਉਹਨੇ ਕਿਹਾ ਵੀ ਸਫ਼ਰ ਹੈ ਲੰਮਾ, 1000 ਮੀਲ ਦਾ, ਵੀ ਘੋੜੇ ਨੂੰ ਜਰਾ ਤਗੜਾ ਕਰ ਲਈਏ, ਇਹਨੂੰ ਨਿਹਾਰੀਆਂ ਦੇ ਦੇ। ਜਿਉਂ ਤਗੜਾ ਕਰਨ ਲੱਗਿਆ ਘੋੜਾ ਮੋਟਾ ਹੋ ਗਿਆ, ਮਾੜਾ ਜਿਹਾ ਤੁਰਦਾ ਹੈ ਜਦੇ ਦਮ ਚੜ ਜਾਂਦਾ, ਲਿੱਦ ਕਰਨ ਲੱਗ ਜਾਂਦਾ, ਉਸੇ ਵੇਲੇ ਬੱਖੀਆਂ ਚੜ੍ਹਨ ਲੱਗ ਜਾਂਦੀਆਂ, ਉਹ ਤੇ ਵੀ ਕੁਛ ਨਾ ਬਣਿਆ। ਤੀਸਰੇ ਨੇ ਨਕਸ਼ਾ ਲਿਆ ਤੇ ਬਣਾ ਲਿਆ ਵੀ 1000 ਮੀਲ ਰੋਜ਼ ਚੱਲਣਾ, ਫਿਰ ਘੋੜੇ ਦੀ ਸੰਭਾਲ ਕਰਨੀ, ਇੰਨਾ ਖਾਣਾ ਦੇਣਾ, ਇੰਨਾ ਦਾਣਾ ਦੇਣਾ, ਇੰਨਾ ਮੈਂ ਆਰਾਮ ਕਰਨਾ, ਤਾਂ ਕਿ ਮੇਰਾ ਵੀ ਸਰੀਰ ਠੀਕ ਰਹੇ ਤੇ ਘੋੜਾ ਵੀ ਠੀਕ ਰਹੇ। ਉਹ ਜਿਹੜਾ ਤੀਸਰਾ ਸੀ ਉਹ ਵਿਧੀ ਦੇ ਨਾਲ ਚੱਲ ਕੇ ਸਹੀ ਟਾਈਮ ਦੇ ਉੱਤੇ ਘੋੜੇ ਨੂੰ ਉਸੇ ਤਰ੍ਹਾਂ ਲਿਆ। ਜਿਹੜਾ ਪਹਿਲੇ ਨੰਬਰ ਦਾ ਸੀ ਉਹ ਸਾਰਿਆਂ ਨਾਲੋਂ ਪਿੱਛੇ ਆਇਆ ਤੁਰਿਆ ਹੁੰਦਾ, ਜਿਹੜਾ ਦੂਜਾ ਸੀ ਉਹਦਾ ਘੋੜਾ ਸਾਥ ਹੀ ਨਹੀਂ ਦਿੰਦਾ, ਬਹੁਤਾ ਮੋਟਾ ਕਰ ਲਿਆ, ਤਗੜਾ ਕਰ ਲਿਆ। ਸੋ ਰਾਜੇ ਨੇ ਜਿਹੜਾ ਜਿਹਨੇ ਬਿਉਂਤ ਨਾਲ ਘੋੜੇ ਨੂੰ ਵੀ ਸਹੀ ਰੱਖਿਆ ਤੇ ਆਪਣੇ ਸਰੀਰ ਨੂੰ ਵੀ ਸਹੀ ਰੱਖਿਆ, ਉਹਨੂੰ ਰਾਜ ਦੇਤਾ। ਇਸੇ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਆ ਸਰੀਰ ਰੂਪੀ ਘੋੜਾ ਦਿੱਤਾ ਹੈ। ਇਹ ਘੋੜੇ 'ਚ ਥੋੜ੍ਹਾ ਜਿਹਾ ਟਾਈਮ ਹੈ, ਸਵਾਸ ਦਿੱਤੇ ਹੋਏ ਨੇ। ਜੇ ਤਾਂ 100 ਸਾਲ ਦੀ ਉਮਰ ਹੈ ਤਾਂ 88,66,00,000 ਸਵਾਸ ਹੈ। ਜੇ ਹੈਗੇ 75 ਸਾਲ ਦੀ ਉਮਰ ਦਿੱਤੀ ਹੋਈ, 66,44,00,000 ਸਵਾਸ ਹੈ। ਇਹਦੇ ਵਿੱਚ ਵਿੱਚ ਅਸੀਂ ਰੱਬ ਨੂੰ ਮਿਲਣਾ। ਇੱਕ ਤਾਂ ਉਹ ਨੇ ਜਿਹੜੇ ਇੱਕਦਮ ਬਰਾਗ 'ਚ ਆ ਕੇ ਇੱਕਦਮ ਲੱਗ ਜਾਂਦੇ ਨੇ, ਦਿਨੇ ਵੀ ਜਾਗਦੇ, ਰਾਤ ਨੂੰ ਵੀ ਜਾਗਦੇ, ਰੋਟੀ ਛੱਡ ਦਿੰਦੇ ਨੇ। ਨਤੀਜਾ ਕੀ ਹੁੰਦਾ? ਮਾਲੀ ਖੌਲੀਆ ਇੱਕ ਬਿਮਾਰੀ ਹੋ ਜਾਂਦੀ ਹੈ, ਮਸਤਾਨਾ ਕਹਿੰਦੇ ਨੇ ਫਿਰ ਉਹਨੂੰ, ਦਿਮਾਗ ਦੇ ਵਿੱਚ ਜਾਗਣ ਨਾਲ ਬਿਮਾਰੀ ਹੋ ਜਾਂਦੀ, ਸਰੀਰ ਕ੍ਰਿਸ਼ ਹੋ ਜਾਂਦਾ, ਖੂਨ ਘੱਟ ਜਾਂਦਾ, ਫਿਰ ਨਾਮ ਨਹੀਂ ਜਪ ਹੁੰਦਾ, ਬਿਮਾਰੀਆਂ ਲੱਗ ਜਾਂਦੀਆਂ। ਮਹਾਰਾਜ ਕਹਿੰਦੇ ਐ ਨਾ ਕਰ, ਨਾਨਕ ਸੋ ਪ੍ਰਭ ਸਿਮਰੀਆ ਤਿਸ ਦੇਈ ਕੋ ਪਾਰ। ਇਹਨੂੰ ਪਾਲ ਵੀ ਉਸੇ ਤਰੀਕੇ ਨਾਲ, ਐਮ ਨਾ ਕਰ ਵੀ ਇਹਨੂੰ ਪੇਟ ਭਰ ਭਰ ਕੇ ਖਿਲਾ ਦੇ ਸਵੇਰੇ ਜਾ ਕੇ, ਨਾਲ ਗੈਸੇ ਬਣੀ ਰਹੇ ਪੇਟ ਚ। ਇਹਨੂੰ ਸਹੀ ਰੱਖ, ਘੋੜੇ ਨੂੰ ਵੀ ਸਹੀ ਰੱਖ, ਤੇ ਟਾਈਮ ਬੰਨ ਲੈ ਅੰਮ੍ਰਿਤ ਵੇਲੇ ਜਾਂ 2 ਵਜਦੇ ਉੱਠ ਕੇ ਬੈਠ ਜਾ, ਪਹਿਲਾਂ ਸੌ ਲੈ, 4 ਘੰਟੇ ਨੀਂਦ ਮਿਲ ਜਾਵੇ। ਵਿਹਲੇ ਆਦਮੀ ਨੂੰ ਬਹੁਤ ਹੁੰਦੀ ਹੈ, ਤੂੰ ਜ਼ਿਆਦਾ ਤਾਂ ਨੀਂਦ ਬਿਮਾਰੀ ਪੈਦਾ ਕਰਦੀ ਹੈ। ਜੇ ਕੰਮ ਕਰਨ ਵਾਲਾ ਹੈ ਉਹ 6 ਘੰਟੇ ਸੌਣਾ ਚਾਹੀਦਾ। ਬੀਬੀਆਂ ਦੀ 1 ਘੰਟਾ ਵੱਧ ਨੀਂਦ ਆਉਂਦੀ ਹੈ, ਬੱਚਿਆਂ ਦੀ 1 ਘੰਟਾ ਹੋਰ ਵੱਧ ਹੁੰਦੀ ਹੈ। ਸੋ ਉਸੇ ਤਰ੍ਹਾਂ ਦੇ ਨਾਲ ਪ੍ਰੋਗਰਾਮ ਬਣਾ ਕੇ ਅੰਮ੍ਰਿਤ ਵੇਲੇ ਜਾਗੋ, ਸਰੀਰ ਨੂੰ ਵੀ ਸਹੀ ਰੱਖੋ ਤੇ ਆਪਣਾ ਪ੍ਰੋਗਰਾਮ ਵੀ ਬਣਾਵੋ। ਫਿਰ ਇਸ ਤਰ੍ਹਾਂ ਦੇ ਨਾਲ ਵਿਚਾਰ ਕੇ ਪੜ੍ਹੋ ਬਾਣੀ, ਪਹਿਲਾਂ ਨਾਮ ਜਪੋ ਫਿਰ ਬਾਣੀ ਪੜ੍ਹੋ। ਬਾਣੀ ਪੜ੍ਹਨ ਵਾਸਤੇ ਫਰਮਾਨ ਹੈ ਕਿ ਅਰਥ ਵਿਚਾਰ ਕਰੇ ਔਰ ਮਾਹੇ, ਅਰਥ ਵਿਚਾਰ ਕੇ ਹਿਰਦੇ ਚ ਧਾਰਨ ਕਰਦਾ ਚਲਿਆ ਜਾਵੇ। ਮੁਕਤ ਹੋਏ ਸੋ ਸੰਸੇ ਨਾਹੀ, ਕਹਿੰਦੇ ਕੋਈ ਸੰਸਾ ਨਾ ਕਰੋ, ਜਿਹੜਾ ਅਰਥ ਵਿਚਾਰ ਕੇ ਹਿਰਦੇ ਚ ਬਾਣੀ ਨੂੰ ਧਾਰਨ ਕਰੂਗਾ ਉਹਦੀ ਮੁਕਤੀ ਹੋਜੂ। ਜਪ ਜੀ ਸੇਵਨ ਪ੍ਰੀਤ ਸੋ ਜਾਹੀ, ਜਦੋਂ ਪਿਆਰ ਨਾਲ ਜਪ ਜੀ ਪੜੇਗਾ ਨਾ, ਪਿਆਰ ਨਾਲ। ਪਿਆਰ ਕਿਵੇਂ ਹੁੰਦਾ ਹੈ? ਇੱਕ ਵਿਚਾਰ ਨਾਲ ਸਮਝ ਆ ਜੀ, ਕੋਈ ਬਹੁਤ ਪਿਆਰਾ ਮਾਂ ਦਾ ਲੜਕਾ, ਪਿਓ ਦਾ ਪੁੱਤਰ, ਕਿਸੇ ਦਾ ਮਿੱਤਰ ਬਾਹਰ ਗਿਆ ਹੋਇਆ, ਅਮਰੀਕਾ ਚ ਰਹਿ ਗਿਆ, ਉਹ ਚਿੱਠੀ ਪਾਉਂਦਾ। ਉਹਦੀ ਚਿੱਠੀ ਅਸੀਂ ਪੜ੍ਹ ਲਈ, ਪਿਆਰ ਜਾ ਰਿਹਾ, ਪੜ੍ਹ ਕੇ ਫੇਰ ਪੜ੍ਹਨ ਲੱਗ ਗਏ, ਫੇਰ ਪੜ੍ਹਨ ਲੱਗ ਗਏ, ਫੇਰ ਪੜ੍ਹਨ ਲੱਗ ਗਏ, ਦੂਏ ਦਿਨ ਫੇਰ ਪੜ੍ਹਨ ਲੱਗੇ। ਜਿਹਦੇ ਨਾਲ ਪਿਆਰ ਹੋਏਗਾ 10-10 ਵਾਰੀ ਚਿੱਠੀਆਂ ਪੜ੍ਹਦਾ, ਮੁੜ ਕੇ ਫੇਰ ਪੜ੍ਹਨਾ, ਫੇਰ ਪੜ੍ਹਦਾ, ਸਾਲ ਬਾਅਦ ਫੇਰ ਪੜ੍ਹਦਾ, ਚਿੱਠੀ ਰੱਖ ਲੈਂਦਾ, ਕਿਉਂਕਿ ਪਿਆਰ ਹੈ ਉਹਦੇ ਨਾਲ। ਉਹਦੇ ਵਿੱਚੋਂ ਇੱਕ ਅੱਖਰ ਵੀ ਅਸੀਂ ਛੱਡਣਾ ਨਹੀਂ ਚਾਹੁੰਦੇ ਵੀ ਜਿਹੜਾ ਸਾਡੇ ਸਮਝ ਨਾ ਆਵੇ। ਫੇਰ ਕਹਿੰਦੇ ਹਾਂ ਵੀ ਆਹ ਗੱਲ ਕਹੀ ਹੈ ਇਹਨੇ, ਆਹ ਗੱਲ ਕਹੀ ਹੈ, ਫੇਰ ਯਾਦ ਕਰਦੇ। ਮਹਾਰਾਜ ਕਹਿੰਦੇ ਐਂ ਬਾਣੀ ਪੜਿਆ ਕਰੋ, ਜਪ ਜੀ ਸੇਵਨ ਪ੍ਰੀਤ ਸੋ ਜਾਈ, ਮਮ ਸਮੀਪ ਪ੍ਰਾਪਤ ਹੋਏ ਤਾਹੀਂ। ਕਹਿੰਦੇ ਐਸਾ ਗੁਰੂ ਅੰਗਦ ਸਾਹਿਬ ਨੂੰ, ਗੁਰੂ ਨਾਨਕ ਪਾਤਸ਼ਾਹ ਜਿਹੜੇ ਮੈਂ ਬਚਨ ਬੇਨਤੀਆਂ ਕਰੀਆਂ ਨੇ ਨਾ ਆਪ ਨੂੰ, ਇਹ ਸਾਰੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਵੀ ਪੁਰਖਾ ਇਹ ਬਾਣੀ ਪੜ੍ਹਦਾ ਜਿੱਥੇ ਮੈਂ ਨਾਲ ਤੁਰਿਆ ਫਿਰਦਾ, ਬਾਣੀ ਐ ਪੜਿਆ ਕਰੋ। ਜੇ ਸਿੱਖ ਹੋਇਆ, ਸਿੱਖੀ ਧਾਰਨ ਕਰ ਲਈ, ਅੰਮ੍ਰਿਤ ਛਕ ਲਿਆ, ਗੁਰੂ ਦਾ ਸਿੱਖ ਬਣ ਲਿਆ, ਗੁਰੂ ਧਾਰਨ ਕਰ ਲਿਆ, ਕਹਿੰਦੇ ਜੇ ਜਪਜੀ ਨਹੀਂ ਯਾਦ ਕਰਿਆ ਨਾ, ਜਪਜੀ ਸਾਹਿਬ ਨਹੀਂ ਯਾਦ ਕਰਿਆ, ਬੀਬੀਆਂ ਤੇ ਭਾਈ ਕਹਿੰਦੇ ਜੀ ਅਸੀਂ ਅਨਪੜ੍ਹ, ਅਸੀਂ ਕਿਵੇਂ ਕਰ ਸਕਦੇ ਹਾਂ? ਮੇਰਾ ਬਾਬਾ ਇੱਕ ਅੱਖਰ ਨਹੀਂ ਸੀ ਪੜ੍ਹਿਆ ਹੋਇਆ, ਬੜੇ ਹੀ ਪਿਆਰ ਨਾਲ ਜਪਜੀ ਸਾਹਿਬ ਪੜ੍ਹਦਾ। ਬੀਬੀ ਜੀ ਦੀ ਮਾਤਾ ਜੀ ਇੱਕ ਅੱਖਰ ਨਹੀਂ ਸੀ ਜਾਣਦੀ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਰਹਿ ਰਾਜ, ਕੀਰਤਨ ਸੋਹਲਾ, ਆਸਾ ਦੀ ਵਾਰ, ਗੁਰੂ ਨੌਵੇਂ ਪਾਤਸ਼ਾਹ ਦੇ ਸ਼ਲੋਕ ਕਿੰਨੀਆਂ ਬਾਣੀਆਂ ਹੋ ਗਈਆਂ ਤੇ ਸ਼ਬਦ ਹਜ਼ਾਰੇ, ਦੂਜੇ ਸਵਈਏ ਕਿੰਨੀਆਂ ਸ਼ਬਦ ਹੈ ਬੇਅੰਤ। 2 ਵਜੇ ਉੱਠ ਕੇ ਉਹਨੇ ਬਹਿ ਜਾਣਾ ਬਨੇਰੇ ਦੇ ਕੋਲ, ਐਸੀ ਗਾ ਗਾ ਕੇ ਬਾਣੀ ਪੜ੍ਹਨੀ, ਪਿੰਡ ਉੱਠ ਖੜਦਾ ਸੀ ਸਾਰਾ ਬਈ ਉਹ ਆ ਬੇਬੇ ਹਰਨਾਮ ਕੌਰ ਬਾਣੀ ਪੜ੍ਹਦੀ ਹੈ ਵੀ ਆਪਾਂ ਪਏ ਸੁੱਤੇ ਪਏ ਆ, ਉੱਠ ਕੇ ਮੱਲੋ ਮੱਲੀ ਬਾਣੀ ਨੂੰ ਜੀ ਕਰਦਾ ਸੀ, ਇੰਨੀ ਰਸੀਲੀ ਪੜ੍ਹਦੀ, ਇੱਕ ਅੱਖਰ ਨਹੀਂ ਸੀ ਜਾਣਦੀ। ਇਹ ਤਾਂ ਬਹਾਨੇ ਨੇ, ਆ ਬੀਬੀਆਂ ਤੇ ਪੁੱਛ ਲਓ, ਕਹਿੰਦੀਆਂ ਮੈਂ ਪੜ੍ਹੀ ਹੋਈ ਨਹੀਂ, ਜਦ ਗੱਲਾਂ ਕਰਨ ਲੱਗਦੀਆਂ ਤਾਂ ਫਲਾਣੇ ਵੇਲੇ ਐਂ ਕਿਹਾ, ਐਂ ਕਿਹਾ, ਐਂ ਕਿਹਾ, ਸਾਰਾ ਚਿੱਠਾ ਘਲਾ ਲਓ, ਸਾਰਾ ਹੀ ਖੋਲ੍ਹ ਲਈ ਜਾਣਗੀਆਂ ਬਈ ਉਹ ਕਿਵੇਂ ਯਾਦ ਰਹਿ ਜਾਂਦੀਆਂ ਇੰਨੀਆਂ ਗੱਲਾਂ। 15 ਸਾਲ 20 ਸਾਲ 30 ਸਾਲ ਦੀਆਂ ਗੱਲਾਂ ਸੁਣ, ਇਹਦੀ ਕੁੜੀ ਨੇ ਐਂ ਕਰਿਆ, ਫਲਾਣਾ ਆਇਆ ਹੋਇਆ, ਤੈਨੂੰ ਨਹੀਂ ਪਤਾ, ਮੈਨੂੰ ਪਤਾ ਗੱਲ। ਜਦੋਂ ਉਹ ਧਾਰਨ ਕਰੀਆਂ ਹੋਈਆਂ ਫਿਰ ਜਪਜੀ ਸਾਹਿਬ ਨਹੀਂ ਸੀ ਯਾਦ ਕਰਨਾ। ਕਹਿੰਦੇ ਜੇ ਜਪਜੀ ਸਾਹਿਬ ਨਹੀਂ ਨਾ ਯਾਦ ਕਰਿਆ ਫਿਰ ਤੇਰੇ ਸਿੱਖ ਬਣਨ ਦਾ ਕੋਈ ਫਾਇਦਾ ਨਹੀਂ।
ਤੁਹਾਨੂੰ ਸਿੱਖ ਬਣਿਆ ਹੋਏ ਜਪਜੀ ਦੇ ਯਾਦ ਨਾ ਕੀਤਾ, ਤੁਹਾਨੂੰ ਸਿੱਖ ਬਣਿਆ ਜਪਜੀ ਦੇ ਯਾਦ ਸਾਨੂੰ ਸਿੱਖ ਬਣਿਆ ਜਪਜੀ ਦੇ ਯਾਦ ਨਾ ਕੀਤਾ।
ਪਾਤਸ਼ਾਹ ਜਪਜੀ ਦੀ ਮਹੱਤਤਾ ਦੱਸਦੇ ਹੋਏ ਕਿ ਜਿਸ ਗੁਰਸਿੱਖ ਨੇ ਜਪਜੀ ਨਹੀਂ ਯਾਦ ਕਰਿਆ, ਜਪਜੀ ਸਾਹਿਬ ਕਹਿੰਦੇ ਉਹਦਾ ਸਿੱਖ ਬਣਨ ਦਾ ਫਾਇਦਾ ਕੀ ਹੈ? ਸਿੱਖ ਗੁਰੂ ਕਾ ਹੋਏ, ਸਿੱਖ ਗੁਰੂ ਕਾ ਹੋਏ ਗਿਓ, ਜਪਜੀ ਕੰਠ ਨਾ ਕੀ, ਤੁੰਦਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਕਹਿੰਦੇ ਜੇ ਚੌਲ ਨਹੀਂ ਹੈ ਨਾ ਛਿਲਕੇ ਦੇ ਅੰਦਰ, ਕਹਿੰਦੇ ਉਹ ਛਿਲਕੇ ਦਾ ਕੀ ਫਾਇਦਾ? ਸਿੱਖ ਨੂੰ ਐਂ ਸਮਝੋ ਵੀ ਚੌਲਾਂ ਦਾ ਛਿਲਕਾ ਕਿਸ ਕੰਮ ਆਏਗਾ? ਅੱਗ ਚ ਜਾਲਣ ਦੇ ਕੰਮ ਆਉਂਦਾ, ਹੋਰ ਤਾਂ ਕਿਸੇ ਦੀ ਭੁੱਖ ਨਹੀਂ ਮਿਟਾ ਸਕਦਾ। ਤੇ ਇਹਦਾ ਮਹਾਤਮ ਦੱਸਦੇ ਨੇ, ਤਰੇ ਕਾਮਨਾ ਪੜ ਹੈ ਇੱਕ ਮਨ। ਜੇ ਕਾਮਨਾ ਹੋਵੇ ਨਾ ਕੋਈ ਗੱਲ ਕਰਾਉਣੀ ਹੈ ਪੂਰੀ, ਮੇਰੇ ਕੋਲ ਆਉਂਦੇ ਆ, ਇੱਥੇ ਸਾਰੇ ਸੁਣ ਲਓ, ਆਪੇ ਹੀ ਕਰ ਲਿਆ ਕਰੋ। ਤਰੇ ਕਾਮਨਾ ਪੜੇ ਹੈ ਇੱਕ ਮਨ, ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰ ਲਓ। ਮੈਂ ਕਹਿੰਦਾ 25 ਪਾਠ ਰੋਜ਼ ਦੇ ਕਰੋ, 42 ਦਿਨ ਕਰੇ ਜਾਓ, ਬਿਮਾਰੀਆਂ ਹਟ ਜਾਣਗੀਆਂ, ਕਾਰਜ ਸ਼ੁੱਧ ਹੋ ਜਾਣਗੇ, ਨੌਕਰੀਆਂ ਮਿਲ ਜਾਣਗੀਆਂ, ਜਿਹੜੇ ਕੰਮ ਨਹੀਂ ਹੁੰਦੇ ਹੋ ਜਾਣਗੇ। ਬਾਬਾ ਜੀ ਨੇ ਤਾਂ ਕੁਛ ਨਹੀਂ ਕਰਨਾ ਬਚਨ ਕਰਕੇ, ਮੈਂ ਤਾਂ ਆਹੀ ਬਚਨ ਕਰਨਾ ਭਾਈ ਜਪਜੀ ਸਾਹਿਬ ਦੇ ਪਾਠ ਕਰ 1000। ਕਈਆਂ ਨੂੰ ਮੈਂ ਕਹਿੰਦਾ 10,000 ਕਰ ਲਾ। ਇੱਥੇ ਇੱਕ ਬੀਬੀ ਆਈ ਸੀ, ਮੈਂ ਕਿਹਾ 10,000 ਕਰਦੀ, 6 ਬਿਮਾਰੀਆਂ ਸੀ ਉਹਨੂੰ, 1 ਸਾਲ ਭਰ ਕਰੀ ਜਾ, 6 ਹੀ ਹਟ ਗਈਆਂ, ਇਕੱਠੀਆਂ ਹੋ ਕੇ ਰਾਜੀ ਹੋ ਕੇ ਗਈ। ਡਾਕਟਰਾਂ ਨਹੀਂ ਸੀ ਕਰਦੇ, ਹੁਣ ਉਹ ਭੁੱਲ ਗਈ, ਹੁਣ ਨਹੀਂ ਯਾਦ ਹੋਵੇ, ਕਿਉਂਕਿ ਇਹ ਸਾਡੇ 'ਚ ਨੁਕਸ ਹੈ। ਜਦ ਤਾਂ ਅਸੀਂ ਫਸੇ ਹੁੰਦੇ ਹਾਂ ਫਿਰ ਤਾਂ ਕਹਿੰਦੇ ਹਾਂ ਵੀ ਕੁਛ ਕਰਾ ਲੈ, ਜਦ ਨਿਕਲ ਜਾਂਦੇ ਹਾਂ ਆ ਮੈਨੂੰ ਇਕੱਲੇ ਦੱਸਦੇ। ਇੱਥੇ ਇੱਕ ਪਿੰਡ ਹੈ, ਬੁਰਜ ਹੈ ਉਹਦਾ ਨਾਮ, ਉੱਥੇ ਸ਼ਨਿਚਰਵਾਰ ਨੂੰ, ਹਰੇਕ ਸ਼ਨਿਚਰਵਾਰ ਨੂੰ ਪੜ੍ਹਿਆ ਲਿਖਿਆ ਬੰਦਾ ਮਰਦਾ ਸੀ। ਜਦ ਮੈਂ ਇੱਥੇ ਕੀਰਤਨ ਕਰਦਾ ਫਿਰਦਾ ਹੁੰਦਾ, ਸਾਡੇ ਦੀਵਾਨ ਲੱਗੇ ਸੀ ਕਾਲਗੜ, ਉਹ ਪਿੰਡ ਦੀ ਪੰਚਾਇਤ ਆਈ, ਕਹਿੰਦੇ ਜੀ ਸਾਡੇ 7 ਬੰਦੇ ਤਾਂ ਮਰ ਗਏ, ਪਹਿਲਾ ਵਕੀਲ ਮਰਿਆ, ਦੂਜਾ ਹੈੱਡ ਮਾਸਟਰ ਮਰਿਆ, ਵੀ BA MA ਤੋਂ ਘੱਟ ਨਹੀਂ ਮਰਦੇ, ਪਤਾ ਨਹੀਂ ਸਾਡੇ ਪਿੰਡ 'ਤੇ ਕੀ ਕਰੋਪੀ ਹੋਈ। ਮੈਂ ਤੁਸੀਂ ਐਂ ਕਰੋ, ਤੁਹਾਡੇ ਦੀਵਾਨ ਲਾਵਾਂਗੇ, ਹੁਣੇ ਗੁਰਦੁਆਰੇ ਜਾਓ ਨਾ ਤੋ ਕੇ। ਉਹ ਵੀ ਸੱਚੇ ਪਾਤਸ਼ਾਹ, ਅਸੀਂ ਸਹਿਜ ਪਾਠ ਕਰਦੇ ਹਾਂ, ਅਖੰਡ ਪਾਠ ਵੀ ਨਹੀਂ ਮੈਂ ਦੱਸਿਆ। ਮੈਂ ਕਿਹਾ ਹੁਣੇ ਜਾਓ, ਚਲੇ ਜਾਓ ਤੁਸੀਂ, ਪਾਠ ਤੁਹਾਨੂੰ ਟਾਈਮ 'ਤੇ ਮੈਂ ਦਊਂਗਾ ਦੀਵਾਨ। ਉੱਥੇ ਚਲੇ ਗਏ, ਸਾਰੇ ਪਿੰਡ ਨੇ ਜਾ ਕੇ ਅਰਦਾਸ ਕਰੀ, ਸਹਿਜ ਪਾਠ ਸ਼ੁਰੂ ਕਰ ਲਿਆ। ਉਹਦੇ ਬਾਅਦ 2 ਮਹੀਨੇ ਬਾਅਦ ਉਹਨਾਂ ਨੂੰ ਟਾਈਮ ਮਿਲਿਆ, ਟਾਈਮ ਮਿਲਿਆ ਤਾਂ ਮੈਂ ਉੱਥੇ ਚਲੇ ਗਿਆ। ਇਹੋ ਜਿਹਾ ਸਖ਼ਤ ਦੀਵਾਨ, ਸ਼ਾਮਿਆਨੇ ਹੀ ਪੜ੍ਹਦੇ ਉਹਨੇ, ਐਡੀ ਨੇਰੀ ਆਈ, 150 ਦਰਖਤ ਰਾਹ 'ਚ ਗਿਰ ਗਿਆ। ਕਹਿੰਦੇ ਤੈਨੂੰ ਵੀ ਦੱਸਦੇ ਹਾਂ ਪਤਾ, ਮਸਾਂ ਲੰਘ ਕੇ ਮੈਂ ਆਇਆ। ਦੂਏ ਦਿਨ ਫੇਰ ਇਵੇਂ ਕਰਿਆ, 3ਏ ਦਿਨ ਫੇਰ ਅਸੀਂ ਦਿਨ 'ਚ ਰੱਖ ਲਿਆ। ਮੈਂ ਲਾਉਣੇ ਜ਼ਰੂਰ ਨੇ, ਕੋਈ ਸ਼ਕਤੀ ਹੈ ਬੜੀ ਜ਼ਬਰਦਸਤ ਜਿਹੜੀ ਇਹ ਰੋਕ ਪਾ ਰਹੀ। ਲੇਕਿਨ ਉਹ ਬੰਦੇ ਮਰ ਗਏ, ਉਹਦੇ ਬਾਅਦ ਮੈਨੂੰ ਵੀ ਭੁੱਲ ਗਏ, ਨਾ ਬਾਬੇ ਜੀ ਦਾ ਪਤਾ ਕੌਣ ਹੈ, ਕੱਲ੍ਹ ਫਿਲਮਾਂ ਦਿਖਾਉਣ ਗਿਆ, ਕਹਿੰਦੇ ਇਹ ਦੇਖਿਆ ਤਾਂ ਹੈ ਸੀ, ਸਾਡੇ ਪਿੰਡ ਆਇਆ ਸੀ, ਸਭ ਭੁੱਲ ਗਏ, ਨਾਲੇ 150 ਨੂੰ ਅੰਮ੍ਰਿਤ ਛਕਾਇਆ। ਇਹ ਜਿਹਾ ਬੰਦਾ, ਇੱਕ ਆਹ ਚਿੰਤਗੜ ਹੈ, ਚਿੰਤਗੜ, ਮੈਂ ਕਿਹਾ ਇਹਦਾ ਨਾਂ ਚਿੰਤਗੜ ਨਾ ਰੱਖੋ, ਇਹਦਾ ਨਾਂ ਅਚਿੰਤਗੜ ਰੱਖੋ, ਆੜਾ ਮੂਹਰੇ ਲੈ ਲਓ। ਉੱਥੇ ਹਰ ਸ਼ੁੱਕਰਵਾਰ ਨੂੰ 18 ਸਾਲ ਤੋਂ 24 ਸਾਲ ਦਾ ਮੁੰਡਾ ਮਰਦਾ ਸੀ, ਸਰਪੰਚ ਪੰਚਾਇਤ ਲੈ ਕੇ ਆਇਆ। ਮੈਂ ਕਿਹਾ ਐਂ ਕਰੋ, ਮੇਰੇ ਕੋਲ ਜਾਦੂ ਨਹੀਂ, ਮੇਰੇ ਕੋਲ ਹੈਗਾ ਗੁਰੂ, ਗੁਰਦੁਆਰੇ ਜਾਓ ਸਾਰੇ, ਨਾ ਤੋ ਉੱਥੇ ਕਹੋ ਵੀ ਮਹਾਰਾਜ ਨਾ ਅਸੀਂ ਜਰਦਾ ਖਾਈਏ, ਨਾ ਸ਼ਰਾਬ ਪੀਏ, ਨਾ ਅੰਡੇ ਖਾਈਏ, ਨਾ ਮਾਸ ਖਾਈਏ, ਤੇ ਅਸੀਂ ਦੀਵਾਨ ਲਵਾਵਾਂਗੇ, ਅਖੰਡ ਪਾਠ ਕਰਾਵਾਂਗੇ, ਵੀ ਸਾਡੇ ਬੰਦੇ ਨਾ ਮਰਨ। ਉਸ ਵੇਲੇ ਫਿਕਰ ਇਹ ਸੀ ਵੀ ਅੱਜ ਕਿਹਦੀ ਵਾਰੀ ਹੈ, 6 ਮਰ ਚੁੱਕੇ ਸੀ। ਉਹਦੇ ਬਾਅਦ ਦੀਵਾਨ ਲਾਇਆ, ਅਖੰਡ ਪਾਠ ਕਰਾਇਆ, ਉਹ ਪਿੰਡ 'ਚ ਮੈਂ ਹਮੇਸ਼ਾ ਹੀ ਲੰਘਦਾ, ਕਿਸੇ ਨੂੰ ਨਹੀਂ ਪਤਾ ਵੀ ਇਹ ਬਾਬਾ ਜੀ ਸੀਗਾ ਜਿਹਨੇ ਸਾਡੇ ਦੀਵਾਨ ਲਾਇਆ। ਇੰਨਾ ਭੁੱਲਦੇ ਨੇ, ਮੈਂ ਇਹ ਗੱਲ ਦੱਸਦਾ ਬਈ, ਬਿਲਕੁਲ ਆਦਮੀ ਭੁੱਲ ਜਾਂਦਾ, ਨਾ ਨੰਗੀ ਖਵਾਜਾ ਵਿਸ ਗਿਆ, ਰੱਬ ਨੂੰ ਕੀ ਯਾਦ ਰੱਖਣਾ ਇਹਨਾਂ ਨੇ, ਉਹ ਤਾਂ ਦੀਂਦਾ ਨਹੀਂ ਹੈ। ਸੋ ਮਹਾਰਾਜ ਕਹਿੰਦੇ ਵੀ ਸਾਰੀਆਂ ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ, ਤਰੇ ਕਾਮਨ ਪੜ ਹੈ ਇੱਕ ਮਨ, ਇੱਕ ਮਨ ਹੋ ਕੇ ਜਪਜੀ ਸਾਹਿਬ ਦੇ ਪਾਠ ਕਰ ਲਓ, ਹੋਏ ਸੰਪੂਰਨ ਤੇ ਕੀ ਤਿਤ ਛਿਨ। ਕਹਿੰਦੇ ਉਸੇ ਵੇਲੇ ਪੂਰਨ ਹੋ ਜਾਏਗੀ ਗੱਲ, ਜੰਤਰ ਮੰਤਰ ਪੁਨ ਤੰਤਰ ਮਹਾਨ, ਕੋਈ ਜੰਤਰ ਕੋਈ ਮੰਤਰ ਕੋਈ ਤੰਤਰ ਜਪਜੀ ਸਾਹਿਬ ਤੇ ਨਹੀਂ ਚੱਲਦਾ, ਇਹ ਸਾਰਿਆਂ ਨਾਲੋਂ ਬੜਾ, ਇਹਨੂੰ ਮਹਾਂਮੰਤਰ ਕਿਹਾ, ਇਹਦੇ ਉੱਪਰ ਦੀ ਕੋਈ ਮੰਤਰ ਨਹੀਂ। ਨੱਠੀਆਂ ਫਿਰਦੀਆਂ ਬੀਬੀਆਂ, ਉਹਦੇ ਮੰਤਰ ਕਰਾ ਲਈਏ ਜੀ, ਉਹ ਫਲਾਣੇ ਪਿੰਡ ਵਾਲਾ, ਹੁਣ ਤਾਂ ਸਿੰਘਾਂ ਨੇ ਸਾਰੇ ਹੀ ਹਟਾ ਟੂ ਤੇ, ਕੁਛ ਤੋਰ ਤੇ ਗਾਂ ਨੂੰ ਕੁਛ ਹਟਾ ਤੇ, ਕਿਉਂਕਿ ਸਾਡੇ ਕੋਲ ਤਾਂ ਸਭ ਕੁਛ ਹੈ, ਕਿਉਂ ਘਰ ਛੱਡ ਕੇ ਬਗਾਨੇ ਥੋ ਜਾਂਦੇ। ਜੰਤਰ ਮੰਤਰ ਪੁਨ ਤੰਤਰ ਮਹਾਨ, ਇਹ ਸਾਰਿਆਂ ਨਾਲੋਂ ਵੱਡਾ। ਭੂਤ ਜੇ ਪ੍ਰੇਤ ਦੈਂਤ ਬਲਵਾਨ, ਭੂਤ ਪ੍ਰੇਤ ਦੈਂਤ ਜਤ ਇਹ ਜੇ ਨਾ ਜਿਹੜੇ ਬਹੁਤ ਔਖੇ ਨੇ, ਖਬੀਸ ਜਿੰਨ। ਮਹਾਰਾਜ ਕਹਿੰਦੇ ਤਿੰਨ ਸਮੀਪ ਨੇ ਆਵੇ ਕੋਏ, ਜਿਹੜਾ ਜਪਜੀ ਸਾਹਿਬ ਪੜ੍ਹਦਾ ਉਹਦੇ ਨੇੜੇ ਨੀ ਆਉਂਦਾ। ਜਪਜੀ ਸਾਹਿਬ ਪੜ੍ਹਨ ਲੱਗ ਜਾਓ ਆਪੇ ਹੀ ਹਟ ਜਾਓ, ਤਰੀਕੇ ਨਾਲ ਪੜ੍ਹਨ ਲੱਗ ਜਾਓ, ਜੁਗਤ ਨਾਲ ਪੜ੍ਹਨ ਲੱਗ ਜਾਓ, ਹਟ ਜਾਏਗਾ ਸਭ ਕੁਛ। ਆਹ ਬੀਬੀ ਜੀ ਛੋਟੀ ਜੀ ਸੀ, ਸਾਡੇ ਪਿਛਲੇ ਪਾਸੇ ਇੱਕ ਭੂਤਨੀ ਆਉਂਦੀ ਸੀ, ਉਹ ਜਿਹੜਾ ਉਹਨੂੰ ਕਹਿ ਦੇਵੇ ਉਹਦੇ 'ਤੇ ਆ ਜਾਂਦੀ ਸੀ। ਇਹੀ ਜੀ ਤਕੜੀ ਸੀ, ਨੌ ਬੀਬੀਆਂ 'ਚ ਦਿਨ ਬੰਨੇ ਹੋਏ ਵੀ ਅੱਜ ਫਲਾਣੇ ਦੇ ਆਉਣਾ, ਅੱਜ ਫਲਾਣੇ ਦੇ ਆਉਣਾ, ਇਹ ਵਿੱਚ ਖੜੀ ਸੀ। ਇਹ ਕਹਿੰਦੀ ਤੂੰ ਬੜਾ ਤੰਗ ਕਰਿਆ। ਕਹਿੰਦੀ ਅੱਛਾ, ਬੇਬੇ ਦਾ ਨਾਂ ਲੈ ਕੇ ਕਹਿੰਦੀ ਉਹਦੀ ਨੌ ਬੋਲਦੀ ਹੈ। ਕਹਿੰਦੀ ਤਾਂ ਮੈਂ ਹੁਣ ਤੇਰੇ ਹੀ ਆਉਣਾ, ਹੋ ਜਾ ਤਿਆਰ, ਕੱਲ ਨੂੰ ਤੇਰੇ ਆਉਣਾ। ਇਹ ਖਬਨੀ ਚਾਚੀ ਜੀ ਕਹਿੰਦੀ ਸੀ, ਕਹਿੰਦੀ ਚਾਚੀ ਜੀ ਆ ਜੀ ਫਿਰ, ਤੈਨੂੰ ਸੇਵੀਆਂ ਬਣਾ ਕੇ ਰੱਖੀਏ ਖਿਲਾਉਣ ਵਾਸਤੇ, ਖੀਰ ਖਾਣੀ ਹੈ, ਤੈਂ ਆਉਣਾ ਹੈ, ਤੇਰਾ ਆਦਰ ਸਤਿਕਾਰ ਵੀ ਕਰੀਏ। ਕਹਿੰਦੀ ਗੱਲਾਂ ਆਉਂਦੀਆਂ, ਪਤਾ ਜਦ ਲੱਗੂ ਜਾ ਮੈਂ ਤੈਨੂੰ ਫੜਿਆ। ਉਹ ਦਿਨ ਲੰਘ ਗਏ ਕਿੰਨੇ ਹੀ, ਮੁੜ ਕੇ ਉਸੇ ਕੁੜੀ ਨੂੰ ਫੇਰ ਫੜ ਲਿਆ ਜਿਹੜੀ ਸਾਡੇ ਘਰ ਦੇ ਪਿੱਛੇ ਸੀ, ਇਹ ਫੇਰ ਚਲੇ ਗਏ। ਇਹ ਜਾ ਕੇ ਕਹਿੰਦੀ ਚਾਚੀ ਤੂੰ ਤਾਂ ਆਈ ਹੋ ਨਾ, ਮੈਂ ਤਾਂ ਸੇਵੀਆਂ ਬਣਾ ਕੇ ਰੱਖੀਆਂ ਸੀ। ਕਹਿੰਦੀ ਮੈਂ ਕਿਵੇਂ ਆਉਂਦੀ? ਕਹਿੰਦੀ ਸਾਰਾ ਦਿਨ ਤਾਂ ਕੁਣ ਕੁਣ ਕਰੀ ਜਾਂਦੇ, ਬਾਣੀ ਪੜ੍ਹੀ ਜਾਂਦੇ, ਜਪਜੀ ਸਾਹਿਬ ਪੜ੍ਹੀ ਜਾਂਦੇ ਆ। ਕਹਿੰਦੀ ਆਹ ਕਿਰਪਾਨ ਪਾਈ ਹੋਈ ਹੈ, ਕਹਿੰਦੀ ਮੇਰਾ ਬਲੇ ਨਹੀਂ ਚੱਲਿਆ, ਆਈ ਤਾਂ ਮੈਂ ਸੀ ਦੇਹਲੀ ਤੋਂ ਮੁੜ ਗਈ, ਮੇਰਾ ਅੰਦਰ ਜ਼ੋਰ ਨਹੀਂ ਪਿਆ। ਸੋ ਇੰਨੀ ਜ਼ਿਆਦਾ ਇਹਦੇ ਸ਼ਕਤੀ ਹੈ। ਤਿੰਨ ਸਮੀਪ ਨਹੀਂ ਆਵੇ ਕੋਈ, ਪਠਨ ਪ੍ਰੀਤ ਨਿਤ ਨਰਜੇ ਹੋਏ, ਜਿਹੜਾ ਰੋਜ਼ ਜਪਜੀ ਸਾਹਿਬ ਦਾ ਪਾਠ ਪਿਆਰ ਦੇ ਨਾਲ ਕਰੇ, ਉਹਦੇ ਨੇੜੇ ਕੋਈ ਭੂਤ ਪ੍ਰੇਤ ਜੰਤਰ ਮੰਤਰ ਤੰਤਰ ਆ। ਕਹਿੰਦੇ ਸਾਡੇ ਖੂਨ ਗਿਰਦਾ। ਕੋਈ ਕਹਿੰਦਾ ਇੱਟਾਂ ਪੈਂਦੀਆਂ, ਇੱਕ ਪ੍ਰੇਮੀ ਆਇਆ ਮੇਰੇ ਕੋਲ, ਕਹਿੰਦਾ ਇੱਟਾਂ ਪੈਂਦੀਆਂ ਸਾਡੇ। ਮੈਂ ਉੱਥੇ ਬੈਠ ਕੇ ਨਾ ਪੰਜ ਪਾਠ ਜਪਜੀ ਸਾਹਿਬ ਦੇ ਘਰ ਦੇ ਵਿਹੜੇ 'ਚ, ਕਹਿੰਦਾ ਜੀ ਜੇ ਸਿਰ 'ਚ ਆ ਲੱਗੀ। ਮੈਂ ਬਿਲਕੁਲ ਨਹੀਂ ਲੱਗਦੀ, ਪਟਿਆਲੇ ਸੀ ਉਹ, ਜਦ ਮੈਨੂੰ ਮਿਲਿਆ ਮੈਂ ਕਿਵੇਂ ਹੋਇਆ? ਕਹਿੰਦਾ ਜੀ ਉਹ ਤਾਂ ਹਟ ਗਈਆਂ। ਮੈਂ ਕਾਹਦੇ ਨਾਲ? ਕਹਿੰਦਾ ਜਪਜੀ ਸਾਹਿਬ ਪੜਿਆ ਸੀ। ਕਹਿੰਦਾ ਅਸੀਂ ਤਾਂ ਥੱਕ ਗਏ ਸੀ, ਮਾਰ ਬੜੇ ਸਿਆਣੇ ਲਿਆਉਂਦੇ, ਬੜੇ ਪੈਸੇ ਖਰਚੇ। ਜਪਜੀ ਸਾਹਿਬ ਕੋਈ ਐਵੇਂ ਚੀਜ਼ ਨਹੀਂ ਹੈ। ਤਿੰਨ ਸਮੀਪ ਨੈ ਆਵੇ ਕੋਏ, ਪਠਨ ਪ੍ਰੀਤ ਨਿਤ ਨਰ ਜੇ ਹੋਏ, ਜਿਹੜਾ ਨਰ ਪਿਆਰ ਦੇ ਨਾਲ ਬਾਣੀ ਪੜ੍ਹਦਾ। ਮਾਂ ਨੁਖ ਦੇ ਜੀਵ ਜਿਨ ਪਾਈ, ਕਹਿੰਦੇ ਮਨੁੱਖ ਜਿਹੜਾ ਬਣ ਗਿਆ ਨਾ, ਜੇ ਉਹਦੇ ਜਪਜੀ ਸਾਹਿਬ ਯਾਦ ਨਹੀਂ, ਜਪ ਵਿਹੀਨ ਹੋਏ ਬਾਤ ਗਵਾਈ, ਉਹਨੇ ਕਹਿੰਦੇ ਐਵੇਂ ਹੀ ਬਿਰਥਾ ਗਵਾ ਦਿੱਤੀ। ਜੇ ਸਿੱਖਣ ਯੋਗ ਮੰਤਰ ਗੁਰ ਕੇਰਾ, ਇਹ ਤੁੱਤ ਨਿਤ ਸੁਖ ਦੇਤ ਕਨੇਰਾ। ਕਹਿੰਦੇ ਸਿੱਖਾਂ ਵਾਸਤੇ ਇਹੀ ਮੰਤਰ ਜਿਹੜਾ ਹੈ, ਗੁਰੂ ਦਸਵੇਂ ਪਾਤਸ਼ਾਹ ਨੇ ਆਹੀ ਮੰਤਰ ਦੱਸਿਆ ਜਿੱਥੇ ਭੂਤ ਪ੍ਰੇਤ ਆਹੀ ਸੀਨਾ ਪਸੀਨਾ ਤੁਰਿਆ ਹੁੰਦਾ। ਮੈਂ ਵੀ ਇਹੀ ਦੱਸਦਾ ਵੀ ਜਪਜੀ ਸਾਹਿਬ ਪੜ੍ਹ। ਸਿੱਖਣ ਯੋਗ ਮੰਤਰ ਗੁਰ ਕੇਰਾ, ਇਹ ਤੁੱਤ ਨਿਤ ਸੁਖ ਦੇਤ ਕਨੇਰਾ, ਰੋਜ਼ ਸੁਖ ਦਿੰਦਾ। ਹੋਏ ਸਿੱਖ ਜਪ ਕੰਠ ਨਾ ਕੀਨੋ, ਸਿੱਖ ਤਾਂ ਹੋ ਗਿਆ ਜਪਜੀ ਕੰਠ ਨੀ, ਨਾਉ ਤਰੀਕ ਬੇਖ ਤਰ ਲੀਨੋ। ਫਿਰ ਤਾਂ ਕਹਿੰਦੇ ਉਹ ਭੇਖੀ ਹੈ, ਮੂਰਖ ਹੈ, ਕੇਸ ਵੀ ਰੱਖ ਲਏ, ਦਾੜੀ ਵੀ ਰੱਖ ਲਈ, ਕੁਰਬਾਨ ਵੀ ਪਾ ਲਈ, ਕਸ਼ਹਿਰਾ ਵੀ ਪਾ ਲਿਆ, ਕੜਾ ਵੀ ਰੱਖ ਲਿਆ, ਕੰਘਾ ਵੀ ਰੱਖ ਲਿਆ। ਉਹ ਕਹਿੰਦੇ ਜਪਜੀ ਯਾਦ ਨਹੀਂ ਕਰਿਆ, ਤੇਰਾ ਵੇਖ ਤਾਂ ਬਣ ਗਿਆ, ਫਜੂਲ ਕਰ ਲਿਆ। ਇਸ ਤੇ ਔਰਨ ਕੋ ਵਿਦ ਉੱਚੀ, ਜਪ ਸੇਵਨ ਇੱਕ ਮਨ ਹੋਏ ਸੂਚੀ, ਇਸ ਤੋਂ ਹੋਰ ਉੱਚੀ ਵਿਧੀ ਕੋਈ ਨਹੀਂ ਹੈ। ਜਪਜੀ ਦਾ ਪਾਠ ਕਰੋ ਇੱਕ ਮਨ ਹੋ ਕੇ, ਕਾਮ ਤੇਨ ਚਿੰਤਾ ਮਨ ਸੁਰ ਤਰ। ਤਿੰਨ ਚੀਜ਼ਾਂ ਸਵਰਗ ਦੀਆਂ ਮਸ਼ਹੂਰ ਨੇ, ਇੱਕ ਤਾਂ ਕਾਮ ਤੇਨ ਬਹੁ, ਕੋਈ ਚੀਜ਼ ਮੰਗ ਲਓ ਮਿੰਟ 'ਚ ਦੇ ਦਿੰਦੇ, ਚਿੰਤਾ ਮਨ ਤੋਂ ਕੋਈ ਨਕਦ ਸਿੱਕਾ ਸੋਨਾ ਚਾਂਦੀ ਮੰਗ ਲਓ ਮਿਲ ਜਾਂਦਾ। ਸੁਰ ਤਰ ਜਿਹੜਾ ਦਰਖਤ ਹੈ, ਪਾਰ ਜਾਤ ਜਿਹਨੂੰ ਕਹਿੰਦੇ, ਕਹਿੰਦੇ ਤਿੰਨੇ ਚੀਜ਼ਾਂ ਜਪਜੀ ਸਾਹਿਬ ਹੈ, ਕਰ ਨਾ ਸਕੇ ਆਦਿ ਤਿਲ ਸੰਸਰ। ਕਹਿੰਦੇ ਦੇਰ ਨਹੀਂ ਪੈਂਦੀ, ਉਸੇ ਵੇਲੇ ਮਿਲ ਜਾਂਦਾ। ਸਾਰਿਆਂ ਨਾਲੋਂ ਵੱਡਾ ਇਹਦਾ ਜੋ ਫਾਇਦਾ ਦੱਸਦੇ ਨੇ ਉਹ ਇਸ ਤਰ੍ਹਾਂ।
ਕੱਟਦੀ ਜਮ ਫਾਸੀ ਜਪਦੀ ਪਾਠ Thank you.
ਸੇਬ ਕਟੇ ਜਮ ਫਾਸੀ, ਬਾਹਰ ਮਿਲੇ ਪਦਵੀ ਅਵਨਾਸ਼ੀ, ਅਵਨਾਸ਼ੀ ਪਦਵੀ ਤੱਕ ਪਹੁੰਚ ਜਾਂਦੇ। ਆਸ ਸੰਜੋਗ ਚਹਿਤ ਹੈ ਸੋਈ, ਤੁਮਕੋ ਤੋ ਸਭ ਪ੍ਰਾਪਤ ਹੋਈ। ਕੋਈ ਆਸ ਕਰ ਲਓ, ਕੋਈ ਬਾਜ ਨਾ ਕਰੋ। ਐਸ ਸਮੇਂ ਤੇ ਜੋ ਚੁੱਕ ਜਾਈ, ਜਿਹੜਾ ਹੁਣ ਚੁੱਕ ਜਾਏਗਾ ਨਾ, ਅਸੰਗਤ ਚ ਜਿੰਨੇ ਬੈਠੇ ਹੋ ਸਭ ਨੇ ਗੱਲ ਸੁਣੀ ਹੈ, ਵਚਨ ਸੁਣੇ ਨੇ। ਕਹਿੰਦੇ ਜਿਹੜਾ ਇਹ ਸਮੇਂ ਤੋਂ ਹੁਣ ਚੁੱਕ ਜੂਗਾ ਨਾ, ਚੜ ਕਰ ਮੇਰ ਸਾਤ ਲਪਾਈ, ਪਹਾੜ ਦੇ ਚੋਟੀ ਤੇ ਚੜ ਕੇ ਖੱਡ ਚ ਗਿਰ ਗਿਆ। ਜਪ ਜੀ ਕੰਠ ਨਿਤ ਪ੍ਰਤਰ ਜਨਮ ਜਨਮ ਕੇ ਕਲਮ ਲਹਿਰੈ, ਸਾਰੇ ਜਨਮਾਂ ਜਨਮਾਤਰਾਂ ਦੇ ਪਾਪ ਕੱਟ ਜਾਂਦੇ। ਇੱਕ ਪ੍ਰੇਮੀ ਸੀ ਸੰਗਰੂਰ ਦੇ ਰਹਿਣ ਵਾਲਾ, ਉਹਦਾ ਨਾਂ ਸੀ ਲਾਲ ਸਿੰਘ। ਉਹ ਚੜਾਈ ਕਰ ਗਿਆ ਤੇ ਲੈਣ ਵਾਸਤੇ ਉਹਨੂੰ ਆਏ, ਅੰਮ੍ਰਿਤ ਉਹਨੇ ਛਕਿਆ ਨਹੀਂ ਸੀ, ਕੇਵਲ ਜਪਜੀ ਸਾਹਿਬ ਪੜ੍ਹਦਾ ਹੁੰਦਾ। ਉੱਥੇ ਜਦ ਧਰਮਰਾਜ ਦੇ ਗਿਆ, ਉੱਠ ਚਾਰਦਾ ਹੁੰਦਾ, ਜਪਜੀ ਸਾਹਿਬ ਪੜ੍ਹੀ ਜਾਂਦਾ। ਧਰਮਰਾਜ ਕਹਿੰਦਾ ਇਹ ਲਾਲ ਸਿੰਘ ਨਹੀਂ ਸੀ ਲਿਆਉਣਾ, ਦੂਆ ਲਾਲ ਸਿੰਘ ਲਿਆਉਣਾ, ਜਾਓ ਮੋੜੇ ਆਓ। ਉਹ ਜਦ ਰਸਤੇ ਚ ਆਇਆ, ਉਹਨੇ ਇੱਕ ਕੌਤਕ ਦੇਖਿਆ ਕਮਾਲ ਦਰਜੇ ਦਾ। ਉੱਥੇ ਇੱਕ ਬੀਬੀ ਬੈਠੀ, ਉਹ ਕਹਿਣ ਲੱਗੀ ਵੀ ਤੂੰ ਮਾਤ ਲੋਕ ਨੂੰ ਜਾ ਰਿਹਾ, ਮੇਰਾ ਇੱਕ ਸੁਨੇਹਾ ਲੈ ਜਾ। ਕਹਿੰਦੇ ਕੀ? ਕਹਿੰਦੇ ਉੱਥੇ ਮੇਰੇ ਪਤੀ ਗਏ ਹੋਏ। ਕਹਿੰਦੇ ਮੈਂ ਤਾਂ ਬੀਬੀ ਜਾਣਦਾ ਨਹੀਂ। ਕਹਿੰਦੇ ਉਹ ਸੰਤ ਮਸਤੂਆਣੇ ਵਾਲੇ ਕਹਾਉਂਦੇ ਨੇ, ਉਹ ਇੱਥੋਂ ਭੇਜ ਦਿੱਤੇ ਗਏ ਨੇ ਸੰਸਾਰ ਦਾ ਉਧਾਰ ਕਰਨ ਵਾਸਤੇ। ਮੈਂ ਇੱਥੇ ਇਕੱਲੀ ਹਾਂ, ਉਹਨਾਂ ਨੂੰ ਕਹਿ ਦਿਓ ਵੀ ਛੇਤੀ ਕੰਮ ਮੁਕਾ ਕੇ ਆ ਜਾਣ। ਉਹ ਜਿਸ ਵਕਤ ਇੱਥੇ ਆਇਆ, ਜਿਉਂਦਾ ਹੋ ਗਿਆ, ਤਾਂ ਮਸਤੂਆਣੇ ਗਿਆ ਮਹਾਰਾਜ ਨੂੰ ਜਾ ਕੇ ਸਾਰੀ ਬੇਨਤੀ ਕਰੀ ਵੀ ਸੱਚੇ ਪਾਤਸ਼ਾਹ ਇਸ ਤਰ੍ਹਾਂ ਨਾਲ ਮੈਨੂੰ ਸੁਨੇਹਾ ਦਿੱਤਾ ਦਰਗਾਹ ਦੇ ਵਿੱਚ। ਉਹ ਕਹਿੰਦੇ ਤੈਨੂੰ ਫਿਰ ਜਮਦੂਤਾਂ ਨੇ ਨਹੀਂ ਕੁਛ ਕਿਹਾ? ਕਹਿੰਦੇ ਮੈਂ ਮਹਾਰਾਜ ਅੰਮ੍ਰਿਤ ਤਾਂ ਛਕਿਆ ਨਹੀਂ ਸੀ, ਪਰ ਮੈਂ ਜਪਜੀ ਸਾਹਿਬ ਪੜ੍ਹੀ ਜਾਂਦਾ। ਜਦ ਮੈਨੂੰ ਫੜਿਆ, ਕਹਿੰਦੇ ਵੇ ਜਪਜੀ ਸਾਹਿਬ ਪੜ੍ਹਦਾ, ਇਹਨੂੰ ਹੱਥ ਨਾ ਲਾਇਓ, ਕੁਛ ਨਾ ਕਹੋ, ਇੱਜ਼ਤ ਨਾਲ ਲੈ ਕੇ ਜਾਓ, ਗੁਰੂ ਨਾਨਕ ਦੀ ਬਾਣੀ ਪੜ੍ਹ। ਸੋ ਇਸ ਤਰ੍ਹਾਂ ਦੇ ਨਾਲ ਜਪਜੀ ਦਾ ਮਹਾਤਮ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਨੇ ਜਦੋਂ ਬੌਲੀ ਸਾਹਿਬ ਰਚੀ, ਕਹਿੰਦੇ ਕਿੰਨੀਆਂ ਪੌੜੀਆਂ ਬਣ ਗਈਆਂ ਪਿਆਰੇ? ਉਹ ਕਹਿੰਦੇ 84। ਕਹਿੰਦੇ ਜਾਓ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਬਾਹਰ ਕਰੋ, ਤੁਰਨੇ ਰਹਿਤ ਹੋ ਕੇ ਸਣ ਕੇ ਸੀ ਟੁੱਬਾ ਮਾਰੋ, ਪਹਿਲੀ ਪੌੜੀ ਤੇ ਆ ਕੇ ਫੇਰ ਜਪਜੀ ਦਾ ਪਾਠ ਕਰੋ, ਫੇਰ ਚਲੇ ਜਾਓ ਦੂਸਰਾ ਟੁੱਬਾ ਮਾਰੋ। ਇਸੇ ਤਰ੍ਹਾਂ 84 ਪੌੜੀਆਂ ਦੇ ਉੱਤੇ 84 ਪਾਠ ਜਿਹੜਾ ਕਰ ਲਏਗਾ, ਉਹਦੀ 84 ਖਤਮ ਹੋ ਜਾਏਗੀ। ਬਾਰ 84 ਕਰੇ ਇਸ਼ਨਾਨ, ਇਤਨੇ ਜਪਜੀ ਪਾਠ ਬਖਾਨ, ਸਤਿਗੁਰ ਮੂਰਤ ਕਰੇ ਧਿਆਨ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰਕੇ ਫੁਰਨੇ ਰਹਿਤ ਹੋ ਕੇ ਜਿਹੜਾ ਜਪਜੀ ਦੇ ਪਾਠ ਕਰ ਲੇਗਾ, ਮਿਟੇ 84 ਆਵਣ ਜਾਣ, ਉਹਦੀ 84 ਖਤਮ ਹੋ ਜਾਏਗੀ। ਜਿਉਂ ਕਿਉਂ ਪਾਏ ਭਗਤ ਗੁਰ ਕੇਰੀ, ਮਿਟੇ ਜੂਨ ਤੇ ਭਰਮਨ ਕੇਰੀ। ਸੋ ਐਸਾ ਜਪਜੀ ਸਾਹਿਬ ਦਾ ਪਾਠ ਜਦੋਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਰੀਰ ਛੱਡਣ ਲੱਗੇ, ਆਪ ਨੇ ਕਿਹਾ ਸਿੰਘੋ ਮੈਂ ਹੁਣ ਜਪਜੀ ਸਾਹਿਬ ਦਾ ਪਾਠ ਕਰ। ਉਧਰ ਜਪਜੀ ਸਾਹਿਬ ਦਾ ਪਾਠ ਕਰਿਆ, ਸਰੀਰ ਛੱਡਤਾ। ਗੁਰੂ ਨੌਵੇਂ ਪਾਤਸ਼ਾਹ ਜਦੋਂ ਚਾਂਦਨੀ ਚੌਕ ਚ ਬਿਠਾ ਲਏ, ਤਾਂ ਔਰੰਗਜ਼ੇਬ ਨੇ ਕਿਹਾ ਵੀ ਹੁਣ ਤੁਸੀਂ ਕਰਾਮਾਤ ਦਿਖਾਓ। ਕਹਿੰਦੇ ਦਿਖਾ ਦਿੰਦੇ ਹਾਂ, ਹੁਣ ਦਿਖਾ ਦਿੰਦੇ। ਕਹਿੰਦੇ ਕੀ? ਕਹਿੰਦੇ ਤੁਹਾਡੀ ਜਿਹੜੀ ਤਲਵਾਰ ਹੈ ਨਾ, ਇਹ ਕੱਚਾ ਧਾਗਾ ਨਹੀਂ ਕੱਟ ਸਕਦੀ। ਕਹਿੰਦੇ ਕੱਚਾ ਧਾਗਾ ਅਸੀਂ ਤਾਂ ਗਰਦਨ ਕੱਟ ਦਿੰਦੇ। ਕਹਿੰਦੇ ਤੁਹਾਡੀ ਤਲਵਾਰ ਨਹੀਂ ਛੋ ਸਕਦੀ। ਕਹਿੰਦੇ ਅਸੀਂ ਜਪਜੀ ਸਾਹਿਬ ਪੜ੍ਹਨਾ, ਪੜ੍ਹ ਕੇ ਜਦ ਅਸੀਂ ਸਿਰ ਨੀਵਾਂ ਕਰਾਂਗੇ, ਨਮਸਕਾਰ ਕਰਾਂਗੇ, ਉਹਦੇ ਬਾਅਦ ਜਦ ਅਸੀਂ ਉੱਪਰ ਉੱਠਾਂਗੇ, ਉਸ ਵੇਲੇ ਤੁਸੀਂ ਆਪਣੀ ਤਲਵਾਰ ਚਲਾ ਦਿਓ, ਆਹ ਕਾਗਜ਼ ਬੰਦ ਹੋ ਇੱਥੇ ਸਾਡੀ ਗਰਦਨ ਦੇ ਨਾਲ ਅਤੇ ਨਾਲ ਧਾਗਾ ਬੰਨੋ, ਇਹਦੇ ਉੱਤੇ ਤਲਵਾਰ ਚਲਾਇਓ ਆਪਣੀ। ਧਾਗਾ ਬੰਨ ਦਿੱਤਾ ਅਤੇ ਮਹਾਰਾਜ ਜੀ ਨੇ ਜਪਜੀ ਸਾਹਿਬ ਪੜ੍ਹੇ। ਪੜ੍ਹ ਕੇ ਜਦ ਜਿੰਨੀ ਨਾਮ 'ਤੇ ਆਇਆ, ਗਏ ਮੁਸ਼ਕਤ ਕਾ ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਕਹਿ ਕੇ ਮਸਤਕ ਨਵਾਇਆ, ਇਸ ਤਰ੍ਹਾਂ ਉੱਪਰ ਹੋਏ। ਉਹਨਾਂ ਨੇ ਉਹ ਧਾਗੇ ਤੇ ਜਿਹੜਾ ਕਾਗਜ਼ ਬੰਨਿਆ ਹੋਇਆ ਸੀ ਉਹਦੇ ਉੱਤੇ ਤਲਵਾਰ ਚਲਾਈ, ਤਾਂ ਸੀਸ ਪਹਿਲਾਂ ਹੀ ਭਾਈ ਜੈਤੇ ਦੇ ਗੋਦੀ ਵਿੱਚ ਚਲਿਆ ਗਿਆ ਪਹਿਲਾਂ ਹੀ। ਤੇ ਹੈਰਾਨ ਹੋ ਗਿਆ ਵੀ ਸਾਡੀ ਤਲਵਾਰ ਨੇ ਤਾਂ ਕੱਚਾ ਧਾਗਾ ਨਹੀਂ ਕੱਟਿਆ, ਵੀ ਸੀਸ ਕਿਵੇਂ ਕੱਟਿਆ ਗਿਆ। ਸੋ ਜਪਜੀ ਸਾਹਿਬ ਦੀ ਮਹਾਨਤਾ ਮਹਾਰਾਜ ਨੇ ਬਹੁਤ ਦੱਸੀ ਹੈ। ਬਾਬਾ ਲਾਲ ਸਿੰਘ ਜੀ ਨੇ ਜਦ ਸਰੀਰ ਛੱਡਿਆ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਸੰਗਤਾਂ ਬੁਲਾਰੀਆਂ ਵੀ ਅਸੀਂ ਸਰੀਰ ਛੱਡਣ, ਸੰਗਤ ਹੋ ਗਈ ਉਦਾਸ, ਬਾਬਾ ਜੀ ਹਾਲੇ ਨਾ ਜਾਓ, ਹਾਲੇ ਨਾ ਜਾਓ। ਬਾਬਾ ਲਾਲ ਸਿੰਘ ਜੀ ਛੋਟੇ ਸੰਤ ਕਿਹੜੇ ਸੀ ਉਹ ਆ ਗਏ, ਕਹਿੰਦੇ ਬਾਬਾ ਜੀ ਸੰਗਤਾਂ ਤੇ ਤਰਸ ਕਰੋ, ਕਹਿੰਦੇ ਭਾਈ ਲਾਲ ਸਿੰਘ ਤਾਂ ਫਿਰ ਤੂੰ ਚਲਿਆ ਜਾ ਸਾਡੀ ਥਾਂ ਤੇ, ਗੁਰਮੁਖ ਆਵੇ ਜਾਏ ਨਿਸਨ, ਤੇ ਤੇਰੇ 2 ਸਾਲ 2 ਮਹੀਨੇ 2 ਦਿਨ ਰਹਿੰਦੇ ਅਸੀਂ, ਫਿਰ ਤੇਰੇ ਵੇਲੇ ਆ ਜਾਂਗੇ। ਕਹਿੰਦੇ ਠੀਕ ਹੈ ਮਹਾਰਾਜ। 4:30 ਵਜੇ ਸ਼ਰੀਰ ਚੜਨਾ ਸੀ, 4 ਵਜੇ ਬਾਬਾ ਲਾਲ ਸਿੰਘ ਜੀ ਆ ਗਏ, ਨਹਾ ਧੋ ਕੇ ਕਫਨ ਪਾਇਆ ਹੈ, ਉੱਥੇ ਬੈਠ ਕੇ ਬੜੇ ਬਰਾਗ ਦੇ ਸ਼ਬਦ ਪੜੇ, ਫਿਰ ਕਹਿਣ ਲੱਗੇ ਵੀ ਹੁਣ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ, ਚੌਂਕੜਾ ਮਾਰ ਲਿਆ, ਜਪਜੀ ਸਾਹਿਬ ਦਾ ਪਾਠ ਕਰਕੇ ਡੱਬਾ ਸੀਗਾ ਕੋਲ ਜਿਹਦੇ 'ਚ ਉਹਨਾਂ ਦਾ ਜਲ ਪ੍ਰਵਾਹ ਕਰਨਾ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਕਹਿ ਗਏ, ਇਕਦਮ ਲੰਮੇ ਪੈ ਗਏ। ਬਾਬਾ ਜੀ ਕਹਿਣ ਲੱਗੇ ਦੇਖੋ ਭਾਈ ਲਾਲ ਸਿੰਘ ਹੁਣੀ ਚਲੇ ਗਏ ਹੈਗੇ, ਜਦ ਨਬਜ਼ ਨੂੰ ਹੱਥ ਲਾਇਆ ਉੱਥੇ ਕੁਛ ਮਿਲਿਆ। ਸੋ ਇਹ ਜਪਜੀ ਸਾਹਿਬ ਅੰਤ ਸਮੇਂ ਸਹਾਇਤਾ ਕਰਦਾ, ਮਦਦ ਕਰਦੇ ਨੇ ਗੁਰੂ ਸਾਹਿਬ। ਜਿਹੜਾ ਸਿੱਖ ਗੁਰੂ ਦੀ ਮਦਦ ਇਹ ਨਹੀਂ ਚਾਹੁੰਦਾ, ਸਿੱਖ ਬਣਿਆ ਹੋਇਆ, ਕਹਿੰਦੇ ਉਹਦਾ ਕੀ ਫਾਇਦਾ। ਜਪੇ ਜਾਪ ਤਨ ਤਾਪ ਖਪ, ਕਹਿੰਦੇ ਉਹਦੇ ਤਨ ਦੇ 3 ਤਾਪ, ਆਧੀ ਵਿਆਧੀ ਉਪਾਧੀ 3 ਖਤਮ ਹੋ ਜਾਣਗੇ, ਆਰਵਲਾ ਵੱਧ ਜਾਏ, ਉਮਰ ਵੱਧ ਜੂ ਉਹਦੀ। ਕਰੇ ਕਾਮਨਾ ਜਥਾ ਯੁਰ ਤਥਾ ਜਾਪ ਤੇ ਪਾਏ, ਜਿਹਾ ਜਿਹਾ ਵੀ ਫੁਰਨਾ ਕਾਮਨਾ ਕਰਦਾ ਉਹ ਜਾਪ ਕਰਨ ਦੇ ਨਾਲ ਮਿਲ ਜਾਏ। ਆਪ ਸੁਣੀਏ ਇੱਕ ਜਾਪ ਪੜੈ ਸਤਿਗੁਰ ਕੇ ਸਿੱਖ ਸੰਗ, ਭੁਗਤ ਮੁਗਤ ਬਖਸ਼ੀ ਗੁਰੂ ਦਰ ਗਏ ਜਾਏ ਨਸੰਗ। ਜਦੋਂ ਜਪਜੀ ਸਾਹਿਬ ਸ਼ੁੱਧ ਕਰਕੇ ਇੱਕ ਚਿੱਤ ਹੋ ਕੇ ਪੜ ਲੇਗਾ, ਕਹਿੰਦੇ ਦਰਗਾਹ ਚ ਜਾਂਦਾ ਨਿਸ਼ਾਨ ਤੇ ਪ੍ਰਾਪਤੀ ਹੁੰਦੀ ਹੈ। ਆਤਮਦਰਸ਼ੀ ਕੀ ਗਤੀ ਪ੍ਰਾਪਤ ਤਿਸਕੋ ਹੋਏ, ਬ੍ਰਹਮ ਗਿਆਨੀ ਦੀ ਗਤੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਰਹੋ ਸੰਗ ਤੇ ਸਤਿਗੁਰੂ, ਗੁਰੂ ਉਹਦੇ ਨਾਲ ਹਮੇਸ਼ਾ ਹੀ ਰਹਿੰਦਾ। ਪਾਏ ਸਹਾਇਕ ਸੋਏ, ਸਹਾਇਕ ਮਿਲ ਗਿਆ ਨਾ ਗੁਰੂ, ਮੇਰੇ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤੇ ਸਦਾ ਸਮਾਨ, ਜਿਉਂ ਤੰਨੇ ਕੀ ਧੇਨ ਕੋ ਠਾਕਰ ਚਾਰੇ ਨਿਤ, ਜਿਵੇਂ ਗਊਆਂ ਚਾਰਦਾ ਸੀ ਨਾ ਵਾਹਿਗੁਰੂ ਤੰਨੇ ਦੀਆਂ, ਕਰ ਪ੍ਰਤੀਤ ਨਿਤ ਜਪ ਪੜੈ ਤਿਮ ਤੇ ਸਤਿਗੁਰ ਮਿਤ। ਜਿਹੜਾ ਪ੍ਰਤੀਤ ਕਰਕੇ ਇੱਕ ਮਨ ਹੋ ਕੇ ਜਪਜੀ ਸਾਹਿਬ ਪੜੇਗਾ, ਉਹਦੇ ਧੰਨੇ ਮਨ ਗਊਆਂ ਗੁਰੂ ਨਾਨਕ ਚਾਰੇ, ਸਾਰੇ ਕੰਮ ਗੁਰੂ ਨਾਨਕ ਕਰੂ ਉਹਨਾਂ ਦੇ। ਬੜੇ ਸਿਨੇ ਚਿੱਤ ਲਾਏ ਕੇ ਜੋ ਸਿੱਖ ਦੇ ਸੁਪ੍ਰੀਤ, ਪ੍ਰੀਤ ਦੇ ਨਾਲ ਚਿੱਤ ਲਾ ਕੇ ਜਿਹੜਾ ਪੜੂ, ਮਨ ਚਿੰਤਤ ਫਲ ਪਾਏ ਕੇ ਤਰ ਹੈ ਸਿੱਖ ਭੈ ਪੀਤ। ਆਪ ਵੀ ਤਰਜੂ ਤੇ ਦੂਜਿਆਂ ਨੂੰ ਵੀ ਤਾਰਜੂਗਾ। ਜਿਹੜਾ ਨਿਤਨੇਮ ਕਰਦਾ ਇਹਦਾ ਜਪਜੀ ਸਾਹਿਬ ਦੀ ਮੈਂ ਬੇਨਤੀ ਕਰੀ ਹੈ, ਨਿਤਨੇਮ ਕਰਨਾ ਸਿੱਖ ਵਾਸਤੇ ਹੱਦ ਤੋਂ ਜ਼ਿਆਦਾ ਜ਼ਰੂਰੀ ਹੈ, ਨਹੀਂ ਮੈਲ ਪੈ ਜਾਇਆ ਕਰਦੀ ਹੈ। ਤੇ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਹੈ,
ਕੱਟੇ ਜਾਣਗੇ 84 ਵਾਲੇ ਗੇ, ਆਹ
ਵਾਹਿਗੁਰੂ ਕੁਨ ਮੰਤਰ ਸੋ ਜਾਪ। ਪਹਿਲਾਂ ਉੱਠ ਕੇ ਇਸ਼ਨਾਨ ਕਰੋ ਤੇ ਬਾਅਦ ਵਾਹਿਗੁਰੂ ਮੰਤਰ ਜੋ ਪੰਜ ਪਿਆਰਿਆਂ ਨੇ ਦਿੱਤਾ ਉਹਦਾ ਜਾਪ ਸ਼ੁਰੂ ਕਰ ਲਓ। ਕਰ ਇਸ਼ਨਾਨ ਪੜ੍ਹੇ ਜਪ ਜਾਪ, ਜਪਜੀ ਸਾਹਿਬ ਤੇ ਜਾਪ ਸਾਹਿਬ ਇਸ਼ਨਾਨ ਕਰਕੇ ਪੜ੍ਹੇ। ਸੰਧਿਆ ਸਮੇਂ ਸੁਣੇ ਰਹਿ ਰਾਸ, ਸ਼ਾਮ ਹੋ ਗਿਆ ਸਾਰੇ ਕੰਮ ਛੱਡ ਕੇ ਜਾਂ ਰਹਿ ਰਾਸ ਪੜ੍ਹੇ ਜਾਂ ਸੁਣੇ। ਕੀਰਤਨ ਕਥਾ ਸੁਣੇ ਹਰ ਜਾਪ, ਕੀਰਤਨ ਸੁਣੇ ਕਥਾ ਹੁੰਦੀ ਹੈ ਕਥਾ ਸੁਣੇ। ਇਨ ਪੈ ਨੇਮ ਜੋ ਏਕ ਕਰਾਏ, ਇੱਕ ਵੀ ਨੇਮ ਜਿਹੜਾ ਇਹਨਾਂ ਵਿੱਚੋਂ ਕਰ ਲੂ ਸੋ ਸਿੱਖ ਅਮਰਾਪੁਰੀ ਮੇ ਜਾਏ, ਉਹ ਗੁਰੂ ਦਸਵੇਂ ਪਾਤਸ਼ਾਹ ਪਾਸ ਜਾਏ। ਤੇ ਜਿਹੜਾ ਨਹੀਂ ਕਰਦਾ ਬਿਨ ਜਪ ਜਾਪ ਜਪੇ, ਬਿਨ ਜਪ ਜਾਪ ਜਪੇ ਬਿਨ ਜੋ ਜੇਵੈ ਪ੍ਰਸ਼ਾਦ। ਜਪਜੀ ਸਾਹਿਬ ਨਹੀਂ ਪੜਿਆ, ਜਪ ਸਾਹਿਬ ਨਹੀਂ ਪੜਿਆ, ਰੋਟੀ ਖਾਣ ਲੱਗ ਗਿਆ। ਸੋ ਵਿਸ਼ਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ। ਕਹਿੰਦੇ ਗੰਧ ਦਾ ਕੀੜਾ ਐਡਾ ਸਖਤ ਮਹਾਰਾਜ ਨੇ ਕਿਹਾ। ਸੋ ਇਹਦਾ ਮਹਾਤਮ ਕਿੰਨਾ ਹੈ ਸਾਧ ਸਿੰਘ ਜੀ, ਇਹਦੇ ਬਾਰੇ ਮੈਂ ਬੇਨਤੀ ਕਰਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਵਕਤ ਅੰਮ੍ਰਿਤਸਰ ਦਾ ਯੁੱਧ ਖਤਮ ਹੋ ਗਿਆ, ਉਸ ਵੇਲੇ ਆਪ ਨੇ ਭੀੜ ਭਾੜ ਚੋਂ ਬਾਹਰ ਜਾਣ ਵਾਸਤੇ ਗੋਬਿੰਦਪੁਰਾ ਜਿਹੜਾ ਹੈ ਉੱਥੇ ਜਾਣ ਵਾਸਤੇ ਆਪਣੇ ਤਿਆਰੀ ਕਰਨੀ, ਤੇ ਉੱਥੇ ਜਾ ਕੇ ਜਦੋਂ ਆਪ ਗਏ ਤਾਂ ਉੱਥੇ ਇੱਕ ਬੰਦਾ ਸੀ ਭਗਵਾਨ ਦਾਸ ਕੇਰ, ਇਹ ਪਿੰਡ ਮਹਾਰਾਜ ਵਸਾ ਕੇ ਗਏ ਸੀ। ਇਹਨੇ ਮਹਾਰਾਜ ਦੀ ਗੈਰਹਾਜ਼ਰੀ 'ਚ ਸਾਰੇ ਹੀ ਪਿੰਡ 'ਤੇ ਕਬਜ਼ਾ ਕਰ ਲਿਆ। ਮਹਾਰਾਜ ਚਲੇ ਗਏ, ਕਹਿੰਦਾ ਇੱਥੇ ਨਹੀਂ ਮੈਂ ਬੈਠਣ ਦੇਣਾ। ਕਹਿੰਦੇ ਭਾਈ ਅਸੀਂ ਚਮਾਸਾ ਕੱਢਣਾ, ਸਾਡਾ ਪਿੰਡ ਹੈ, ਅਸੀਂ ਮੋੜੀ ਗੱਡੀ ਹੈ, ਤੂੰ ਇਹ ਕੀ ਕਰਦਾ? ਕਹਿੰਦਾ ਗੱਡੀ ਮੈਂ ਪੱਟਤੀ, ਮੈਂ ਹੁਣ ਨਹੀਂ ਬੈਠਣ ਦੇਣਾ। ਹੰਕਾਰ ਬੜਾ ਜ਼ਬਰਦਸਤ ਸੀ ਉਹਦੇ ਮਨ 'ਚ, ਕਿਉਂਕਿ ਅਬਦੁਲ ਖਾਨ ਸੂਬਾ ਜਲੰਧਰ ਜਿਹੜਾ ਸੀ ਉਹਦਾ ਮਿੱਤਰ ਸੀ। ਉਹ ਮਹਾਰਾਜ ਨੂੰ ਗਾਲਾਂ ਕੱਢਣ ਲੱਗ ਗਏ, ਸਿੰਘਾਂ ਨੂੰ ਆ ਗਿਆ ਗੁੱਸਾ। ਪਹਿਲਾਂ ਤਾਂ ਮਹਾਰਾਜ ਜਿਵੇਂ ਕ੍ਰਿਸ਼ਨ ਮਹਾਰਾਜ ਨੇ 100 ਗਾਲਾਂ ਤੇ ਸ਼ਾਂਤਮਈ ਰੱਖੀ, ਮਹਾਰਾਜ ਚੁੱਪ ਕਰ ਰਹੇ। ਉਹ ਚਾਂਬਲ ਦਾ ਚਲੇ ਗਿਆ ਸਿੱਖ, ਕਹਿੰਦੇ ਸੱਚੇ ਪਾਤਸ਼ਾਹ ਗਾਲਾਂ ਕੱਢੀ ਜਾਂਦਾ? ਕਹਿੰਦੇ ਕੋਈ ਨੀ। ਕੱਢਦਾ ਗਿਆ ਕੱਢਦਾ, ਜੇ ਹਟਿਆ ਹੀ ਨਾ ਮਹਾਰਾਜ, ਕਹਿੰਦੇ ਇਹਨੂੰ ਹਟਾਓ। ਇੰਨਾ ਹੀ ਕਹਿਣ ਦੀ ਦੇ ਸੀ ਭਾਈ ਵੀਰ ਚੰਦ ਵਗੈਰਾ ਨੇ ਫੜ ਲਿਆ, ਜਿਉਂ ਜਿਉਂ ਕਿਸਾਨ ਵੱਢਣ ਤੇ ਉਦੋਂ ਗਾਲਾਂ ਹੋਰ ਕੱਢੇ। ਉਹ ਸਿਰ ਚ ਮਾਰ ਕੇ ਮੁੱਕੇ ਮਾਰ ਕੇ ਚੱਕ ਕੇ ਦਰਿਆ ਸੁੱਟਦਾ ਭਾਈ ਵੀਰ ਚੰਦ ਨੇ ਮੋਢੇ ਤੇ ਚੱਕਿਆ, ਭਗਾ ਕੇ ਮਾਰਿਆ ਦਰਿਆ ਚ, ਕਹਿੰਦਾ ਜਾ। ਉਹਦਾ ਪੁੱਤਰ ਰਤਨ ਚੰਦ ਸੀ ਤੇ ਉਧਰਲੇ ਪਾਸੇ ਕਰਮ ਚੰਦ ਸੀ ਚੰਦੂ ਦਾ ਪੁੱਤਰ। ਇਹਨਾਂ ਦੋਵਾਂ ਨੇ ਸਲਾਹ ਕਰੀ ਵੀ ਹੁਣ ਗੁਰੂ ਨੂੰ ਇੱਥੇ ਬਹੁਤੇ ਤਾਂ ਹੈ ਨੀ, ਵੀ ਕਿਉਂ ਨਾ ਆਪਣੇ ਮਿੱਤਰ ਕੋਲ ਚੱਲੀਏ। ਵੀ ਮੇਰੇ ਪਿਤਾ ਜੀ ਦਾ ਮਿੱਤਰ ਹੈ ਅਬਦੁਲ ਖਾਨ ਸੂਬਾ ਜਲੰਧਰ, ਉੱਥੇ ਜਾ ਕੇ ਫਰਿਆਦੀ ਹੋਏ, 15,000 ਫੌਜ ਝਾੜ ਲਿਆਏ ਮਹਾਰਾਜ ਜੀ। ਇੱਕੋ ਹੀ ਦਿਨ ਚ ਮਹਾਰਾਜ ਨੇ ਸਾਰੀ ਉਹ ਫੌਜ ਖਤਮ ਕਰਤੀ, ਵਿੱਚੇ ਕਰਮ ਚੰਦ, ਵਿੱਚੇ ਰਤਨ ਚੰਦ, ਵਿੱਚੇ ਅਬਦੁਲ ਖਾਨ, ਚੱਕ ਕੇ ਦਰਿਆ ਸੁੱਟਤੇ। ਉਹਦੇ ਬਾਅਦ ਜਿਹੜੇ ਮਰੇ ਹੋਏ ਸੀ ਮੁਸਲਮਾਨ ਉਹਨਾਂ ਦੀਆਂ ਕਬਰਾਂ ਬਣਾਤੀਆਂ, ਹਿੰਦੂਆਂ ਦਾ ਸੰਸਕਾਰ ਕਰਤਾ ਤੇ ਉਹਦੇ ਉੱਤੇ ਦਮਦਮਾ ਬਣਾਤਾ ਮਹਾਰਾਜ ਨੇ। ਮਹਾਰਾਜ ਜੀ ਕਹਿਣ ਲੱਗੇ ਭਾਈ ਰੂਹਾਂ ਭਟਕਦੀਆਂ ਨੇ, ਕੋਈ ਗੁਰਸਿੱਖ ਸੰਗਤ ਚੋਂ ਉੱਠੋ ਜਿਹੜਾ ਇੱਕ ਜਪਜੀ ਸਾਹਿਬ ਦਾ ਪਾਠ ਸਾਨੂੰ ਇੱਥੇ ਬੈਠ ਕੇ ਸੁਣਾ ਦੇਵੇ, ਸ਼ੁੱਧ ਪਾਠ ਹੋਵੇ। ਸ਼ੁੱਧ ਤੇ ਅਸ਼ੁੱਧ ਦਾ ਫਰਕ ਹੈ, ਬਾਣੀ ਅਸ਼ੁੱਧ ਪੜੀ ਸੀ ਗੁਰਸਿੱਖ ਨੇ, ਕਰਤੇ ਕੀ ਮਿੱਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ ਸੀਗਾ, ਕਹਿ ਜਾਣੇ ਗੁਰਸੂਰਾ, ਉਹਦੇ ਤੇ ਚਪੇੜਾਂ ਪਈ। ਮਹਾਰਾਜ ਕੋਲ ਆ ਗਿਆ ਸੱਚੇ ਪਾਤਸ਼ਾਹ, ਤੇਰੀ ਬਾਣੀ ਸੁਣਿਆ ਦਰਗਾਹ ਦੇ ਵਿੱਚ ਜਮਾਂ ਦੀ ਮਾਰ ਤੋਂ ਛਡਾਉਂਦੀ ਹੈ, ਮੈਨੂੰ ਤਾਂ ਇੱਥੇ ਪੜ੍ਹਦੇ ਨੂੰ ਓਮਕਾਰ ਦੱਖਣੀ ਓਮਕਾਰ ਪੜ੍ਹਦੇ ਨੂੰ, ਤੇਰੇ ਸਿੱਖਾਂ ਨੇ ਚਪੇੜਾਂ ਮਾਰੀਆਂ। ਮਹਾਰਾਜ ਕਹਿੰਦੇ ਉਹ ਪਿਆਰਿਆ ਇਹ ਬਾਣੀ ਤਾਂ ਮੇਰੇ ਅੰਗ ਨੇ, ਤੂੰ ਮੇਰੇ ਅੰਗ ਕਿੰਨੇ ਮਰੋੜੇ, ਤੈਂ ਮੇਰੇ ਅੰਗ ਕੱਟੇ, ਅਰਥ ਤੋਂ ਅਨਰਥ ਕੀਤਾ। ਕਹਿੰਦੇ ਜਿਹੜਾ ਤੂੰ ਪੜ੍ਹਦਾ ਸੀ ਨਾ ਕਰਤੇ ਕੀ ਮਿੱਤ ਕਰਤਾ ਜਾਣੇ, ਕਿ ਜਾਣੇ ਗੁਰਸੂਰਾ, ਇਹਦਾ ਮਤਲਬ ਹੈ ਗੁਰੂ ਨੂੰ ਨਹੀਂ ਕਿਸੇ ਗੱਲ ਦਾ ਪਤਾ। ਲਿਖਿਆ ਹੋਇਆ ਕਹਿ ਜਾਣੇ ਗੁਰਸੂਰਾ, ਜਾਂ ਗੁਰੂ ਜਾਣਦਾ ਤੇ ਜਾਂ ਫਿਰ ਅਕਾਲ ਪੁਰਖ ਜਾਣਦਾ, ਜੇ ਗੁਰੂ ਇਹ ਨਹੀਂ ਜਾਣਦਾ ਫਿਰ ਤਾਂ ਇੱਕ ਡਰ ਅਰਥ ਕਰਦਾ। ਕਿ ਮਹਾਰਾਜ ਕਹਿੰਦੇ ਵੀ ਸ਼ੁੱਧ ਪਾਠ ਸੁਣਾਓ। ਉਸ ਵੇਲੇ ਸੰਗਤ ਚੋਂ ਇੱਕ ਗੁਰਸਿੱਖ ਉੱਠਿਆ ਜਿਹਦਾ ਨਾਂ ਭਾਈ ਗੋਪਾਲਾ ਸੀ, ਫੈਜ਼ਾਬਾਦ ਦਾ ਰਹਿਣ ਵਾਲਾ ਸੀ, ਆ ਕੇ ਨਮਸਕਾਰ ਕਰਤੀ। ਕਹਿੰਦੇ ਪਾਤਸ਼ਾਹ ਜੇ ਆਪ ਦਾ ਸਿਰ ਤੇ ਹੱਥ ਰਹੇ ਤਾਂ ਮੈਂ ਪਾਠ ਸੁਣਾਉਣਾ। ਮਹਾਰਾਜ ਕਹਿੰਦੇ ਆ ਮਹਾਰਾਜ ਦਾ ਸਿੰਘਾਸਣ ਲੱਗਿਆ ਹੋਇਆ ਸੀ, ਕਹਿੰਦੇ ਗੁਰਸਿੱਖੋ ਦੂਜਾ ਇੱਕ ਸਿੰਘਾਸਣ ਹੋਰ ਲਿਆਓ, ਬਰਾਬਰ ਲਾ ਤਾ। ਕਹਿੰਦੇ ਨਾ, ਇਹਨੂੰ ਸਾਤੋਂ ਉੱਚਾ ਕਰੋ, ਦੋ ਦੋ ਇੱਟਾਂ ਰੱਖੋ ਇਹਦੇ ਥੱਲੇ, ਆਪ ਤੋਂ ਗਿੱਠ ਉੱਚਾ ਕਰਾ ਤਾ। ਕਹਿੰਦੇ ਇਹਦੇ ਉੱਤੇ ਬੈਠ ਕੇ ਇਹਨੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਹੈ, ਇਹ ਸਾਤੋਂ ਉੱਚਾ ਹੋਣਾ ਚਾਹੀਦਾ, ਬਾਣੀ ਦਾ ਆਦਮ ਸਿੱਖੋ। ਉਸ ਵੇਲੇ ਬਿਠਾ ਤਾ ਤੇ ਜਿਸ ਵਕਤ ਉਸਨੇ ਕਿਹਾ ਪੂਰਬ ਕਾ ਇੱਕ ਓਂਕਾਰਾ, ਇੱਕ ਓਂਕਾਰ ਜਿਸ ਵਕਤ ਉਹਨੇ ਕਿਹਾ, ਸਤਨਾਮ ਕੋ ਬਹੁਰ ਉਚਾਰਾ, ਫਿਰ ਸਤਨਾਮ ਕਿਹਾ, ਸ੍ਰੀ ਹਰਗੋਬਿੰਦ ਸੁਣ ਕਰ ਜੋਰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸੁਣਿਆ ਇੱਕ ਓਂਕਾਰ ਸਤਨਾਮ, ਦੋਵੇਂ ਹੱਥ ਜੋੜ ਕੇ ਸਿੱਖ ਨੂੰ ਮੱਥਾ ਟੇਕਦਾ, ਨਮਸਕਾਰ ਕਰਤੀ, ਵੀ ਸਿੱਖ ਹੁਣ ਬਾਣੀ ਪੜ੍ਹਨ ਲੱਗਿਆ। ਨਮਸਕਾਰ ਕੀਨੀ ਸੁਖੋ ਸਿੱਖ, ਔਰ ਸਿੱਖ ਵੱਲ ਨਮਸਕਾਰ ਕਰ ਦਿੱਤੀ। ਤੇ ਮਹਾਰਾਜ ਜਦੋਂ ਜਿਉਂ ਜਿਉਂ ਜਪਜੀ ਸਾਹਿਬ ਸੁਣਦੇ ਆ, ਸ਼ੁੱਧ ਉਚਾਰਨ ਸ਼ੁੱਧ ਲਗਾ ਮਾਤਰਾ, ਫੁਰਨੇ ਰਹਿਤ ਪੜਦੇ ਆ, ਕੋਈ ਫੁਰਨਾ ਨਹੀਂ, ਮਹਾਰਾਜ ਅਸ਼ ਵਾਹ 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 ਕਰ। ਤੇ ਜਿਸ ਵਕਤ ਪੂਰਾ ਜਪਜੀ ਸਾਹਿਬ ਪੜ੍ਹ ਕੇ ਕੇਤੀ ਛੁੱਟੀ ਨਾਲ ਕਿਹਾ, ਮਹਾਰਾਜ ਜੀ ਤਖ਼ਤ ਤੋਂ ਉੱਠ ਚੱਲੇ, ਵੀ ਇਹਨੂੰ ਸਰੋਪਾ ਕੀ ਦਈਏ। ਪਹਿਲਾਂ ਮਹਾਰਾਜ ਨੇ ਸੋਚਿਆ ਵੀ ਇਹਨੂੰ ਮਾਇਆ ਦੇ ਦਈਏ ਬੇਅੰਤ ਕੁਸ਼ਤਾਂ ਤੱਕ ਦੀ, ਫੇਰ ਕਿਹਾ ਇਹਦੇ ਨਾਲ ਨੀ ਕੁਛ ਬਣਦਾ, ਵੀ ਇਹਨੂੰ ਰਿਧੀਆਂ ਸਿੱਧੀਆਂ ਦੇ ਦਈਏ। ਕਹਿੰਦੇ ਇਹਦੇ ਨਾਲ ਵੀ ਕੁਛ ਨੀ ਬਣਦਾ। ਮਹਾਰਾਜ ਦੇ ਚਿੱਤ ਚ ਆਈ ਵੀ ਹੁਣੇ ਗੱਦੀ ਬੈਠਾ ਹੈਗਾ ਉੱਚੇ ਥਾਂ ਤੇ ਅਸੀਂ ਉਤਰ ਜਾਂਦੇ ਹਾਂ, ਤੇ ਇਹਨੂੰ ਨਮਸਕਾਰ ਕਰਕੇ ਗੁਰੂ ਨਾਨਕ ਦੀ ਗੱਦੀ ਦੇ ਦਈਏ। ਜਦ ਮਹਾਰਾਜ ਜੀ ਉੱਠ ਕੇ ਇੱਕ ਚਰਨ ਹੇਠਾਂ ਲਾ ਰਿਹਾ ਤੇ ਦੂਸਰਾ ਚੱਕਣ ਲੱਗੇ, ਉਹਦੇ ਮਨ ਚ ਫੁਰਨਾ ਆਇਆ ਵੀ ਗੁਰੂ ਸਾਹਿਬ ਤਾਂ ਚਲੇ ਚੱਲੇ, ਤੇ ਤਬੇਲੇ ਵਿੱਚ ਜਿਹੜਾ ਇਹ ਘੋੜਿਆ ਹੈ 1.25 ਲੱਖ ਦਾ, ਉਹਦੇ ਉੱਤੇ ਕਾਠੀ ਵੀ ਸਾਰੀ ਸੋਨੇ ਦੀ ਹੈ, ਜੜਿਆ ਹੋਇਆ ਸੋਨਾ ਤੇ ਝੁੱਲ ਵੀ ਸੋਨੇ ਦਾ, ਵੀ ਜੇ ਮਹਾਰਾਜ ਮੈਨੂੰ ਉਹਦਾ ਸਰੋਪਾ ਦੇ ਦੇਣ ਫੇਰ ਠੀਕ। ਮਹਾਰਾਜ ਤਖ਼ਤ ਤੇ ਫੇਰ ਬੈਠ ਗਏ। ਮਹਾਰਾਜ ਜੀ ਕਹਿਣ ਲੱਗੇ, ਸਿਪਾਹੀ ਘੋੜਾ ਖੋਲ ਕੇ ਲਿਆਓ, ਉਹਦੇ ਉੱਤੇ ਉਹ ਕਾਠੀ ਪਾਓ ਸਵਰਨ ਦੀ ਸੋਨੇ ਦੀ, ਤੇ ਗੁਰਸਿੱਖ ਨੂੰ ਦੇ ਦਿਓ। ਲਿਆਂਦਾ, ਕਹਿੰਦੇ ਗੁਰਸਿੱਖਾ ਅਸੀਂ ਤੇਰੇ ਤੇ ਬਹੁਤ ਪ੍ਰਸੰਨ ਆ, ਬਹੁਤ ਪ੍ਰਸੰਨ ਆ, ਕਿਉਂਕਿ ਤੈਂ ਜਪਜੀ ਸਾਹਿਬ ਫੁਰਨੇ ਰਹਿਤ ਹੋ ਕੇ ਸ਼ੁੱਧ ਬਣਿਆ, ਤੇ ਅਸੀਂ ਤਾਂ ਤੈਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇਣ ਲੱਗੇ ਸੀ, ਪਰ ਤੇਰੀ ਕਿਸਮਤ ਚ ਹੈ ਨਹੀਂ ਸੀ, ਨਾ ਹੋਣ ਕਰਕੇ ਰਹਿ ਗਈ। ਅਸੀਂ ਤਾਂ ਤਖ਼ਤ ਛੱਡਦਾ ਸੀ ਆਪਣਾ, ਤੈਨੂੰ ਨਮਸਕਾਰ 5 ਪੈਸੇ ਤੇ ਨਾਲੀਅਰ ਲਿਆ ਕੇ ਤੈਨੂੰ ਨਮਸਕਾਰ ਕਰ ਦੇਣੀ ਸੀ। ਲੈ ਸੁੱਖਾ, ਤੂੰ ਜਪਜੀ ਸਾਹਿਬ ਸ਼ੁੱਧ ਪੜਿਆ ਤੇ ਤੈਨੂੰ ਅੱਜ ਹੁਣ ਗੁਰੂ ਨਾਨਕ ਬਣਾ ਦਿੱਤਾ ਸੀ। ਇਸ ਨੂੰ ਅਸੀਂ ਕਹਿੰਦੇ ਹਾਂ ਜੀ ਮੇਰੇ ਤਾਂ ਯਾਦ ਨੀ, ਮੇਰੇ ਤਾਂ ਯਾਦ ਨੀ, ਕਿੰਨੀ ਬੜੀ ਗਲਤ ਹੈ, ਗਲਤ ਗੱਲ ਹੈ। ਸੋ ਮਹਾਰਾਜ ਕਹਿੰਦੇ ਯਾਦ ਕਰੋ, ਤੁਸੀਂ ਆਏ ਹੀ ਇਸ ਕੰਮ ਵਾਸਤੇ ਆਓ।
ਸੁਣ ਪੜ੍ਹਨ ਕੋ ਬਾਣੀ ਆਇਓ,
ਵਿਚਾਰ ਕਰਨੀ, ਬਾਣੀ ਨੂੰ ਹਿਰਦੇ ਚ ਧਾਰਨ ਕਰਨਾ, ਦੇਵਤੇ ਦਾ ਕੀ ਤੁਸੀਂ ਤਾਂ ਗੁਰੂ ਨਾਨਕ ਦਾ ਰੂਪ ਹੋ ਜਾਓਗੇ। ਤੂੰ ਤੂੰ ਕਰਤਾ ਤੂੰ ਹੋਆ, ਮੁਝਮੇ ਰਾਹ ਨਾ ਹੋ, ਜਾਂ ਬਾਪਾ ਵਰਗਾ ਮਿਟ ਗਿਆ ਜਤ ਦੇਖਾਂ ਤਾਂ। ਸੋ ਬਾਣੀ ਹਾਜ਼ਰ ਨਾਜ਼ਰ ਜਾਣ ਕੇ ਸਮਝਣੀ ਪੜ੍ਹਨੀ ਚਾਹੀਦੀ ਹੈ। ਇਹੀ ਨਹੀਂ ਵੀ ਬਾਣੀ ਪੜ੍ਹ ਲਈ ਫੇਰ ਵੀ ਗੁਰੂ ਨੂੰ ਹਰ ਵਕਤ ਯਾਦ ਰੱਖੋ, ਕਿਉਂਕਿ ਬਾਣੀ ਇਹ ਦੱਸਦੀ ਹੈ ਉਠਤ ਬੈਠਤ, ਉੱਠਦੇ ਹੋਏ ਬੈਠਦੇ ਹੋਏ, ਸੋਭਤ ਨਾਮ ਸੁਭਤੇ ਗੋ ਨਾਨਕ ਜਨ ਕੇ ਸਦਕਾ। ਇੱਕ ਵਾਰੀ ਇੱਕ ਸੰਤ ਸੂਫੀ ਪੀਰ ਸੀਗਾ ਤੇ ਉਹ ਮਸਜਿਦ ਜਾ ਵੜਿਆ, ਉੱਥੇ ਨਮਾਜ਼ੀ ਨਮਾਜ਼ ਪੜ੍ਹ ਰਹੇ ਸੀ। ਉਹ ਕੋਲ ਦੀ ਲੰਘਦਾ ਕਹਿੰਦਾ, ਕਾਫਰ ਕਾਫਰ ਨਮਾਜ਼ ਪੜ੍ਹਦੇ ਨੇ, ਕਾਫਰ ਨਮਾਜ਼ ਪੜ੍ਹਦੇ ਆ, ਕਾਫਰ ਨਮਾਜ਼ ਪੜ੍ਹਦੇ ਆ, ਕਹਿੰਦਾ ਕਹਿੰਦਾ ਚਲੇ ਗਏ। ਉੱਥੇ ਬਾਦਸ਼ਾਹ ਵੀ ਪੜ੍ਹਦਾ ਸੀ, ਸ਼ਾਹੀ ਮਸਜਿਦ। ਉਹਦੇ ਬਾਅਦ ਮੁਲਾਣਿਆਂ ਨੇ ਕਿਹਾ ਕਹਿੰਦੇ ਬਾਦਸ਼ਾਹ ਸਲਾਮਤ, ਦੇਖਿਆ ਸੀ ਤੁਸੀਂ ਉਹ ਮਸਤਾਨਾ ਜਿਹਾ ਕਾਫਰ ਕਾਫਰ ਕਹਿੰਦਾ ਗਿਆ ਸਾਨੂੰ, ਜਦ ਅਸੀਂ ਨਮਾਜ਼ ਪੜ੍ਹਦੇ ਹਾਂ ਫਿਰ ਅਸੀਂ ਕਿਉਂ ਕਾਫਰ, ਕਾਫਰ ਉਹ ਨੇ ਜਿਹੜੇ ਨਮਾਜ਼ ਨਹੀਂ ਪੜ੍ਹਦੇ। ਬਾਦਸ਼ਾਹ ਚੁੱਪ ਕਰ ਰਿਹਾ ਵੀ ਸੰਤਾਂ ਦੀ ਮੌਜ ਹੁੰਦੀ ਹੈ, ਖਬਰਾਂ ਕਿਉਂ ਕਿਹਾ। ਫਿਰ ਦੂਜੇ ਦਿਨ ਕੀ ਹੋਇਆ, ਇੱਕ ਮੁਰਦਾ ਆਉਂਦਾ, ਸਾਰੇ ਲੋਕ ਖੜੇ ਹੋ ਗਏ, ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ, ਮੱਥਾ ਟੇਕਣ ਲੱਗ ਗਏ ਵੀ ਸੰਸਾਰ ਚ ਇਹਦੀ ਯਾਤਰਾ ਖਤਮ ਹੋ ਗਈ, ਹੁਣ ਅੰਤਮ ਸਫ਼ਰ ਕਰ ਰਿਹਾ, ਇਹ ਲੰਮਾ ਪੈ ਗਿਆ। ਇਹਦੀ ਫਿਰ ਸ਼ਿਕਾਇਤ ਹੋ ਗਈ, ਕਹਿੰਦੇ ਜੀ ਉਹ ਸਾਧ ਜਿਹੜਾ ਪੀਰ ਹੈ ਨਾ, ਸੂਫੀ ਫਕੀਰ ਹੈ, ਕਹਿੰਦੇ ਉਹ ਲੰਮਾ ਪੈ ਗਿਆ ਮੁਰਦੇ ਨੂੰ ਦੇਖ ਕੇ ਜਦ ਖੜਾ ਹੋਣ ਦਾ ਵਿਧਾਨ। ਫਿਰ ਉਹ ਤੀਸਰੀ ਵਾਰੀ ਇੱਕ ਮੁਸਲਮਾਨ ਲੱਗਿਆ ਰੋਟੀ ਦੇਣ, ਕਹਿੰਦਾ ਮੈਂ ਨਹੀਂ ਉਹ ਲੈਂਦਾ ਤੇ ਰੋਟੀ, ਪਿੱਟੀ ਹੋਈ ਰੋਟੀ ਹੈ। ਇੱਕ ਹਿੰਦੂ ਨੇ ਕਿਹਾ ਪੀਰ ਜੀ ਫਕੀਰ ਸਾਈ ਪ੍ਰਸ਼ਾਦਾ ਲੈ ਲਓ, ਬੜੇ ਦੋਵੇਂ ਹੱਥ ਕਰਕੇ ਲੈ ਲਏ। ਚੌਥੀ ਵਾਰੀ ਕੀ ਹੋਇਆ, ਇੱਕ ਸੁਨਿਆਰੇ ਦੀ ਦੁਕਾਨ ਤੇ ਚਲੇ ਗਏ, ਉੱਥੇ ਜਾ ਕੇ ਉਂਗਲੀ ਮੂਹਰੇ ਕਰ ਲਈ, ਕਹਿੰਦਾ ਇਹ ਸੁਨਿਆਰਾ, ਕਹਿੰਦਾ ਖੁਦਾ ਕੀ ਉਂਗਲੀ ਸਹਿ ਚੀਚੀ ਸਹਿ ਮੁੰਦਰੀ ਨਿਕਾਲੋ। ਉੱਥੇ ਬੈਠੇ ਸੀ ਮੁਲਾਣੇ, ਉਹਨਾਂ ਨੇ ਸੁਣ ਲਿਆ, ਸ਼ਿਕਾਇਤ ਕਰੀ, ਕਹਿੰਦੇ ਮਹਾਰਾਜ ਤੁਸੀਂ ਚੁੱਪ ਹੋ ਤਾਂ ਬਿਲਕੁਲ ਕੁਫਰ ਬੋਲ ਲਏ। ਬਾਦਸ਼ਾਹ ਨੇ ਬੁਲਾ ਲਿਆ, ਕਹਿੰਦੇ ਫਕੀਰ ਸਾਈਂ ਤੇਰੀ ਸ਼ਿਕਾਇਤ ਆਈ ਹੈ। ਕਹਿੰਦੇ ਕੀ ਸ਼ਿਕਾਇਤ ਹੈ? ਕਹਿੰਦੇ ਚਾਰ ਸ਼ਿਕਾਇਤਾਂ ਨੇ, ਕੱਲੀ ਕੱਲੀ ਦਾ ਜਵਾਬ ਦੇ ਜਾ। ਕਹਿੰਦੇ ਪਹਿਲੀ ਸ਼ਿਕਾਇਤ ਹੈ ਵੀ ਤੂੰ ਮਸਜਿਦ ਜਾ ਕੇ ਨਵਾਜ਼ੀਆਂ ਨੂੰ ਕਿਹਾ ਵੀ ਇਹ ਸਭ ਕਾਫਰ ਨੇ। ਕਹਿੰਦੇ ਹਾਂ ਇਹ ਕਾਫਰ ਹੀ ਸੀ, ਤਾਂ ਹੀ ਕਿਹਾ। ਕਹਿੰਦੇ ਕਿਉਂ? ਕਹਿੰਦੇ ਬਾਦਸ਼ਾਹ ਤੇਰੇ ਕਈ ਲੜਕੇ ਨੇ? ਕਹਿੰਦਾ ਮੇਰੇ ਦੋ ਲੜਕੇ ਨੇ। ਕਹਿੰਦੇ ਬੜਾ ਕਿੱਥੇ ਹੈ? ਕਹਿੰਦੇ ਬੜਾ ਤਾਂ ਪ੍ਰਦੇਸ਼ ਵਿੱਚ, ਛੋਟਾ ਕਹਿੰਦੇ ਛੋਟਾ ਮੇਰੇ ਕੋਲ। ਕਹਿੰਦੇ ਬੜੇ ਨੂੰ ਦਿਨ ਵਿੱਚ ਕਈ ਵਾਰੀ ਯਾਦ ਕਰਦਾ ਹੁੰਦਾ? ਕਹਿੰਦਾ ਦੋ ਵਾਰੀ, ਕਦੇ ਚਾਰ ਵਾਰੀ, ਕਦੇ ਪੰਜ ਵਾਰੀ। ਛੋਟੇ ਨੂੰ ਕਹਿੰਦੇ ਜੇ ਅੱਖਾਂ ਤੇ ਓਹਲੇ ਹੋਏ ਵੇ ਉਸੇ ਵੇਲੇ ਮੈਂ ਪਤਾ ਕਰਦਾ ਵੀ ਕਾਕਾ ਕਿੱਥੇ ਗਿਆ, ਸ਼ਹਿਜ਼ਾਦਾ ਕਿੱਥੇ ਗਿਆ, ਦੇਖੋ। ਕਹਿੰਦੇ ਉਹ ਤਾਂ ਹਰ ਵਕਤ ਯਾਦ ਰਹਿੰਦਾ। ਕਹਿੰਦੇ ਫਿਰ ਮੈਂ ਇਹੀ ਕਿਹਾ ਵੀ ਤੁਸੀਂ ਪੰਜ ਵਾਰੀ ਖੁਦਾ ਨੂੰ ਯਾਦ ਕਰਦੇ ਹੋ, ਕਾਫਰ ਹੋ, ਸਾਰਾ ਦਿਨ ਯਾਦ ਕਰੋ ਉਠਤ ਬੈਠਤ ਸੋਭਤ ਨਾਮ ਕਹ ਨਾਨਕ ਜਨ ਕੇ ਸਰ, ਵੀ ਇਹ ਤਾਂ ਕਾਫਰ ਨੇ, ਫਿਰ ਭੁੱਲੇ ਰਹਿੰਦੇ ਨਮਾਜ਼ ਕਿੰਨਾ ਕੁ ਚਿਰ ਸੀ। ਸੋ ਇਸੇ ਤਰ੍ਹਾਂ ਪੰਜ ਬਾਣੀਆਂ ਤਾਂ ਅਸੀਂ ਪੜ੍ਹ ਲਈਆਂ, ਬਾਕੀ ਦਿਨ ਅਸੀਂ ਰੱਬ ਨੂੰ ਭੁੱਲੇ ਰਹੇ, ਇਹ ਵੀ ਗੱਲ ਅੱਛੀ ਨਹੀਂ ਹੈ। ਦੂਸਰਾ ਕਹਿੰਦੇ ਤੂੰ ਮੁਰਦੇ ਦੇ ਮੁਰਦਾ ਆਇਆ, ਤੂੰ ਪੈ ਕਿਉਂ ਗਿਆ? ਕਹਿੰਦੇ ਰੱਬ ਬਾਦਸ਼ਾਹ ਫਕੀਰ ਜਿਹੜਾ ਹੁੰਦਾ ਇਹ ਮੁਰਦਾ ਹੁੰਦਾ, ਇਹਨੇ ਕਫਣੀ ਪਹਿਨੀ ਹੁੰਦੀ ਹੈ ਨਾ, ਮੇਰੇ ਆਹ ਕਫਣੀ ਕਫਣ ਪਾਇਆ ਹੋਇਆ, ਮੈਂ ਵੀ ਮੁਰਦਾ, ਮੁਰਦੇ ਦੇ ਸਿਰ ਤੇ ਟੋਪੀ ਹੁੰਦੀ ਹੈ, ਮੇਰੇ ਸਿਰ ਤੇ ਵੀ ਟੋਪੀ ਹੈ। ਇਹ ਜਦ ਮੁਰਦਾ ਆਇਆ ਮੈਂ ਕਿਹਾ ਉਹ ਮੁਰਦਿਆ ਤੂੰ ਤਾਂ ਜਾਗਦਾ, ਗੱਲਾਂ ਮਾਰਦਾ, ਗਪੌੜੇ ਮਾਰਦਾ, ਆਹ ਦੇਖ ਪਰਚੀ ਤੇ ਪਿਆ। ਕਹਿੰਦਾ ਮੈਂ ਇਹਨੂੰ ਦੇਖ ਕੇ ਮੈਂ ਵੀ ਪੈ ਗਿਆ ਵੀ ਮੈਂ ਵੀ ਮੁਰਦਾ, ਮੈਂ ਤਾਂ ਆਪਣੇ ਆਪ ਨੂੰ ਤਰਕਾਰ ਪਾਈ ਵੀ ਤੂੰ ਜਿਉਂਦਾ ਬਣਿਆ ਫਿਰਦਾ, ਤੂੰ ਪਾਈ ਹੋਈ ਹੈ ਕਫਣੀ, ਕਫਣੀ ਪਹਿਣ ਕੇ ਤੂੰ ਫੇਰ ਜਿਉਂਦਾ, ਤਾਂ ਮੈਂ ਪੈ ਗਿਆ। ਕਹਿੰਦੇ ਹਿੰਦੂ ਤੇ ਰੋਟੀ ਲਈ, ਮੁਸਲਮਾਨ ਤਾਂ ਉਹਨਾਂ ਲਈ। ਕਹਿੰਦੇ ਮੁਸਲਮਾਨਾਂ ਦਾ ਰਾਜ ਹੈ ਹੰਕਾਰੀ ਹੋਏ ਨੇ, ਹੰਕਾਰਿਆ ਹੋਇਆ ਬੰਦਾ ਹਰਜੂ ਹੰਕਾਰ ਨਾ ਭਾਵੇਂ ਵੇਦ ਪੂਜ ਨਾਲ, ਉਹ ਤਾਂ ਰੱਬ ਨੂੰ ਨਹੀਂ ਪਾਉਂਦਾ। ਇਹ ਗਰੀਬ ਨੇ ਰੱਬ ਨੂੰ ਯਾਦ ਕਰਦਿਆਂ ਮੈਂ ਰੋਟੀ ਲੈ ਦੀ। ਕਹਿੰਦੇ ਫਿਰ ਖੁਦਾ ਦੀ ਉਗੜੀ ਚੋਂ ਕਿਉਂ ਕਿਹਾ ਤਾਂ ਚੀਚੀ ਚੋਂ ਕੱਢ ਮੁੰਦਰੀ? ਕਹਿੰਦਾ ਬਾਦਸ਼ਾਹ ਇਹ ਰਾਜ ਕਿਹਦਾ ਹੈ? ਕਹਿੰਦੇ ਖੁਦਾ ਦਾ। ਕਹਿੰਦੇ ਆ ਰਾਣੀਆਂ ਰੂਣੀਆਂ ਕਿਹਦੀਆਂ? ਕਹਿੰਦੇ ਖੁਦਾ ਦੀਆਂ। ਬੱਚੇ ਕਿਹਦੇ ਨੇ? ਕਹਿੰਦਾ ਖੁਦਾ ਦੇ। ਕਹਿੰਦੇ ਤੇਰਾ ਸਰੀਰ ਕਿਹਦਾ? ਕਹਿੰਦਾ ਖੁਦਾ ਦਾ। ਤੇਰਾ ਹੱਥ ਕਿਹਦਾ? ਕਹਿੰਦਾ ਖੁਦਾ ਦਾ। ਉਂਗਲੀ ਕਿਹਦੀ ਹੈ? ਕਹਿੰਦਾ ਖੁਦਾ ਦੀ। ਫਿਰ ਕਹਿੰਦਾ ਮੈਂ ਆਹੀ ਗੱਲ ਕਹੀ ਸੀ ਵੀ ਖੁਦਾ ਕੀ ਉਂਗਲੀ ਸੇ ਮੁੰਦਰੀ ਨਿਕਾਲੋ। ਸੋ ਕਹਿੰਦੇ ਵੱਡੀ ਗੱਲ ਬਾਦਸ਼ਾਹ ਯਾਦ ਰੱਖਣ ਦੀ ਹੁੰਦੀ ਹੈ, ਹਰ ਵਕਤ ਯਾਦ ਰੱਖੇ। ਜਦੋਂ ਹਰ ਵਕਤ ਯਾਦ ਰੱਖਦਾ ਉਸ ਵੇਲੇ ਪਾਠ ਦਾ ਪੂਰਾ ਫਲ ਮਿਲਿਆ ਕਰਦਾ। ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਆਏ, ਕਹਿਣ ਲੱਗੇ ਪਾਤਸ਼ਾਹ ਅਸੀਂ ਸੁਣਿਆ ਕਿ ਬਾਣੀ ਵਿੱਚ ਅਮਲ ਹੈ ਪਰ ਸਾਨੂੰ ਤਾਂ ਹੁੰਦਾ ਨਹੀਂ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਨਹੀਂ ਹੋ। ਕਹਿੰਦੇ ਮਹਾਰਾਜ ਇੱਕ ਨਹੀਂ ਨੌ ਨੌ ਬਾਣੀਆਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਨਹੀਂ ਭਾਈ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਹੈ ਨਹੀਂ ਤੁਸੀਂ ਪੜ੍ਹਦੇ। ਗੁਰੂ ਨਾਨਕ ਪਾਤਸ਼ਾਹ ਤਾਂ ਕਹਿੰਦੇ ਆ ਜਿਹੜਾ ਜਪਜੀ ਸਾਹਿਬ ਵੀ ਇੱਕ ਚਿੱਤ ਹੋ ਕੇ ਪਿਆਰ ਨਾਲ ਪੜ੍ਹੂ, ਪੰਜ ਬਾਣੀਆਂ ਤਾਂ ਦੂਰ ਨਹੀਂ ਆ, ਕਹਿੰਦੇ ਉਹਨੂੰ ਵੀ ਨਸ਼ਾ ਚੜ ਜਾਂਦਾ।
ਚੜੀ ਰਹੇ ਦਿਨ ਰਾਤ ਨਾ
ਚਾਰ ਨਸ਼ੇ ਨੇ ਉਤਰ ਜਾਏ ਪ੍ਰਭਾਤ, ਰਾਤ ਦੇ ਪੀਤੇ ਹੋਏ ਸਵੇਰੇ ਤੋਟ ਲਾਉਂਦੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ। ਤੁਸੀਂ ਕਹਿੰਦੇ ਹੋ ਰਸ ਨਹੀਂ ਆਉਂਦਾ, ਤੁਸੀਂ ਬਾਣੀ ਨਹੀਂ ਪੜ੍ਹਦੇ, ਭਾਸ਼ਾ ਅਸੀਂ ਤਾਂ ਅੱਠ ਅੱਠ ਨੌ ਨੌ ਪੜ੍ਹਦੇ। ਮਹਾਰਾਜ ਨੇ ਜੁਗਤ ਨਾਲ ਸਮਝਾਉਣ ਵਾਸਤੇ ਲਾਂਗਰੀ ਨੂੰ ਕਿਹਾ ਵੀ ਇੱਕ ਬਾਲਟੀ ਸੁੱਖ ਨਿਧਾਨ ਦੀ ਲਿਆ, ਨਾਲ ਬਾਟੇ ਲਿਆਈ, ਇੱਕ ਵੱਡੇ ਇੱਕ ਛੋਟੇ, ਵੱਡਿਆਂ ਨੂੰ ਭਰਾ ਦਿੱਤਾ, ਛੋਟਿਆਂ ਨੂੰ ਦੋ ਦੋ ਘੁੱਟਾਂ ਪਵਾਤੀਆਂ। ਛੋਟਿਆਂ ਨੂੰ ਕਹਿੰਦੇ ਉੱਥੇ ਬੈਠ ਕੇ ਪੀ ਲਓ, ਵੱਡਿਆਂ ਨੂੰ ਕਹਿੰਦੇ ਉੱਥੇ ਚਲੇ ਜਾਓ ਕੁਰਲੀਆਂ ਕਰੀ ਜਾਓ, ਦੇਖਿਓ ਇੱਕ ਕਤਰਾ ਨਾ ਅੰਦਰ ਜਾਵੇ। ਜਦੋਂ ਕੰਮ ਖਤਮ ਕਰਕੇ ਆ ਗਏ, ਕਹਿੰਦੇ ਕਿਉਂ ਭਾਈ ਨਸ਼ਾ ਹੋਇਆ? ਕਹਿੰਦੇ ਸੱਚੇ ਪਾਤਸ਼ਾਹ ਨਸ਼ਾ ਕਾਹਦਾ, ਤੁਸੀਂ ਤਾਂ ਕਿਹਾ ਸੀ ਕੁਰਲੀਆਂ ਕਰ ਦਿਓ। ਦੂਜਿਆਂ ਨੂੰ ਕਹਿੰਦੇ ਕਿਉਂ ਭਾਈ ਤੁਸੀਂ ਦੋ ਦੋ ਘੁੱਟ ਪੀਤੇ ਸੀ, ਤੁਹਾਨੂੰ ਹੋਇਆ? ਕਹਿੰਦੇ ਹਾਂ ਮਹਾਰਾਜ, ਸਾਡਾ ਤਾਂ ਸਿਰ ਘੁੰਮਣ ਲੱਗ ਗਿਆ। ਮਹਾਰਾਜ ਕਹਿੰਦੇ ਪ੍ਰੇਮੀਓ ਦੇਖੋ, ਇਹਨਾਂ ਨੇ ਦੋ ਘੁੱਟ ਪੀਤੀ ਹੈ, ਸੁੱਖਾ ਪੀਤਾ ਹੈ, ਇਹਦੇ ਨਾਲ ਇਹਨਾਂ ਨੂੰ ਸਰੂਰ ਜਿਹਾ ਹੁੰਦਾ ਜਾਂਦਾ, ਤੁਸੀਂ ਬਾਟਾ ਜਿਹੜਾ ਹੈਗਾ ਉਹਦੀਆਂ ਕੁਰਲੀਆਂ ਕਰੀਆਂ, ਤੁਸੀਂ ਬਾਣੀ ਦੀਆਂ ਕੁਰਲੀਆਂ ਕਰਦੇ ਹੋ, ਪਿਆਰ ਨਾਲ ਨਹੀਂ ਪੜ੍ਹਦੇ, ਫਾਹ ਪੜ੍ਹਦੇ ਹੋ ਬਾਣੀ ਦਾ ਵੀ ਮੁੱਕ ਜਾਵੇ, ਹੁਣਾ ਮੁੱਕ ਗਈ, ਹੁਣਾ ਮੁੱਕ ਗਈ, ਹੁਣਾ ਮੁੱਕ ਗਈ, ਐਂ ਨਹੀਂ ਕਹਿੰਦੇ ਗੱਲ ਬਾਣੀ। ਇਹਨਾਂ ਨੂੰ ਚਿੱਤ ਇਕਾਗਰ ਕਰਕੇ, ਤੇ ਜਦੋਂ ਚਿੱਤ ਨੂੰ ਇਕਾਗਰ ਕਰਕੇ ਬਾਣੀ ਪੜੋਗੇ, ਫਿਰ ਬਾਣੀ ਆਪਣਾ ਫਲ ਦਿੰਦੀ ਹੈ। ਔਰ ਮੈਂ 25 ਪਾਠ ਕਿਉਂ ਦੱਸਦਾ, ਮੈਂ ਕਿਹਾ ਇੱਕ ਅੱਧਾ ਤਾਂ ਕਦੇ ਚਿੱਤ ਇਹਨਾਂ ਦਾ ਲੱਗੇ ਜਾਊ, ਇੱਕ ਪੜ੍ਹ ਲਓ ਚਿੱਤ ਲਾ ਕੇ ਤਾਂ ਇਹ 25 ਪੜ੍ਹ ਲਓ, ਗੱਲ ਇੱਕੋ ਹੀ ਹੈ। ਜਪਜੀ ਸਾਹਿਬ ਦਾ ਫਲ ਤਾਂ ਬੇਅੰਤ ਹੈ। ਸੋ ਬਾਣੀ ਦਾ ਫਲ ਜਦ ਅਸੀਂ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਇਹ ਅਕਾਲ ਪੁਰਖ ਕੋਲ ਸਾਨੂੰ ਲੈ ਕੇ ਜਾਂਦੀ ਹੈ। ਫਿਰ ਜਾਂਦੇ ਕਿਉਂ ਨਹੀਂ ਹਾਂ? ਕਿਉਂਕਿ ਅਸੀਂ ਪੜ੍ਹਦੇ ਨਹੀਂ ਹਾਂ, ਜੇ ਪੜ੍ਹਦੇ ਹਾਂ ਤਾਂ ਪੂਰੀ ਵਿਧੀ ਨਾਲ ਨਹੀਂ ਪੜ੍ਹਦੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ, ਸਾਰੇ ਕੀ ਦੇਖਦੇ ਨੇ, ਇੱਕ ਅਜੀਬ ਕਿਸਮ ਦਾ ਬੰਦਾ ਆ ਰਿਹਾ, ਇੱਕ ਗੋਦੜੀ ਜੀ ਲਈ ਜਾਂ ਕੰਬਲ ਚ ਕੱਪੜਾ ਜਿਹਾ, ਟਾਕੀਆਂ ਜਾਂ ਹੋਰ ਤਰ੍ਹਾਂ ਦਾ ਰੰਗ ਬਿਰੰਗਾ ਜਿਹਾ, ਮਹਾਰਾਜ ਦੇ ਕੋਲ ਆਇਆ, ਬਚਨ ਕੀਤੇ ਕੁਛ ਤੇ ਪੰਜ ਫੰਗ ਮੱਥਾ ਟੇਕਦੇ। ਇਹਨਾਂ ਨੂੰ ਬਚਨ ਸੁੱਖ ਸਾਧ ਪੁੱਛੀ, ਕਹਿੰਦੇ ਸੁਣਾਓ ਮੁਨੀ ਜੀ ਤੁਸੀਂ ਕਿਸ ਤਰ੍ਹਾਂ ਆਏ? ਕਹਿੰਦੇ ਸੱਚੇ ਪਾਤਸ਼ਾਹ, ਮੈਂ ਭਗਵਾਨ ਵੈਕੁੰਠ ਧਾਮ ਦੇ ਵਿੱਚ ਵਿਸ਼ਨੂੰ ਭਗਵਾਨ ਜੀ ਕੋਲ ਬਚਨ ਕਰ ਰਿਹਾ ਸੀ, ਤੇ ਉਹਨਾਂ ਨੇ ਦੱਸਿਆ ਕਿ ਇਸ ਵੇਲੇ ਕਲਯੁਗ ਦੀ ਮਾਲਕੀ ਜਿਹੜੀ ਹੈ ਗੁਰੂ ਨਾਨਕ ਪਾਸ ਹੈ, ਤੇ ਗੁਰੂ ਨਾਨਕ ਦਾ ਛੇਵਾਂ ਸਰੂਪ ਇਸ ਵੇਲੇ ਸੰਸਾਰ ਦਾ ਉਧਾਰ ਕਰੇ, ਦਸਵਾਂ ਸਰੂਪ, ਤੇ ਮੈਂ ਜੰਗਾਂ ਯੁੱਧਾਂ ਬਾਰੇ ਵੀ ਸੁਣਿਆ ਤੇ ਮੈਂ ਦਰਸ਼ਨ ਕਰਨ ਆਇਆ ਸੀ, ਕਿਉਂਕਿ ਇਸੇ ਤਰ੍ਹਾਂ ਕ੍ਰਿਸ਼ਨ ਭਗਵਾਨ ਦੀ ਸ਼ਸਤਰਧਾਰੀ ਸ੍ਰੀ ਰਾਮ ਚੰਦਰ ਜੀ ਸ਼ਸਤਰਧਾਰੀ, ਸੋ ਮੈਂ ਦੇਖਣ ਆਇਆ ਸੀ ਮਹਾਰਾਜ, ਦਰਸ਼ਨ ਕਰੇ, ਮਨ ਬੜਾ ਪ੍ਰਸੰਨ ਹੋਇਆ। ਸਾਨੂੰ ਛੁੱਟੀਆਂ ਦੋ, ਛੁੱਟੀ ਦਿੱਤੀ, ਮਹਾਰਾਜ ਨੇ ਦੇਖਦੇ ਦੇਖਦੇ ਗਾਇਬ ਹੋ ਗਿਆ, ਸਾਰੇ ਹੈਰਾਨ ਹੋਏ ਵੀ ਸ਼ਾਹੀ ਮਾਈ ਹੋ ਗਿਆ। ਤਾਂ ਮਹਾਰਾਜ ਇਹਨੂੰ ਪੁੱਛਿਆ, ਮਹਾਰਾਜ ਕਹਿੰਦੇ ਭਾਈ ਨਾਰਦ ਆਇਆ ਸੀਗਾ ਵੈਕੁੰਠ ਧਾਮ ਤੋਂ, ਕਹਿੰਦੇ ਚਲੋ ਹੁਣ ਮਸ਼ ਕਰਾਂਗੇ ਤੀਰਅੰਦਾਜ਼ੀ ਦੀ। ਉਹ ਫੰਗ ਭੇਜ ਦਿੱਤੇ ਮਿਸਤਰੀਆਂ ਕੋਲ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਜੜ ਦਿਓ ਤੀਰਾਂ ਦੇ ਨਾਲ। ਸ਼ਾਮ ਦਾ ਮੌਕਾ ਹੋ ਗਿਆ 4 ਵਜੇ, ਮਹਾਰਾਜ ਕਹਿੰਦੇ ਐਂ ਕਰੋ ਅਸੀਂ ਬਾਣ ਚਲਾਵਾਂਗੇ, ਦੂਰ ਤੱਕ ਖੜ ਜਾਓ ਤੇ ਇਹ ਬਾਣ ਸਾਨੂੰ ਵਾਪਸ ਲਿਆ ਕੇ ਦਿਓ। ਪਹਿਲਾਂ ਮਹਾਰਾਜ ਦਾ ਪ੍ਰਸ਼ਾਦੀ ਹੱਥ ਹੀ ਲਿਆਇਆ ਕਰਦਾ ਸੀ ਜਿਹੜੇ ਤੀਰ ਚਲਾਇਆ ਕਰਦੇ, ਦੌੜ ਕੇ ਜਾਣਾ ਉਹਨੇ ਬਾਣ ਚੱਕ ਕੇ ਮਹਾਰਾਜ ਨੂੰ ਮੁੜ ਕੇ ਲਿਆ ਦੇਣਾ। ਉਦਣ ਸਿੰਘ ਖੜੇ ਕਰਦੇ, ਮਹਾਰਾਜ ਨੇ ਬਾਣ ਚਲਾਇਆ, ਬੜੀ ਤੰਕਾਰ ਹੋਈ, ਤੀਰ ਦੇਖਦੇ ਨੇ ਉੱਪਰ ਨੂੰ ਜਾਂਦਾ, ਦੇਖਦੇ ਦੇਖਦੇ ਅੱਖਾਂ ਤੇ ਓਝਲ ਹੋਇਆ, ਥੱਲੇ ਆਇਆ ਹੀ ਨਾ। ਦੂਜਾ ਚਲਾਇਆ, ਤੀਜਾ, ਚੌਥਾ, ਪੰਜਵਾਂ, ਕੋਈ ਨਾ ਆਇਆ। ਸਾਰੇ ਹੈਰਾਨ ਹੋ ਕੇ, ਪਾਤਸ਼ਾਹ ਦੂਰ ਦੂਰ ਤੱਕ ਅਸੀਂ ਟੋਲ ਲਏ ਪਰ ਬਾਣ ਤਾਂ ਤੁਹਾਡਾ ਹੇਠਾਂ ਆਇਆ ਨੀ, ਕੀ ਕਾਰਨ ਹੈ? ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਇਹ ਨਾਰਦ ਅਨਲ ਪੰਛੀ ਦੇ ਫੰਗ ਲਿਆਇਆ ਸੀ। ਅਨਲ ਆਕਾਸ਼ ਪੰਛੀ ਡੋਲ ਵੋ ਕਰਦਾ ਹੈ, ਆਕਾਸ਼ ਵਿੱਚ ਘੁੰਮਦਾ ਰਹਿੰਦਾ, ਉੱਥੇ ਹੀ ਬੱਚੇ ਰਹਿੰਦਾ, ਉੱਥੇ ਹੀ ਪਾਲਦਾ। ਇਹਦੇ ਫੰਗਾਂ 'ਚ ਇਹ ਤਸੀਰ ਹੈ ਵੀ ਜਿਹੜੀ ਚੀਜ਼ ਇਹਦੇ ਨਾਲ ਲਾ ਦਿਓ ਇਹਨੂੰ ਲੈ ਕੇ ਉਹ ਆਪਣੇ ਦੇਸ਼ ਵਿੱਚ ਪਹੁੰਚ ਜਾਇਆ ਕਰਦੇ। ਕਹਿੰਦੇ ਪ੍ਰੇਮੀਓ, ਤੁਹਾਨੂੰ ਦ੍ਰਿਸ਼ਟਾਂਤ ਦੇ ਨਾਲ ਗੱਲ ਸੁਣਾਈ ਹੈ, ਗੁਰੂ ਨਾਨਕ ਦੀ ਜਿਹੜੀ ਬਾਣੀ ਹੈ ਇਹ ਬਾਣੀ ਇਸ ਮੰਡਲ ਦੀ ਨਹੀਂ ਹੈ, ਇਹ ਉਸ ਮੰਡਲ ਦੀ ਬਾਣੀ ਹੈ ਤੇ ਉਸ ਮੰਡਲ ਤੋਂ ਆਈ ਹੋਈ, ਜਿਹਦਾ ਮਨ ਇਹਦੇ ਨਾਲ ਲੱਗ ਜਾਏਗਾ ਇਹਨੂੰ ਸੱਚਖੰਡ ਚ ਲੈ ਜਾਏਗੀ। ਇਸ ਤਰ੍ਹਾਂ ਫਰਮਾਨ ਇਹ ਤੁਰਕੀ ਬਾਣੀ ਆਈ ਇਹਨੂੰ ਸਗਲੀ ਚਿੰਤ ਮਿਟਾਏ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਸੱਚਖੰਡ ਦੀ ਬਾਣੀ ਹੈ, ਜਿਹਦਾ ਮਨ ਇਹਦੇ ਨਾਲ ਲੱਗ ਜਾਏਗਾ ਉਹਨੂੰ ਕੋਈ ਕਰਮ ਧਰਮ ਕਿਰਿਆ ਜਾਪ ਕੁਛ ਕਰਨ ਦੀ ਲੋੜ ਨਹੀਂ, ਇਹ ਬਾਣੀ ਨੇ ਸੱਚਖੰਡ ਚ ਲੈ ਜਾਣਾ। ਸੋ ਇਸ ਕਰਕੇ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੇ ਤਿਸ ਕੀ ਗਤ ਹੋਵੇ ਹਰ ਹਰ ਨਾਮ ਰਿਤ ਰਸਨ ਵਿਖਾਣੀ। ਸੋ ਇਹ ਬਾਣੀ ਦੇ ਨਾਲ ਜਿਹਦਾ ਚਿੱਤ ਲੱਗ ਗਿਆ ਉਹ ਸੱਚਖੰਡ ਚ ਲੈ ਜਾਏਗਾ। ਸੋ ਇਹ ਹੁਕਮ ਹੈ ਗੁਰੂ ਦਾ, ਮਨੋ ਸਾਹ ਸੰਗੀ
ਮਨ ਪਿਆਰਿਆ ਸੱਚਾ ਮੁਕਾਮ
ਜੋ ਸਿੱਖ ਖਾਏ ਸੋ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਾਰ ਨਾਵੇ, ਫਿਰ ਪਹਿਰ ਰਾਤ ਰਹਿੰਦੀ ਉੱਠਿਆ ਕਰ, ਫਿਰ ਨਾ ਸੋਇਆ ਕਰ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਫਿਰ ਜਿਹੜਾ ਪੰਜ ਪਿਆਰੇ ਨੇ ਨਾਮ ਦਿੱਤਾ ਉਹਨੂੰ ਜਪ, ਫਲ ਕੀ ਹੋਏਗਾ? ਸਭ ਕਿਲੇ ਵਿਖ ਪਾਪ ਦੋਖ ਲੈ ਜਾਵੇ, ਜਿੰਨੇ ਪਾਪ ਦੇ ਤੋਂ ਭੁੱਲ ਭੁਲੇਖੇ ਹੋ ਗਏ ਪਹਿਲਾਂ ਸਭ ਲੈ ਜਾਣ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸਕ ਰਾਜ ਤੇ ਆਏ ਮੇਰਾ ਹਰ ਸੋ ਗੁਰਸਿੱਖ ਗੁਰੂ ਮਨ ਪਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਔਰ ਨਾਮ ਦਿਵਾ। ਸੋ ਹੁਕਮ ਮੰਨ ਲੈ, ਸਤਿਗੁਰ ਕਾ ਜੋ ਸਿੱਖ ਖਾਵੈ ਅੰਮ੍ਰਿਤ ਵੇਲੇ ਉੱਠ ਕਰਨ ਆਵੈ, ਪਾਠ ਗੁਰਮੰਤਰ ਸਮਾਦ ਲਗਾਵੈ ਗੁਰਮੂਰਤ ਹਿਰਦੇ ਮੈਂ ਲਿਆਵੈ। ਗੁਰੂ ਨਾਨਕ ਦੀ ਮੂਰਤ ਇੱਥੇ ਲਿਆ। ਦਿਵਸ ਚਰੇ ਜਪ ਜੀ ਕਾ ਪਾਠ ਆਸਾ ਵਾਰ ਸੁਣੇ ਸਭ ਠਾਠ, ਫਿਰ ਆਸਾ ਦੀ ਵਾਰ ਸੁਣ ਜਪ ਜੀ ਦਾ ਪਾਠ ਕਰ। ਸਗਰ ਦਿਵਸ ਕਿਰਤ ਧਰਮ ਕਮਾਵੇ, ਦਿਨ ਵਿੱਚ ਧਰਮ ਦੀ ਕਿਰਤ ਕਰ। ਸੋਦਰ ਸਮੇਂ ਸੰਧਿਆ ਗਾਵੇ, ਜਦ ਸੂਰਜ ਅੱਧਾ ਟਿੱਕੀ ਅੰਦਰ ਹੋਵੇ ਅੱਧੀ ਬਾਹਰ ਹੋਵੇ, ਉਦੋਂ ਪਹਿਲਾਂ ਪ੍ਰੇਮੀਆਂ ਤੂੰ ਫਿਰ ਰਹਿਰਸ ਪੜਨਿਆ ਕਰ। ਪੁਨਾ ਆਰਤੀ ਪੜ ਹਿਤ ਲਾਵੇ, ਫਿਰ ਆਰਤੀ ਪੜਿਆ ਕਰ। ਕਥਾ ਸੁਣੇ ਪੀਛੇ ਮਨ ਪਾਵੇ, ਫਿਰ ਗੁਰੂ ਦਾ ਇਤਿਹਾਸ ਸੁਣਿਆ ਕਰ। ਸੋਲਾ ਪਠ ਪੁਨ ਸੈਨ ਕਰਾਵੇ, ਫਿਰ ਕੀਰਤਨ ਸੋਲਾ ਪੜਿਆ ਕਰ। ਫਿਰ ਤੂੰ ਸੌ ਗਿਆ ਕਰ, ਜਿਹੜਾ ਇਹੋ ਜਿਹਾ ਸਿੱਖ ਹੈ ਸੋ ਸਿੱਖ ਜਮਪੁਰ ਨਹੀਂ ਜਾਵੇ, ਉਹ ਜਮਾਂ ਦੀ ਪੂਰੀ ਨਹੀਂ ਜਾਏਗਾ, ਸਿੱਧਾ ਗੁਰੂ ਨਾਨਕ ਕੋਲ ਜਾਏ। ਸੋ ਇਸ ਕਰਕੇ ਸਾਸ ਵੀ ਜਿੰਨੀਆਂ ਬੇਨਤੀਆਂ ਕਰੀਆਂ ਇਹਨੂੰ ਹਿਰਦੇ ਚ ਵਸਾਓ। ਇਹ ਜਨਮ ਬੜਾ ਅਮੋਲਕ ਹੈ। ਲੇਖੇ ਚਲਾ ਲੈ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ, ਸਹਿ ਸਮਾਧ ਅਗਾਧ ਵਿੱਚ ਇੱਕ ਮਨ ਹੋ ਗੁਰਜਾਪ ਚ ਬੰਦੇ, ਮੱਥੇ ਟਿੱਕੇ ਲਾ ਲਏ ਸਾਹ ਸੰਗਤ ਚੱਲ ਜਾਏ ਬੰਦੇ। ਉਹ ਗੁਰਸਿੱਖ ਜਿਹਨਾਂ ਨੇ ਜਨਮ ਸਫਲਾ ਕਰਨਾ ਹੈ ਉਹਨਾਂ ਦੀ ਰਹਿਤ ਦੱਸਦੇ। ਸ਼ਬਦ ਸੁਰਤ ਲਿਵਲੀਨ ਹੋਏ ਸਤਿਗੁਰ ਬਾਣੀ ਗਾਵ ਸੁਣਦੇ, ਪਾਏ ਭਗਤ ਪਾਏ ਵਰਤਮਾਨ ਗੁਰਸੇਵਾ ਗੁਰਪੁਰਬ ਕਰਨ ਦੇ। ਸੰਜੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲਣਦੇ, ਰਾਤੀ ਕੀਰਤਨ ਸੋਹਲਾ ਕਰ ਆਰਤੀ ਪ੍ਰਸ਼ਾਦ ਵੰਡਣ ਦੇ, ਗੁਰਮੁਖ ਸੁਖ ਵੱਲ ਪਿਰਮ ਚ। ਸੋ ਭਾਈ ਲੈਣਾ ਜੀ, ਇਹ ਹੈ ਬਾਣੀ ਦੀ ਫਾਤਤਾ। ਜਿੱਥੇ ਕੋਈ ਗੁਰਸਿੱਖ ਜਪਜੀ ਸਾਹਿਬ ਪੜ੍ਹਦਾ ਹੋਏਗਾ, ਕੀਰਤਨ ਸੋਲਾ ਪੜ੍ਹੇਗਾ, ਬਾਣੀ ਪੜ੍ਹੇਗਾ, ਭਾਈ ਲੈਣਾ ਮੈਂ ਉਸ ਥਾਂ ਦੇ ਉੱਤੇ ਗੁਰਸਿੱਖ ਦੇ ਨਾਲ ਨਾਲ ਹੁੰਦਾ। ਕਹਿੰਦੇ ਬੇਟਾ, ਬਹੁਤ ਪਿਆਰ ਦੇ ਨਾਲ ਤੂੰ ਬਾਣੀ ਪੜ੍ਹਦਾ ਸੀ ਬੱਕਰੀਆਂ ਚਾਰਦਾ, ਹੁਣ ਐਂ ਕਰਿਆ ਕਰ, ਜਦ ਬਾਣੀ ਪੜ੍ਹੇ ਕੀਰਤਨ ਸੋਲਾ ਖਾਸ ਕਰਕੇ, ਉਸ ਵੇਲੇ ਮੰਜੇ ਤੇ ਬੈਠ ਕੇ ਪੰਜ ਇਸ਼ਨਾਨਾਂ ਕਰਕੇ ਪਹਿਲਾਂ ਪੰਜ ਸ਼ਬਦ ਪੜ੍ਹੋ ਫਿਰ ਕੀਰਤਨ ਸੋਲਾ ਪੜ੍ਹੋ, ਇਹਦੇ ਨਾਲ ਰਾਖੀ ਹੋਏਗੀ ਘਰ ਦੀ, ਬਾਹਰ ਦੀ, ਭੂਤਾਂ ਪ੍ਰੇਤਾਂ ਦੀ, ਦਵਾ ਨਹੀਂ ਪਏਗਾ। ਜੇ ਸਰੀਰ ਛੁੱਟ ਜਾਵੇ ਸੁੱਤੇ ਪਏ ਤਾਂ ਸਿੱਧਾ ਹੀ ਦਰਗਾਹ 'ਚ ਜਾਏਗਾ, ਗੁਰੂ ਨਾਨਕ ਦੀ ਰਾਖੀ ਹੋਏਗੀ। ਸੋ ਇਸ ਕਰਕੇ ਸਾਧ ਸੰਗਤ ਜੀ, ਜੋ ਬਚਨ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਜੀ ਨਾਲ ਜਦੋਂ ਆਪ ਸਿੱਖੀ ਦੇ ਰੂਪ ਵਿੱਚ ਸੇਵਾ ਕਰਦੇ ਸੀ ਉਹਨਾਂ ਦੀ ਵਿਚਾਰ ਕੀਤੀ ਹੈ, ਸਾਡੇ ਵਾਸਤੇ ਵੀ ਇਹ ਚਾਨਣ ਮਨਾ ਰੱਖੇ, ਅਸੀਂ ਵੀ ਇਹਨਾਂ ਨੂੰ ਧਾਰਨ ਕਰਕੇ ਵਿਸ਼ਵਾਸ ਲਿਆਓ ਬਾਣੀ ਦੇ ਉੱਤੇ। ਰੋਟੀ ਨਾ ਖਾਓ ਜਦੋਂ ਨਿਤਨੇਮ ਨਹੀਂ ਹੁੰਦਾ, ਪਰ ਨਿਤਨੇਮ ਨਾ ਖਾਓ ਕਿਉਂਕਿ ਇਹ ਆਤਮਕ ਖੁਰਾਕ ਹੈ। ਜਿਹੜਾ ਵੀ ਗੁਰਸਿੱਖ ਕਰ ਲਏਗਾ, ਬਾਣੀ ਨੂੰ ਮੰਨ ਲਏਗਾ, ਬਾਣੀ ਦੇ ਮੁਤਾਬਕ ਜੀਵਨ ਢਾਲ ਲਏਗਾ, ਉਹ ਫਿਰ ਇੱਥੋਂ ਜੈ ਜੈਕਾਰ ਹੁੰਦੀ ਉਹਦੀ ਜਾਏਗੀ, ਖੁਸ਼ੀ ਖੁਸ਼ੀ ਜਾਏਗਾ ਕਿ ਵੀਰ ਮੋਏ ਮਰਨੇ ਕਾ ਚਾਹ ਹੈ, ਮਰੋ ਤਾਂ ਹਰ ਕੇ ਦੁਆਰ, ਮਰ ਮਤ ਹਰ ਪੁੱਛੇ ਕੌਣ ਹੈ ਭਰਾ ਮਾਰੇ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾ। ਕਬੀਰ ਸੰਤ ਮੂਹੇ ਕਹਿ ਰੋਈਏ ਜੋ ਆਪਣੇ ਗ੍ਰਹਿ ਜਾਏ, ਉਹ ਤਾਂ ਆਪਣੇ ਘਰ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਜਾ ਰਿਹਾ ਦਰਗਾਹ ਦੇ ਵਿੱਚ ਸੱਚਖੰਡ ਚ, ਜਿਹਨੇ ਬਾਣੀ ਪੜ੍ਹੀ ਹੈ ਸਾਰੀ ਜ਼ਿੰਦਗੀ। ਰੋਵੋ ਸਾਕਤ ਵਾਪਰੇ, ਜੇ ਰੋਣਾ ਪਿੱਟੋ ਸਾਕਤ ਨੂੰ, ਕਿਉਂਕਿ ਉਹਨੇ ਜੰਮਣ ਵਾਲੇ ਚ ਫਿਰਨਾ, ਧੱਕੇ ਖਾਣੇ, ਜੋ ਹਾਟੋ ਹਾਟ ਬਕਾਏ, ਕਦੇ ਕੁੱਤਾ ਬਣਨਾ, ਕਦੇ ਬਿੱਲਾ ਬਣਨਾ, ਕਦੇ ਸੱਪ ਬਣਨਾ, ਰੋਵੋ ਨੂੰ ਵੀ ਮਾਨਸ ਜਨਮ ਗਵਾ ਕੇ ਤੁਰ ਗਿਆ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸਿੰਘ ਜੀ ਇਹ ਜੋ ਵਿਚਾਰਾਂ ਆਪਦੇ ਚਰਨਾਂ ਚ ਭੇਟਾ ਕੀਤੀਆਂ, ਸਮਝੋ ਇਸ ਚੀਜ਼। ਵਾਰ ਵਾਰ ਮੈਨੂੰ ਮਿਲਦੇ ਨੇ, ਮੈਂ ਕਹਿੰਦਾ ਵੀ ਬਾਣੀ ਪੜੋ, ਕਹਿੰਦੇ ਜੀ ਬਾਣੀ ਯਾਦ ਨਹੀਂ, ਮੂਲ ਮੰਤਰ ਕਹਿੰਦੇ ਯਾਦ ਨਹੀਂ, ਫਿਰ ਤੇਰੇ ਆਉਣ ਦਾ ਫਾਇਦਾ ਕੀ ਸੰਸਾਰ ਦੇ ਅੰਦਰ, ਫਿਰ ਖਾ ਧੱਕੇ, ਬਿਮਾਰ ਹੈ ਬਿਮਾਰ ਹੈ, ਭੂਤ ਨੇ ਭੂਤਾਂ ਦੇ ਤਾਂ ਹੋਣਾ ਕੀ ਹੈ, ਤੂੰ ਭੂਤ ਹੈ। ਕਬੀਰ ਜੇਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਆਏ, ਤੇ ਘਰ ਮਰਡ ਸਾਰ ਕੇ ਭੂਤ ਵਸੇ ਤੈਨੂੰ ਆਏ। ਜਿਵੇਂ ਦੱਸਿਆ ਜਾਂਦਾ, ਬੇਨਤੀ ਕੀਤੀ ਹੈ ਪੰਜ ਪਿਆਰਿਆਂ ਨੇ, ਦੱਸਿਆ ਸੀ ਭੂਤਾਂ ਤੋਂ ਦੇਵਤੇ ਬਣ ਜਾਓ, ਜੇ ਫੇਰ ਉੱਥੇ ਹੀ ਰਹਿਣਾ ਅੰਮ੍ਰਿਤ ਛਕ ਲਿਆ ਜੀ, ਇਕੱਲੇ ਅੰਮ੍ਰਿਤ ਨੇ ਕੀ ਕਰਨਾ ਜੇ ਬਾਣੀ ਨਹੀਂ ਪੜ੍ਹਨੀ, ਹੁਕਮ ਨਹੀਂ ਮੰਨਣਾ। ਫੇਰ ਬਾਣੀ ਯਾਦ ਕਰੋ, ਜੇ ਪੜ੍ਹੇ ਹੋਏ ਨਹੀਂ ਭਾਈ, ਕਿਸੇ ਪੜ੍ਹੇ ਹੋਏ ਤਾਂ ਇੱਕ ਇੱਕ ਤੁੱਕ ਯਾਦ ਕਰਾ ਲਓ, ਫਲ ਕਿੰਨਾ ਜਿਹੜਾ ਯਾਦ ਕਰਾਉਂਦਾ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜਿਹੜਾ ਇੱਕ ਸ਼ਬਦ ਵੀ ਸਿੱਖ ਨੂੰ ਸਿਖਾ ਦੇਵੇ ਨਾ ਪੜ੍ਹਿਆ ਹੋਇਆ, ਉਹਨੂੰ ਸੱਤ ਸੋਨੇ ਦੇ ਮੰਦਰ ਬਣਾ ਕੇ ਦਾਨ ਕਰਨ ਜਿੰਨਾ ਪੁੰਨ ਮਿਲ ਜਾਂਦਾ। ਬਾਣੀ ਅਨਪੜ੍ਹਾਂ ਨੂੰ ਯਾਦ ਕਰਾਓ। ਮੈਂ ਸਿੰਧ ਵਿੱਚ ਸੀ, ਗੰਨਾ ਉੱਡਦੇ ਸੀ, ਮੈਂ ਗੁੱਡਣ ਲੱਗ ਗਿਆ, ਮੈਨੂੰ ਕਹਿੰਦੇ ਨਾ ਜੀ ਥੋਤੇ ਨਹੀਂ ਗੁੱਲਣਾ। ਮੈਂ ਕਿਹਾ ਮੈਂ ਜ਼ਰੂਰ ਗੁੱਲਣਾ, ਥੋਤੇ ਦਿਹਾੜੀ ਲੈਣੀ ਆ ਜੀ। ਕਹਿੰਦੇ ਕੀ ਲੈਣੀ ਹੈ? ਮੈਂ ਕਿਹਾ ਪੈਸੇ ਨਹੀਂ ਲੈਣੇ, ਮੈਂ ਤੁਹਾਨੂੰ ਕੁਛ ਗੱਲ ਸਿਖਾਉਣਾ। ਪਹਿਲਾਂ ਕਹਿ ਰਿਹਾ ਗੁੱਡਿਆ ਸਾਰਿਆਂ ਨੂੰ, ਮੈਂ ਕਹੀ ਗਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਸਿਰੇ ਥਾਈ ਜਾਂਦੇ ਜਾਂਦੇ ਗੁਰਪ੍ਰਸਾਦ ਥਾਈ ਯਾਦ ਕਰਾ ਦਾ। ਦੂਜਾ ਗੁੱਡਿਆ ਆ ਸਚੁਗਾ ਸੱਚ ਤੋਂ ਲੈ ਕੇ ਪਹਿਲੀ ਪੌੜੀ ਅੱਧੀ ਕਰਾ ਦੀ। ਉਹ ਗੁੜਦੇ ਗੁੜਦੇ ਦੁਪਹਿਰੇ ਤੱਕ ਮੈਂ ਪੰਜ ਪੰਜ ਪੌੜੀਆਂ ਸਾਰਿਆਂ ਦੇ ਅਰਧ ਕਰਾ ਦੀਆਂ ਜਿੰਨੇ ਗੁੜਾਵੇ ਸੀ। ਨਾਲੇ ਪੁੱਛ ਲਿਆ ਕਰਾਂ ਵੀ ਹੁਣ ਮੈਨੂੰ ਗੁੜ ਤੋਂ ਸੁਣਾ, ਹੁਣ ਸੁਣਾ। ਕਹਿੰਦੇ ਜੀ ਮਜ਼ੂਰੀ। ਮੈਂ ਕਿਹਾ ਮਜ਼ੂਰੀ ਆਹੀ ਲੈਣੀ ਸੀ ਥੋਤੇ, ਬਾਣੀ ਯਾਦ ਕਰਾਉਣੀ। ਜੇ ਕਰਾਉਣਾ ਚਾਹੇ ਅਨਪੜ੍ਹ ਨੂੰ ਆਦਮੀ ਬਾਣੀ ਯਾਦ ਕਰਾ ਸਕਦਾ, ਅਨਪੜ੍ਹ ਜੇ ਚਾਹੇ ਵੀ ਮੈਂ ਗੁਰੂ ਨਾਲ ਕਿਵੇਂ ਜੁੜੂੰ, ਗੁਰੂ ਤਾਂ ਮੇਰਾ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕ ਕੇ ਥੋੜ੍ਹਾ ਲੰਘ ਜਾਏਗਾ। ਸਤਿਗੁਰੂ ਨੂੰ ਦੇਖਣ ਨਾਲ ਮੁਕਤੀ ਨਹੀਂ ਹੁੰਦੀ, ਜੇ ਚਿਰ ਸ਼ਬਦ ਨਾ ਕਰੇ ਵਿਚਾਰ, ਜਿੱਥੇ ਮੁਕਤ ਨਾ ਹੋ ਬਈ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦਾ, ਦੇਖਣ ਨਾਲ ਮੁਕਤੀ ਨਹੀਂ ਹੋਣੀ। ਸੋ ਬਾਣੀ ਯਾਦ ਕਰੋ, ਜਿੰਨੀ ਹੁੰਦੀ ਹੈ ਯਾਦ ਕਰੋ। ਇਹ ਸੰਸਾਰ ਤੇ ਰਹਿਣਾ ਨਹੀਂ, ਇੱਥੋਂ ਚਲੇ ਜਾਣਾ। ਜਦੋਂ ਫਿਰ ਜਾਈਏ, ਬਾਣੀ ਵਾਲਾ ਜਾਂਦਾ, ਧੰਨ ਧੰਨ ਕਹੇ ਸਭ ਕੋਈ ਮੁਕਤ ਉਜਲ, ਹਰ ਦਰਗੇ ਸੋਏ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਾਧ ਬੁਲਿਆ। ਸੋ ਹੁਣ ਸਾਰੇ ਪ੍ਰੇਮੀ ਗੁਰਸ ਤੋਤਰ ਚ ਬੋਲੋ, ਭਾਈ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਿਆ।